And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਈ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਬੜੇ ਖੁਸ਼ ਹੋ, ਅੱਜ ਚੰਗੀ ਗੱਲ
ਰਹਿਣਾ ਚਾਹੀਦਾ,
ਖੁਸ਼ ਰਹਿਣਾ ਚਾਹੀਦਾ,
ਖੁਸ਼ ਰਹਿਣਾ ਚਾਹੀਦਾ।
ਬਹੁਤ ਅੱਛੀ ਗੱਲ ਹੈ ਵਾਸੂ ਜੀ, ਇੱਦਾਂ ਖੁਸ਼ ਰਹੋ, ਹੱਸਦੇ ਰਹੋ। ਅਤੇ ਯਾਰ ਅੱਛਾ, ਤੁਸੀਂ ਇੱਕੋ ਖਬਰ ਤੁਸੀਂ ਵੀ ਦੇਖੀ ਹੋਣੀ ਜ਼ਰੂਰ, ਵੈਨਕੂਵਰ ਦੇ ਵਿੱਚ ਇੱਕ ਬੰਦੇ ਨੇ ਖੋਲ੍ਹਿਆ ਮਿਊਜ਼ੀਅਮ ਆਫ ਪਰਸਨਲ ਫੇਲੀਅਰ।
ਅੱਛਾ ਨਹੀਂ, ਮੈਂ ਨਹੀਂ ਦੇਖਿਆ।
ਇੱਥੇ ਦੇਖਿਆ ਨਹੀਂ ਉਹਨੇ ਕੀ ਕੀਤਾ, ਲੋਕਾਂ ਤੋਂ ਆਰਟੀਫੈਕਟਸ ਵਗੈਰਾ ਇਕੱਠੇ ਕੀਤੇ, ਲੋਕਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਉਹ ਚੀਜ਼ਾਂ ਦਿਓ ਜਿਹੜੀਆਂ ਤੁਹਾਨੂੰ ਆਪਣੀ ਕਿਸੇ ਨਾਕਾਮੀ ਦੀਆਂ ਯਾਦ ਦਵਾਉਂਦੀਆਂ ਨੇ। ਤਾਂ ਕਿਸੇ ਨੇ ਆਪਣੇ ਜਿਹੜਾ ਕੋਈ ਫੇਲ ਹੋਇਆ ਬਿਜ਼ਨਸ ਆ ਉਹਦਾ ਬਿਜ਼ਨਸ ਕਾਰਡ ਦੇ ਤਾ, ਹੋਰ ਅਲੱਗ ਅਲੱਗ ਚੀਜ਼ਾਂ ਇਸ ਤਰ੍ਹਾਂ ਦੀਆਂ ਉੱਥੇ ਇਕੱਠੀਆਂ ਹੋਈਆਂ। ਕਹਿੰਦਾ ਵੀ ਮਕਸਦ ਇਹ ਆ ਵੀ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਦਵਾਇਆ ਜਾਵੇ ਵੀ ਅਸੀਂ ਆਪਣੇ ਸਕਸੈਸ ਦੀ ਗੱਲ 'ਤੇ ਬੜੀ ਕਰ ਲੈਂਦੇ ਹਾਂ ਕਿ ਜੀ ਆਹ ਚੀਜ਼ ਕੀਤੀ ਦੇਖੋ ਬੜੀ ਕਾਮਯਾਬੀ ਮਿਲੀ, ਜਾਂ ਸਕਸੈਸ ਲੋਕਾਂ ਨੂੰ ਕਈ ਵਾਰੀ ਦਿਖਦਾ ਵੀ ਆ, ਪਰ ਉਹ ਸਕਸੈਸ ਦੇ ਪਿੱਛੇ ਫੇਲੀਅਰਸ ਕਿੰਨੇ ਹੁੰਦੇ ਨੇ। ਕਈ ਵਾਰੀ ਅਸੀਂ ਉਹਨਾਂ ਨੂੰ ਐਕਨੋਲੇਜ ਕਰਨ ਤੋਂ ਕਤਰਾ ਜਾਂਦੇ ਹਾਂ, ਅਤੇ ਜਦੋਂ ਅਸੀਂ ਆਪਣੇ ਫੇਲੀਅਰ ਨੂੰ ਐਕਨੋਲੇਜ ਕਰਦੇ ਹਾਂ, ਜਦੋਂ ਪਿੱਛੇ ਮੁੜ ਕੇ ਵੇਖਦੇ ਹੋ ਵੀ ਆਹ ਚੀਜ਼ਾਂ ਟਰਾਈ ਕੀਤੀਆਂ ਸੀ ਉਹਦੇ ਵਿੱਚ ਨਾਕਾਮੀ ਹਾਸਲ ਹੋਈ, ਉਹ ਵੀ ਕਈ ਵਾਰੀ ਤੁਹਾਨੂੰ ਮੋਟੀਵੇਸ਼ਨ ਵੀ ਦਿੰਦੀ ਹੈ, ਕਈ ਵਾਰੀ ਉਹ ਚੀਜ਼ ਤਸੱਲੀ ਵੀ ਦਿੰਦੀ ਆ। ਕਿਉਂਕਿ ਇਨ ਮੈਨੀ ਕੇਸਿਸ ਜਿਹੜੀਆਂ ਤੁਹਾਡੀਆਂ ਜਿਹੜੇ ਤੁਹਾਡੇ ਕੋਈ ਸੁਪਨੇ ਪੂਰੇ ਨਹੀਂ ਹੋਏ ਹੁੰਦੇ, ਤੁਹਾਨੂੰ ਬਾਅਦ 'ਚ ਜਾ ਕੇ ਇਸ ਗੱਲ ਦਾ ਅਹਿਸਾਸ ਹੁੰਦਾ ਵੀ ਉਹ ਸਭ ਤੋਂ ਵੱਡੀ ਬਲੈਸਿੰਗ ਸੀ।
ਸੋ ਉਹਨੇ ਬਿਜ਼ਨਸ ਖੋਲਿਆ ਹੈ?
ਨਹੀਂ, ਬਿਜ਼ਨਸ ਨਹੀਂ ਖੋਲਿਆ, ਆਈ ਥਿੰਕ ਉਹਨੇ ਵੈਸੇ ਇੱਕ ਮਿਊਜ਼ੀਅਮ ਆਫ ਪਰਸਨਲ ਫੇਲੀਅਰ।
ਹਾਂ, ਇਹ ਵੀ ਫੇਲੀਅਰ ਹੀ ਲੱਗਦਾ
ਮੈਨੂੰ। ਅੱਛਾ, ਜਿਹੜਾ ਉਹਦਾ ਫਲਾਇਰ ਪ੍ਰਿੰਟ ਕੀਤਾ ਨਾ, ਉਹ ਮੈਨੂੰ ਲੱਗਦਾ ਵੀ ਮਾਰਕੀਟਿੰਗ ਸਟ੍ਰੈਟਜੀ ਸੀ, ਉਹ ਪੁੱਠਾ ਪ੍ਰਿੰਟ ਹੋਇਆ।
ਅੱਛਾ,
ਉਹ ਕਹਿੰਦੇ ਗਲਤੀ ਨਾਲ ਪੁੱਠਾ ਪ੍ਰਿੰਟ ਹੋ ਗਿਆ ਸੀ, ਇੱਦਾਂ ਹੀ
ਫੇਲੀਅਰ।
ਹਾਂ ਵੀ, ਇਹ ਵੀ ਦੇਖੋ ਫੇਲੀਅਰ।
ਇਟਸ ਅ ਬਿਗ ਕੁਐਸਚਨ, ਸ਼ੁਡ ਵੀ ਸੈਲੀਬ੍ਰੇਟ ਫੇਲੀਅਰ?
ਹਾਂ, ਯੈਸ,
ਠੀਕ ਹੈ, ਫੇਲੀਅਰ ਨੂੰ ਐਕਨੋਲੇਜ ਕਰੋ ਕਿ ਫੇਲੀਅਰ ਇੰਪੋਰਟੈਂਟ ਹੈ, ਇਟਸ ਅ ਸਟੈਪਿੰਗ ਸਟੋਨ, ਬਟ ਸਕਸੈਸ ਨੂੰ ਭੁੱਲ ਨਾ ਜਾਓ। ਜੇ ਪਰਸਿਊ ਟੂ ਸਕਸੈਸ ਹੀ ਭੁੱਲ ਜਾਵਾਂਗੇ ਤੇ ਫਿਰ ਆਪਣੇ ਇੱਥੇ ਲਾਰਜਰ ਡਿਬੇਟ ਸ਼ੁਰੂ ਹੋ ਜਾਂਦੀ ਹੈ ਐਫੀਸ਼ੀਐਂਸੀ ਦੀ, ਕਿ ਫਿਰ ਆਪਾਂ ਵੀ ਆਪਣੇ ਉਹ ਖੂਹ ਦੇ ਡੱਡੂ ਬਣ ਕੇ ਅਸੀਂ ਆਪਣੇ ਫੇਲੀਅਰ ਨੂੰ ਸੈਲੀਬ੍ਰੇਟ ਕਰੀ ਜਾਈਏ।
ਉਹ DDLJ ਸੀਗਾ ਨਾ, ਕੀ ਕਹਿੰਦਾ, ਮੈਂ ਤਾਂ ਇੰਡੀਆ 'ਚ ਫੇਲ ਹੋਇਆ ਸੀ, ਮੇਰਾ ਪੁੱਤ ਲੰਡਨ 'ਚ ਫੇਲ ਹੋਇਆ ਸੀਗਾ ਨੀ, ਉਹ ਅਟਪਟੀ ਗੱਲ ਸੀ,
ਫਿਲਮਾਂ 'ਚ ਠੀਕ ਆ ਉਹ।
ਜੀ ਜੀ,
ਇੱਥੇ ਆਪਣੇ ਪ੍ਰੈਕਟੀਕਲ ਲਾਈਫ ਦੇ ਵਿੱਚ ਫਿਰ ਉਹੀ ਆ ਕਿ ਇਟ ਬਿਕਮਸ ਅ ਲਾਰਜਰ ਕੁਐਸਚਨ ਆਫ ਐਫੀਸ਼ੀਐਂਸੀ।
ਪਰ ਮੇਨ ਗੱਲ ਇਹ ਵੀ, ਹਾਂ, ਫੇਲੀਅਰ ਦੇ ਕਰਕੇ ਇੰਨੇ ਜ਼ਿਆਦਾ
ਹਤਾਸ਼ ਨਾ
ਹੋ ਜਾਓ ਕਿ ਤੁਹਾਡੀ ਮੋਟੀਵੇਸ਼ਨ ਅੱਗੇ ਵਧਣ ਦੀ, ਕਿ ਜ਼ਿੰਦਗੀ ਅੱਗੇ ਆ ਅਤੇ ਦੁਨੀਆ ਬਹੁਤ ਵੱਡੀ ਆ ਅਤੇ ਮੌਕੇ ਬਹੁਤ ਨੇ। ਸੋ ਉਹਨਾਂ ਇੱਕ ਬੰਦ ਹੋਏ ਦਰਵਾਜ਼ੇ ਕਰਕੇ ਇੱਦਾਂ ਨਾ ਹੋਵੇ ਕਿ ਜਿਹੜੀਆਂ ਕਈ ਹੋਰ ਕਈ ਵਾਰੀ ਦਰਜਨਾਂ ਖਿੜਕੀਆਂ ਖੁੱਲ੍ਹ ਜਾਂਦੀਆਂ ਨੇ, ਤੁਹਾਡਾ ਉੱਧਰ ਨੂੰ ਧਿਆਨ ਰੱਖਿਆ।
ਵੀ ਸ਼ੁੱਡ ਕੀਪ ਸਟ੍ਰਾਈਵਿੰਗ ਫੋਰ ਸਕਸੈਸ।
ਯੈਸ,
ਜੇ ਉਹ ਪਰਸਿਊਟ ਫੋਰ ਸਕਸੈਸ ਖਤਮ ਹੋ ਜਾਏਗੀ ਫਿਰ ਤਾਂ ਜ਼ਿੰਦਗੀ ਖਤਮ ਹੋ ਜਾਏਗੀ।
ਫਿਰ ਸਹੀ ਗੱਲ ਆ, ਪਰ ਉਹ ਮਿਊਜ਼ੀਅਮ ਆਫ ਫੇਲੀਅਰ ਇੱਥੇ ਵੈਨਕੂਵਰ 'ਚ ਖੁੱਲ੍ਹਿਆ।
ਉਹ ਮਿਊਜ਼ੀਅਮ 'ਤੇ ਟਿਕਟ ਜੇ ਲਾਈ ਆ ਫਿਰ ਇਹ ਫੇਲੀਅਰ ਨਹੀਂ, ਮੈਂ ਤਾਂ ਨਹੀਂ ਜਾਂਦਾ।
ਠੀਕ ਹੈ ਵਾਸੂ ਜੀ। ਅੱਛਾ ਯਾਰ, ਗੱਲ ਜੇ ਕਰੀਏ ਇੱਥੇ ਇਸ ਵੇਲੇ ਦੇਖੋ ਜੋ ਐਕਸਟੋਰਸ਼ਨ ਵਾਲਾ ਕ੍ਰਾਈਸਿਸ ਜਿਸ ਹਿਸਾਬ ਨਾਲ ਬਣਿਆ ਹੋਇਆ, ਸਰੀ ਪੁਲਿਸ ਸਰਵਿਸ ਨੂੰ ਚਲੋ ਕੁਝ ਹੁਣ ਕਾਮਯਾਬੀ ਮਿਲਦੀ ਨਜ਼ਰ ਆ ਰਹੀ ਆ। ਹੁਣ ਸੁਣਨ ਵਾਲੇ ਵੀ ਇਸ ਗੱਲ ਨੂੰ ਰਿਪੋਰਟ ਕਰਦੇ ਨੇ ਕਿ ਹੈਲੀਕਾਪਟਰਸ ਦੀ ਵੀ ਜਿਹੜੀ ਪ੍ਰੈਜੈਂਸ ਹੈਗੀ ਆ ਉਹ ਦੇਖੀ ਜਾ ਰਹੀ ਆ। ਈਵਨ ਸੋਸ਼ਲ ਮੀਡੀਆ ਡਿਸਕਸ਼ਨ ਦੇ ਵਿੱਚ ਕਈ ਸੁਣਨ ਵਾਲੇ ਇਹ ਗੱਲ ਵੀ ਤਸਦੀਕ ਕਰਦੇ ਆ, ਜਿਹੜੇ ਸਪੈਸ਼ਲੀ ਓਵਰਨਾਈਟ ਕੰਮ ਕਰਦੇ ਨੇ ਨਾ, ਕਿ ਹੁਣ ਅਸੀਂ ਪੁਲਿਸ ਦੀਆਂ ਜ਼ਿਆਦਾ ਗੱਡੀਆਂ ਵੇਖ ਰਹੇ ਹਾਂ ਕੁਝ ਇਲਾਕਿਆਂ ਦੇ ਵਿੱਚ। ਇੱਕ ਸਰੀ ਪੁਲਿਸ ਸਰਵਿਸ ਨੇ ਜਿਹੜਾ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ SPS ਪ੍ਰੋਜੈਕਟ ਅਸ਼ੋਰੈਂਸ, ਉਹਦੇ ਤਹਿਤ ਸਰੀ ਪੁਲਿਸ ਸਰਵਿਸ ਦੇ ਆਫਿਸਰਸ ਜਿਹੜੇ ਕੁਝ ਵਲਨਰੇਬਲ ਏਰੀਆਜ਼ ਨੇ ਜਿੱਥੇ ਪਹਿਲਾਂ ਬਿਜ਼ਨਸਿਸ ਨੂੰ ਜਾਂ ਰੈਜੀਡੈਂਸਿਸ ਨੂੰ ਟਾਰਗੇਟ ਕੀਤਾ ਜਾ ਚੁੱਕਾ, ਜਾਂ ਜਿੱਥੇ ਮਿਲੀਆਂ ਹੋਈਆਂ ਰਿਪੋਰਟਾਂ ਦੇ ਆਧਾਰ 'ਤੇ ਇਸ ਗੱਲ ਦਾ ਖਦਸ਼ਾ ਹੁੰਦਾ ਕਿ ਇੱਥੇ ਕੁਛ ਨਾ ਕੁਛ ਗਲਤ ਕੋਈ ਗੜਬੜ ਵਾਪਰ ਸਕਦੀ ਆ, ਅਤੇ ਪੁਲਿਸ ਵੱਲੋਂ ਉੱਥੇ ਪ੍ਰੋਐਕਟਿਵਲੀ ਪੈਟਰੋਲਿੰਗ ਕੀਤੀ ਜਾਂਦੀ ਆ। ਅਤੇ ਵਾਸੂ ਜੀ, ਇਸੇ ਤਰ੍ਹਾਂ ਦੀ ਪੈਟਰੋਲਿੰਗ ਜਿਹੜੀ ਪਰਸੋਂ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ, 129 ਸਟਰੀਟ ਅਤੇ 84 ਐਵੀਨਿਊ ਦੇ ਇਲਾਕੇ ਦੇ ਵਿੱਚ ਤਕਰੀਬਨ ਪਰਸੋਂ ਸਵੇਰੇ 3:50 'ਤੇ ਪੁਲਿਸ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣੀ।
ਹਾਂ, ਸੋ ਕਹਿੰਦੇ ਕਿ ਆਵਾਜ਼ ਸੁਣਾਈ ਦਿੱਤੀ ਆਫਿਸਰਸ ਨੂੰ, ਜੋ ਕਿ ਉਹਨਾਂ ਨੂੰ ਲੱਗਿਆ ਵੀ ਗੋਲੀ ਚੱਲੀ ਹੋਣ ਦੀ ਆਵਾਜ਼ ਹੋ ਸਕਦੀ ਹੈ, ਵਿਚ ਦੇ ਵਟ ਦੇ ਬਿਲੀਵਡ ਵਾਜ਼ ਅ ਗਨਸ਼ਾਟ। ਸੋ ਉਹਨਾਂ ਨੇ ਇਹ ਨਹੀਂ ਕਿਹਾ ਵੀ ਗੋਲੀ ਚੱਲੀ ਤੇ ਉਹਨਾਂ ਨੂੰ ਆਵਾਜ਼ ਸੁਣਾਈ ਦਿੱਤੀ। ਸੋ ਸੰਭਾਵੀ ਤੌਰ ਤੇ ਗੋਲੀ ਚੱਲੀ ਤੇ ਉਹਨਾਂ ਨੂੰ ਜਿਹੜੀ ਆਵਾਜ਼ ਸੁਣਾਈ ਦਿੱਤੀ, ਤੇ ਉਹਨਾਂ ਨੇ ਕੁਇਕਲੀ ਉੱਥੇ ਸਰਚ ਕੀਤੀ ਤੇ ਉਹਨਾਂ ਨੇ ਇੱਕ ਸ਼ੱਕੀ ਵਾਹਨ ਨੂੰ ਆਈਡੈਂਟੀਫਾਈ ਕੀਤਾ, ਤੇ ਉਹਦੇ ਵਿੱਚ ਦੋ ਵਿਅਕਤੀ ਸਵਾਰ ਸਨ, ਇੱਕ ਗੱਡੀ ਚਲਾ ਰਿਹਾ ਸੀ, ਇੱਕ ਪੈਸੰਜਰ ਸੀਟ ਤੇ ਸੀ। ਦੋਨਾਂ ਨੂੰ ਰੋਕ ਕੇ ਗ੍ਰਿਫਤਾਰ ਕੀਤਾ ਗਿਆ। ਜਦੋਂ ਗ੍ਰਿਫਤਾਰੀ ਕੀਤੀ ਜਾ ਰਹੀ ਸੀ ਤੇ ਗੱਡੀ ਦੇ ਵਿੱਚੋਂ ਇੱਕ ਲੋਡਡ ਬੰਦੂਕ ਵੀ ਜਿਹੜੀ ਆ ਉਹ ਜ਼ਬਤ ਕੀਤੀ ਗਈ, ਤੇ ਦੋਨਾਂ ਨੂੰ ਫਿਰ ਗ੍ਰਿਫਤਾਰ ਕਰਕੇ ਇਹਨਾਂ ਦੇ ਖਿਲਾਫ ਚਾਰਜਸ ਜਿਹੜੇ ਨੇ ਉਹ ਪਹਿਲਾਂ ਰੈਕਮੈਂਡ ਕੀਤੇ ਗਏ, ਤੇ ਸੋ ਇਹ ਪਰਸੋਂ ਸਵੇਰ ਦੀ ਇਹ ਸਾਰੀ ਘਟਨਾ ਹੈ, ਤੇ ਕੱਲ ਉਹਨਾਂ ਨੇ ਦੱਸਿਆ ਕਿ ਚਾਰਜਸ ਅਪਰੂਵ ਹੋ ਗਏ ਨੇ, ਤੇ ਇਸ ਕਰਕੇ ਦੋਨੋਂ ਵਿਅਕਤੀਆਂ ਦੀ ਜਿਹੜੀ ਆਈਡੀ ਹੈ, ਆਈਡੈਂਟੀ, ਉਹ ਵੀ ਰਿਵੀਲ ਕਰ ਦਿੱਤੀ ਗਈ ਹੈ।
ਸੋ ਇੱਕ ਹੈ 20 ਸਾਲਾਂ ਦਾ ਹਰਸ਼ਦੀਪ ਸਿੰਘ ਤੇ ਦੂਜਾ ਹੈ 21 ਸਾਲਾਂ ਦਾ ਹੰਸਪ੍ਰੀਤ ਸਿੰਘ। ਇਹਨਾਂ ਨੂੰ 30 ਤਰੀਕ ਤੱਕ, ਸੋ ਪਰਸੋਂ ਤੱਕ ਰਿਮਾਂਡ ਤੇ ਮਤਲਬ ਕਸਟਡੀ 'ਤੇ ਭੇਜ ਦਿੱਤਾ ਗਿਆ, ਰਿਮਾਂਡਡ ਟੂ ਕਸਟਡੀ, ਅਤੇ ਉਹ ਤੋਂ ਬਾਅਦ ਫਿਰ ਜਿਹੜੀ ਅੱਗੇ ਦੀ ਕਾਰਵਾਈ ਉਹ ਹੋਣੀ ਆ।
ਸੋ ਜਿਹੜਾ 20 ਸਾਲਾ ਹਰਸ਼ਦੀਪ ਸਿੰਘ ਆ ਇਹ ਗੱਡੀ ਚਲਾ ਰਿਹਾ ਸੀ ਅਤੇ ਇਹਦੇ ਉੱਤੇ ਡੇਂਜਰਸ ਡਰਾਈਵਿੰਗ ਦਾ ਵੀ ਇੱਕ ਚਾਰਜ ਲੱਗਿਆ ਅਤੇ ਦੋਨਾਂ ਦੇ ਉੱਤੇ ਇੱਕ ਇੱਕ ਚਾਰਜ ਲੱਗਿਆ, ਓਕਿਊਪਾਇੰਗ ਆਫ ਅ ਵਹੀਕਲ ਨੋਇੰਗ ਫਾਇਰ ਆਰਮ ਇਜ਼ ਪ੍ਰੈਜੈਂਟ, ਪਤਾ ਵੀ ਇਸ ਗੱਡੀ ਦੇ ਵਿੱਚ ਫਾਇਰ ਆਰਮ ਹੈ ਫਿਰ ਵੀ ਤੁਸੀਂ ਉਸ ਗੱਡੀ ਦੇ ਵਿੱਚ ਆ ਬੈਠੇ ਹੋਏ ਹੋ
ਜੀ।
ਸੋ ਦੋਨਾਂ ਦੇ ਉੱਤੇ ਇਹ ਚਾਰਜਸ, ਇੱਕ ਇੱਕ ਚਾਰਜ ਇਹ ਲੱਗਿਆ ਅਤੇ ਹਰਸ਼ਦੀਪ ਸਿੰਘ ਦੇ ਉੱਤੇ ਡੇਂਜਰਸ ਡਰਾਈਵਿੰਗ ਦਾ ਇੱਕ ਐਕਸਟਰਾ ਚਾਰਜ ਲੱਗਿਆ। ਅਤੇ ਹੁਣ ਇਹ ਦੱਸਿਆ ਗਿਆ ਨਾਲ, ਕਹਿੰਦੇ ਵੀ ਦੋਨੋਂ ਹੀ ਫੋਰਨ ਨੈਸ਼ਨਲਸ ਨੇ, ਵੀ ਇਹ ਕੈਨੇਡੀਅਨ ਨਾਗਰਿਕ ਨਹੀਂ ਹੈਗੇ, ਇਹਨਾਂ ਦੇ ਫੋਰਨ ਪਾਸਪੋਰਟਸ ਨੇ, ਅਤੇ ਇਸ ਕਰਕੇ ਸੀ ਬੀ ਐੱਸ ਏ ਨੂੰ ਵੀ ਇੰਗੇਜ ਕੀਤਾ ਗਿਆ ਹੈ।
ਜੀ ਜੀ ਜੀ। ਸੋ ਇਹ ਜਿਹੜੀ ਅਪਡੇਟ ਪੁਲਿਸ ਨੇ ਕੱਲ੍ਹ ਲੇਟਰ ਇਨ ਦਾ ਮਾਰਨਿੰਗ, ਲੇਟ ਮਾਰਨਿੰਗ ਸਾਂਝੀ ਕੀਤੀ ਸੀ,
ਅਤੇ ਪੁਲਿਸ ਦਾ ਇਹ ਵੀ ਕਹਿਣਾ, ਕਹਿੰਦੇ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਅਤੇ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਚਾਰਜਿਸ ਇਹਨਾਂ ਦੋਨੋਂ ਵਿਅਕਤੀਆਂ ਦੇ ਉੱਤੇ ਲਗਾਏ ਜਾਣ।
ਜੀ ਬਾਸੂ ਜੀ, ਹੁਣੇ ਥੋੜ੍ਹੀ ਦੇਰ ਪਹਿਲਾਂ ਜਿਹੜੇ ਸਾਡੇ ਸੂਬੇ ਦੇ ਪਬਲਿਕ ਸੇਫਟੀ ਮਿਨਿਸਟਰ ਨੇ ਨੀਨਾ ਕਰੀਗਰ, ਉਹਨਾਂ ਨਾਲ ਗੱਲ ਹੋ ਰਹੀ ਸੀ, ਉਹਨਾਂ ਨੇ ਕਿਉਂਕਿ ਐਲਾਨ ਇਹ ਕੀਤਾ ਕਿ ਮੈਟਰੋ ਵੈਨਕੂਵਰ ਦੇ ਵਿੱਚ ਹੁਣ ਜਿਹੜੇ ਬੀ ਸੀ ਆਰ ਸੀ ਐਮ ਪੀ ਦੇ ਹੈਲੀਕਾਪਟਰਸ ਨੇ ਉਹਨਾਂ ਨੂੰ ਤੈਨਾਤ ਕਰ ਦਿੱਤਾ ਗਿਆ, ਜਾਂ ਉਹਨਾਂ ਨੇ ਆਦੇਸ਼ ਦੇ ਦਿੱਤਾ ਵੀ ਉਹ ਪੈਟਰੋਲਿੰਗ ਕਰਨਗੇ। ਸੋ ਦੋ ਹੈਲੀਕਾਪਟਰ ਤਾਂ ਪਹਿਲਾਂ ਵੀ ਸੀਗੇ, ਆਈ ਥਿੰਕ ਦਾ ਡਿਫਰੈਂਸ ਇਜ਼ ਕਿ ਪਹਿਲਾਂ ਉਹਨਾਂ ਨੂੰ ਉਦੋਂ ਹੀ ਸੱਦਿਆ ਜਾਂਦਾ ਸੀ ਜਦੋਂ ਹੈਲੀਕਾਪਟਰ ਦੀ ਰਿਕੁਐਸਟ ਭੇਜੀ ਜਾਂਦੀ ਸੀ, ਹੁਣ ਇਹ ਹੈ ਕਿ ਉਹ ਰੈਗੂਲਰਲੀ ਸਕੈਜੂਅਲ ਮੁਤਾਬਕ ਉਹਨਾਂ ਵੱਲੋਂ ਪੈਟਰੋਲਿੰਗ ਕੀਤੀ ਜਾਣੀ ਆ। ਪਰ ਹੈਲੀਕਾਪਟਰ ਦੋ ਹੀ ਨੇ ਦੋਹਾਂ ਦੇ ਵਿੱਚੋਂ, ਮੇ ਬੀ ਕਦੇ ਦੋਵੇਂ, ਪਰ ਜਨਰਲੀ ਸਪੀਕਿੰਗ ਇੱਕ ਹੈਲੀਕਾਪਟਰ ਹੀ ਇਸ ਤਰ੍ਹਾਂ ਦੀ ਗਸ਼ਤ ਪੂਰੇ ਲੋਅਰ ਮੇਨਲੈਂਡ ਦੇ ਇਲਾਕੇ ਦੀ ਹਵਾਈ ਗਸ਼ਤ ਕਰੇਗਾ।
ਵਿਜੇ ਜੀ, ਇਹ ਜਿਹੜਾ ਦੇਖੋ, ਉਹਨਾਂ ਨੇ ਵਾਰ ਵਾਰ ਜੋ ਤੁਸੀਂ ਸਵਾਲ ਪੁੱਛਿਆ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਕਿ ਅਸੀਂ ਇਹ ਰਿਸੋਰਸਿਸ ਡਿਪਲੋਏ ਕੀਤੇ ਨੇ, ਹੋਰ ਵੀ ਕਹਿੰਦੇ ਅਸੀਂ ਰਿਸੋਰਸਿਸ ਡਿਪਲੋਏ ਕੀਤੇ ਨੇ, ਦਿਸ ਇਜ਼ ਵਨ ਆਫ ਦਾ ਰਿਸੋਰਸਿਸ। ਜਿਹੜੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੈ ਨਾ, ਆਈ ਹੈਵ ਅ ਪ੍ਰੋਬਲਮ ਵਿਦ ਦੈਟ, ਨਾਟ ਜਸਟ ਵਿਦ ਪ੍ਰੋਵਿੰਸ਼ੀਅਲ ਗਵਰਨਮੈਂਟ ਔਰ ਮਿਨਿਸਟਰ ਨੀਨਾ ਕਰੀਗਰ ਜਾਂ ਕਿਸੇ ਸਪੈਸੀਫਿਕ, ਮੈਂ ਵਿਅਕਤੀ ਵਿਸ਼ੇਸ਼ ਦੀ ਜਾਂ ਸਰਕਾਰ ਦੀ ਗੱਲ ਨਹੀਂ ਕਰ ਰਿਹਾ, ਨਾ ਕਿਸੇ ਪਾਰਟੀ ਦੀ ਗੱਲ ਕਰ ਰਿਹਾ। ਹੁਣ ਜਿਵੇਂ ਆਪਣੇ ਮਿਊਨਿਸਪਲ ਲੈਵਲ ਤੇ ਮਾਮਲਾ ਸੀ ਬੜਾ ਸੰਜੀਦਾ ਟ੍ਰੈਫਿਕ ਕੈਮਰਿਆਂ ਦਾ, ਕਿ ਜਿਹੜੇ ਟ੍ਰੈਫਿਕ ਕੈਮਰੇ ਨੇ ਉਹਨਾਂ ਨੂੰ ਪੁਲਿਸ ਦੀ ਐਕਸੈਸ ਹੈ ਕਿ ਨਹੀਂ, ਪੁਲਿਸ ਨੂੰ ਕੈਮਰਿਆਂ ਦੀ ਐਕਸੈਸ ਹੈ
ਕਿ ਨਹੀਂ,
ਉਹਨੂੰ ਲੈ ਕੇ ਲਿੰਡਾ ਐਨਿਸ ਨੇ ਇੱਕ ਬਿਆਨ ਜਾਰੀ ਕੀਤਾ, ਉਹਦੇ ਵਿੱਚ ਅਧੂਰਾ ਸੱਚ ਸੀ।
ਜੀ ਜੀ।
ਫਿਰ ਮੇਅਰ ਬ੍ਰੈਂਡਾ ਲੌਕ ਨੇ ਆ ਕੇ ਮਲਟੀਪਲ ਇੰਟਰਵਿਊਜ਼ ਦਿੱਤੀਆਂ, ਉਹਨਾਂ ਦੇ ਵਿੱਚ ਵੀ ਮੁਕੰਮਲ ਸੱਚ ਨਹੀਂ ਸੀ। ਸੋ ਆਪਣਾ ਆਪਣਾ ਨੈਰੇਟਿਵ ਜਿਹੜਾ ਸਾਰਿਆਂ ਵੱਲੋਂ ਦਿੱਤਾ ਜਾਂਦਾ, ਝੂਠ ਨਹੀਂ ਬੋਲ ਰਹੇ ਹੋ,
ਹਾਂ ਹਾਂ ਹਾਂ,
ਪਰ ਪੂਰਾ ਸੱਚ ਵੀ ਨਹੀਂ ਦੱਸ
ਰਹੇ।
ਕਿੰਨੀ ਕੁ ਪੇਚੀਦਾ ਗੱਲ ਹੈ ਕਿ ਕੈਮਰੇ ਜਿਹੜੇ ਨੇ ਪੁਲਿਸ ਉਹਨਾਂ ਨੂੰ ਕਿਵੇਂ ਐਕਸੈਸ ਕਰਦੀ ਹੈ। ਤੁਸੀਂ ਆਮ ਜਨਤਾ ਨੂੰ ਵੈਸੇ ਅਸੀਂ ਟ੍ਰਾਂਸਪੇਰੈਂਸੀ ਦੀ, ਅਕਾਊਂਟੇਬਿਲਿਟੀ ਦੀ ਕਿੰਨੀ ਦੁਹਾਈ ਪਾਉਂਦੇ ਹਾਂ।
ਜੀ ਜੀ।
ਇਸ ਸਿੰਪਲ ਇੱਕ ਚੀਜ਼ ਲੋਕਾਂ ਨੂੰ ਸਮਝਾਉਣੀ ਕਿੰਨੀ ਕੁ ਔਖੀ ਹੈ,
ਰੀਅਲ ਟਾਈਮ ਐਕਸੈਸ ਉਹਨਾਂ ਕੋਲ ਹੈ ਕਿ ਨਹੀਂ ਹੈ,
ਕਿ ਕੈਮਰਾ ਜੇ ਐਕਸੈਸ ਕਰਨਾ ਹੋਵੇ ਯਾਰ ਤੁਸੀਂ ਸਿੰਪਲੀ ਸਮਝਾ ਦਿਓ, ਅਸੀਂ ਅਗਸਤ ਵਿੱਚ ਇੱਦਾਂ ਕਰਤਾ, 2024 ਦੇ ਵਿੱਚ ਇੱਦਾਂ ਸੀ, 2022 ਦੇ ਵਿੱਚ ਇੱਦਾਂ ਸੀ,
ਜਦੋਂ ਸਾਰੀ ਪੁਲਿਸ ਸਰਵਿਸ ਬਣੀ ਉਸ ਤੋਂ ਪਹਿਲਾਂ ਇੱਦਾਂ ਸੀ,
ਇਸ ਚੀਜ਼ ਨੂੰ ਉਲਝਾ ਦਿੱਤਾ ਜਾਂਦਾ। ਹੁਣ ਫੈਡਰਲ ਲੈਵਲ ਤੇ ਜੇ ਆਪਾਂ ਦੇਖੀਏ ਉਹਦੀ ਮਿਸਾਲ, ਕਿਉਂਕਿ ਗੱਲ ਕਰਨੀ ਜ਼ਰੂਰੀ ਨਹੀਂ ਤਾਂ ਕਹਿਣਾ ਜੀ ਮਿਊਨਿਸਪਲ ਪੋਲਿਟਿਕਸ ਦੀ ਗੱਲ ਕਰਦੇ, ਆਈ ਐਮ ਨਾਟ ਟਾਕਿੰਗ ਅਬਾਊਟ ਪੋਲਿਟਿਕਸ,
ਜੀ ਜੀ ਜੀ,
ਆਈ ਐਮ ਟਾਕਿੰਗ ਅਬਾਊਟ ਦ ਜਨਰਲ ਟ੍ਰੈਂਡ, ਜਿਹੜੇ ਅਧੂਰੇ ਸੱਚ ਦੱਸੇ ਜਾਂਦੇ ਪੋਲੀਟੀਸ਼ੀਅਨਸ ਵੱਲੋਂ, ਉਹ ਕੈਨੇਡਾ ਦੇ ਵਿੱਚ ਉਹ ਬੜੀ ਵੱਡੀ ਪ੍ਰੋਬਲਮ ਬਣਦੀ ਜਾ ਰਹੀ ਹੈ। ਪਹਿਲਾਂ ਕੀ ਹੁੰਦਾ ਸੀ, ਪਿਛਲੇ ਸਾਲਾਂ 'ਚ ਅਸੀਂ ਦੇਖਿਆ, ਸਵਾਲ ਤੁਸੀਂ ਪੁੱਛਦੇ ਹੋ ਉਹਦਾ ਜਵਾਬ ਨਹੀਂ ਦੇਣਾ, ਉਹਦੇ ਰਾਊਂਡ ਉਹਦੇ ਘੁੰਮੀ ਜਾਣਾ ਜਿਹੜੇ ਵੀ ਆ, ਹੁਣ ਅਧੂਰੇ ਸੱਚਾਂ ਜਿਹੜੇ ਸੱਚ
ਦੌਰਾਇਆ।
ਸੋ ਫੈਡਰਲੀ ਜਿਵੇਂ ਮਾਰ ਕਾਰਨੀ ਚਾਈਨਾ ਦੇ ਨਾਲ ਡੀਲ ਕਰਦੇ ਆ, ਉੱਥੇ ਜਾ ਕੇ ਕਹਿੰਦੇ ਆ ਕਿ ਚਾਈਨਾ ਸਾਡਾ ਇੱਕ ਜ਼ਿਆਦਾ ਰਿਲਾਇਬਲ ਪਾਰਟਨਰ ਆ, ਜ਼ਿਆਦਾ ਪ੍ਰਿਡਿਕਟੇਬਲ ਕਹਿੰਦੇ ਰਿਲੇਸ਼ਨਸ਼ਿਪ ਹੈ ਐਸ ਕੰਪੇਅਰ ਟੂ ਦਾ US, ਬੜੀ ਵਧੀਆ ਸਾਡੇ ਨਾਲ ਇਹਨਾਂ ਦੀ ਡੀਲ ਹੋਈ ਹੈ। ਹੁਣ ਉਹ ਜਦੋਂ ਡੋਨਲਡ ਟਰੰਪ ਨਾਲ ਗੱਲ ਹੁੰਦੀ ਹੈ, ਕਹਿੰਦੇ ਡੀਲ ਨਹੀਂ ਹੈ, ਇੱਕ ਅਰੇਂਜਮੈਂਟ
ਹੋਇਆ, ਅਰੇਂਜਮੈਂਟ ਹੈ ਜਿਵੇਂ ਤੁਸੀਂ ਕੀਤਾ ਸੀ।
ਸੱਚ ਉਹ ਵੀ ਝੂਠ ਨਹੀਂ ਆ ਤੇ ਇਹ ਵੀ ਝੂਠ ਨਹੀਂ ਆ, ਪਰ ਮੌਕੇ ਦੇ ਅਕੋਰਡਿੰਗ ਅਧੂਰਾ ਜਿਹਾ ਸੱਚ ਬੋਲਣਾ। ਉਸੇ ਤਰ੍ਹਾਂ ਪ੍ਰੋਵਿੰਸ਼ਲੀ ਇਹ ਹੋ ਰਿਹਾ ਕਿ ਅਸੀਂ ਜੇ ਰਿਸੋਰਸ ਸਾਰੇ ਲਗਾ ਦਿੱਤੇ ਨੇ, ਉਦਾਂ ਲੱਗਦਾ ਆਰ ਸੀ ਐਮ ਪੀ ਨੇ ਵੀ ਉਹਦੇ ਉੱਤੇ ਐਕਸ ਦੇ ਉੱਤੇ ਕੱਲ੍ਹ ਪੋਸਟ ਪਾਈ ਆ ਕਿ ਜੀ ਅਸੀਂ ਏਅਰ ਸਰਵਿਸਿਜ਼ ਜਿਹੜੀਆਂ ਡਿਪਲੋਏ ਕਰਤੀਆਂ ਨੇ, ਕਿ ਜਿਹੜੇ ਅਸੀਂ ਹੈਲੀਕਾਪਟਰ ਜਿਹੜੇ ਲਗਾ ਦਿੱਤੇ ਨੇ, ਉਦਾਂ ਲੱਗਦਾ ਵੀ ਹੁਣ ਆਰ ਸੀ ਐਮ ਪੀ ਦੇ ਕੋਈ ਐਡੀਸ਼ਨਲ ਕੋਈ ਵੱਧ ਕੋਈ ਨਵੇਂ ਹੈਲੀਕਾਪਟਰ ਹੋਰ ਆ ਗਏ,
ਨਵੇਂ ਨਹੀਂ ਆ ਗਏ, ਕਿਉਂਕਿ ਮੇਰੇ ਦਿਮਾਗ 'ਚ ਗੱਲ ਇਹ ਸੀ ਵੀ ਸੂਬੇ ਭਰ ਦੇ ਵਿੱਚ 10 ਹੈਲੀਕਾਪਟਰ ਨੇ, ਜਾਂ ਤਾਂ ਇਹ ਕਿ ਉਹ ਵੀ ਐਕਸਟਰਾ ਹੈਲੀਕਾਪਟਰ ਆ ਗਏ।
ਫਿਰ ਤੁਸੀਂ ਜਦੋਂ ਵਾਰ ਵਾਰ ਪੁੱਛਿਆ, ਉਹਨਾਂ ਨੇ ਇੱਕ ਵਾਰ ਵੀ ਦੇਖੋ ਇਹ ਨਹੀਂ ਕਿਹਾ ਕਿ ਨਹੀਂ ਜੀ ਪਹਿਲਾਂ ਵੀ 2 ਹੀ ਹੈਲੀਕਾਪਟਰ ਸੀ, ਹੁਣ ਵੀ ਦੋ ਹੀ ਨੇ, ਇੱਦਾਂ ਨਹੀਂ ਕਿਹਾ ਉਹਨਾਂ ਨੇ।
ਯੈਸ,
ਅਸੀਂ ਅਬ ਡਿਪਲੋਏ ਕਰ ਰਹੇ ਹਾਂ, ਦਿਸ ਇਜ਼ ਵਨ ਆਫ ਦਾ ਸੋਰਸ ਰਿਸੋਰਸਿਸ, ਵੀ ਝੂਠ ਨਹੀਂ ਆ, ਉਹ ਸੱਚ ਆ, ਪਰ ਜੋ ਸਵਾਲ ਪੁੱਛਿਆ ਜਾ ਰਿਹਾ ਉਹਦਾ ਮੁਕੰਮਲ ਜਵਾਬ ਥੋੜੀ ਆ,
ਇਹ ਤਾਂ ਹਮੇਸ਼ਾ
ਸਪਸ਼ਟ ਜਵਾਬ ਥੋੜੀ ਆ।
ਸੋ ਹੁਣ ਹੋ ਕੀ ਰਿਹਾ ਕਿ ਦੇਖੋ, ਜਿਵੇਂ ਤੁਸੀਂ ਇਹ ਗੱਲ ਨੋਟ ਕੀਤੀ, ਕਈ ਵਾਰੀ ਨਾ ਲੋਕੀ ਇਹ ਮੈਸੇਜ ਆ ਜਾਂਦੇ ਨੇ ਕਿ ਜੀ ਫਾਇਦਾ ਕੀ ਆ ਰੇਡੀਓ ਦੇ ਇੰਟਰਵਿਊ ਦਾ, ਫਾਇਦਾ ਇਹ ਆ ਕਿ ਜਿਵੇਂ ਤੁਸੀਂ ਇਸ ਗੱਲ ਨੂੰ ਰੀਡ ਕੀਤਾ, ਜਿਹੜੇ ਸੁਣਨ ਵਾਲੇ ਨੇ ਉਹ ਵੀ ਦੇਖਦੇ ਨੇ, ਤੇ ਜਦੋਂ ਉਹਨਾਂ ਜਵਾਬਾਂ ਦੇ ਨਾਲ ਜਿਹੜਾ ਕੁਐਸਚਨ ਆ ਉਹਦੇ ਨਾਲ ਜੇ ਆਨਸਰ ਕੰਪੈਟੀਬਲ ਨਹੀਂ ਆ, ਤਾਂ ਜਿਹੜਾ ਲਿਸਨਰ ਆ, ਜਿਹੜਾ ਕਿ ਅਲਟੀਮੇਟਲੀ ਵੋਟਰ ਆ, ਉਹ ਵੀ ਉਸ ਗੱਲ ਨੂੰ
ਆਮ ਜਨਤਾ ਨੂੰ ਅਸੀਂ ਬੜਾ ਕਹਿੰਦੇ ਹਾਂ, ਜਿਵੇਂ ਕੱਲ੍ਹ ਵੀ ਗੱਲ ਹੁੰਦੀ
ਜੀ
ਹਾਂ ਵੀ ਕੋਈ ਤੁਹਾਡੀ ਜ਼ਿੰਮੇਵਾਰੀ ਬਣਦੀ ਆ, ਤੁਸੀਂ ਕਾਨਸਰਟ ਵੇਖਣ ਚਲ ਜਾਂਦੇ ਹੋ, ਪ੍ਰੋਟੈਸਟ ਹੁੰਦਾ, ਤੁਸੀਂ ਉੱਥੇ ਆਉਂਦੇ ਨਹੀਂ, ਇਹ ਵਧੀਕੀ ਹੈ ਆਮ ਜਨਤਾ
ਦੀ। ਐਗਜ਼ੈਕਟਲੀ,
ਇੱਕ ਆਮ ਨਾਗਰਿਕ ਜਿਹੜਾ ਆਪਣੇ ਕੰਮ ਤੇ ਜਾ ਰਿਹਾ ਇਸ ਵੇਲੇ, ਉਹ ਰੇਡੀਓ ਸੁਣ ਰਿਹਾ, ਉਹਦੇ ਤੋਂ ਐਕਸਪੈਕਟ ਕਰਨਾ ਕਿ ਉਹ ਇੰਨੀ ਬਾਰੀਕੀ ਨਾਲ ਹੀ ਉਸ ਇੰਟਰਵਿਊ ਨੂੰ ਸੁਣੇ ਜਿਹਨੇ ਅਸੀਂ ਬਤੌਰ ਸਾਡਾ ਤਾਂ ਕੀਤਾ ਇਹ।
Yes.
ਜਿਹੜਾ ਕੋਈ ਡਾਕਟਰ ਆ, ਜਿਹੜਾ ਕੋਈ ਇੰਜੀਨੀਅਰ ਆ, ਜਿਹੜਾ ਕੋਈ ਟ੍ਰੇਡ ਵਰਕਰ ਆ, ਜਿਹੜਾ ਕੋਈ ਉਬਰ ਡਰਾਈਵਰ ਆ, ਉਹਦਾ ਕਿੱਤਾ ਥੋੜੀ ਆ।
yeah, yeah, yeah.
ਉਹਦੀ ਕੋਈ ਇਹ ਜ਼ਿੰਮੇਵਾਰੀ ਬਣਦੀ ਆ ਕਿ ਹੀ ਸ਼ੁੱਡ ਬੀ ਅ ਰਿਸਪੋਂਸੀਬਲ ਸਿਟੀਜ਼ਨ, ਵੀ ਉਹ ਅਵੇਅਰ ਰਹੇ ਵੀ ਆਲੇ ਦੁਆਲੇ ਕੀ ਚੱਲ ਰਿਹਾ, ਉਹਨੂੰ ਪਤਾ ਹੋਣਾ ਚਾਹੀਦਾ, ਇੰਨੀ ਉਹਦੀ ਬਣਦੀ ਰਿਸਪੋਂਸੀਬਿਲਿਟੀ। ਪਰ ਉਹ ਮੀਨ ਮੇਕ ਕਰੇ ਇਸ ਤਰ੍ਹਾਂ ਪੂਰੀ ਇੰਟਰਵਿਊ ਨੂੰ ਸੁਣੇ ਤੇ ਉਹਦੇ ਵਿੱਚੋਂ ਰੀਡ ਬਿਟਵੀਨ ਦਾ ਲਾਈਨਸ ਔਰ ਲਿਸਨ ਬਿਟਵੀਨ ਦਾ ਲਾਈਨਸ, ਉਹਦੀ ਜ਼ਿੰਮੇਵਾਰੀ ਨਹੀਂ ਆ
ਜੀ,
ਪਰ ਜੋ ਕਰਦਾ ਚੰਗੀ ਗੱਲ।
ਹਾਂ, ਪਰ ਜਿਹੜੇ ਦੇਖੋ ਜਿਹੜੀ ਉਹ ਗੱਲ ਹੈਗੀ ਹੈ ਨਾ ਕਿ ਤੁਸੀਂ ਆਲ ਯੂ ਕੈਨ ਡੂ ਇਜ਼ ਆਸਕ ਅ ਕੁਐਸਚਨ।
ਹਾਂ, ਯੈਸ,
ਜਦੋਂ ਤੁਸੀਂ ਕੁਐਸਚਨ ਪੁੱਛਿਆ, ਹੁਣ ਤੁਸੀਂ ਜੇ ਸਵਾਲੇ ਚਨਾ ਜਵਾਬੇ ਗੰਦਮ ਹੈ ਤਾਂ ਸੁਣਨ ਨਾਲ ਨੂੰ ਪਤਾ ਲੱਗ ਜਾਂਦਾ ਹੈ ਨਾ ਉਸ। ਪਰ ਇਸ ਵੇਲੇ ਦੇਖੋ ਪ੍ਰੋਬਲਮ ਕੀ ਆ, ਉਹਨਾਂ ਨੂੰ ਮੈਂ ਇਹ ਵੀ ਪੁੱਛਿਆ ਸੀ ਵੀ ਹੋਰ ਤੁਸੀਂ ਕੀ ਕਰ ਰਹੇ ਹੋ, ਫੈਡਰਲ ਗਵਰਨਮੈਂਟ ਨਾਲ ਤੁਹਾਡੀ ਕੀ ਗੱਲਬਾਤ ਹੋਈ ਆ। ਉਹ ਕਹਿੰਦੇ ਕੱਲ੍ਹ ਗੈਰੀ ਅਨੰਦਾ ਸੰਗਲੇ ਨਾਲ ਮੀਟਿੰਗ ਹੋਈ ਆ, ਆਰ ਸੀ ਐਮ ਪੀ ਦੇ ਅਧਿਕਾਰੀ ਵੀ ਸੀਗੇ, ਸੀ ਬੀ ਐਸ ਏ ਵਾਲੇ ਵੀ ਸੀ। ਕਹਿੰਦੇ ਮੈਂ ਤਾਂ ਤਿੰਨ ਗੱਲਾਂ ਕੀਤੀਆਂ ਉੱਥੇ। ਇੱਕ ਤਾਂ ਇਹ ਹੈ ਕਿ ਜਿਹੜਾ ਕੋਈ ਵਿਅਕਤੀ ਐਕਸਟੋਰਸ਼ਨ ਦੇ ਮਾਮਲੇ ਦੇ ਵਿੱਚ ਫੜਿਆ ਜਾਂਦਾ ਅਤੇ ਜੇ ਉਹ ਕੈਨੇਡਾ ਦੇ ਵਿੱਚ ਜੇ ਉਹ ਟੈਂਪਰੇਰੀ ਵੀਜ਼ਾ 'ਤੇ ਆ ਜਾਂ ਫਿਰ ਆਊਟ ਆਫ ਸਟੇਟਸ ਆ, ਉਹਦਾ ਰਿਮੂਵਲ ਪ੍ਰੋਸੈਸ ਤੇਜ਼ ਹੋਵੇ, ਉਹ ਮੈਂ ਖਿਆਲ ਆਲਰੇਡੀ ਹੈਗਾ ਹੀ ਆ। ਦੂਜੀ ਗੱਲ ਆਈ ਥਿੰਕ ਜਿਹੜੀ ਇੱਕ ਇੰਪੋਰਟੈਂਟ ਆ ਕਿ ਅਜਿਹਾ ਵਿਅਕਤੀ ਕੋਈ ਜਦੋਂ ਉਹਨੂੰ ਰਿਮੂਵ ਕਰਨਾ, ਉਹ ਅਸਾਈਲਮ ਦੀ ਅਰਜ਼ੀ ਲਾ ਕੇ ਆਪਣਾ ਇੱਥੇ ਰਹਿਣ ਦਾ ਪ੍ਰਬੰਧ ਨਾ ਕਰ ਲਵੇ, ਆਪਣਾ ਜਿਹੜਾ ਰਨਵੇ ਐਕਸਟੈਂਡ ਨਾ ਕਰ ਲਵੇ, ਉਹਦੇ ਵਾਸਤੇ ਦੇਖੋ ਸਰਕਾਰ ਦਾ ਜਿਹੜਾ ਬਿੱਲ ਸੀ 12 ਆ ਉਹ ਅਜੇ ਵੀ ਪਾਰਲੀਮੈਂਟ ਦੇ ਦਾਅ ਪੇਜ ਦੇ ਵਿੱਚ ਫਸਿਆ ਹੋਇਆ। ਜੇ ਉਹ ਬਿੱਲ ਪਾਸ ਹੋ ਕੇ ਜਦੋਂ ਲਾਗੂ ਹੋ ਜਾਂਦਾ ਤਾਂ ਫਿਰ ਜਿਹੜੀਆਂ ਉਹ ਵੀ ਅਰਜ਼ੀਆਂ ਹੈਗੀਆਂ ਨੇ ਬੈਕ ਡੇਟ ਤੋਂ ਕੈਂਸਲ ਹੋ ਸਕਦੀਆਂ ਨੇ। ਫਿਰ ਤੀਜੀ ਗੱਲ ਉਹਨੇ ਕਹੀ ਕਿ ਜਿਹੜੇ ਬੰਦਿਆਂ ਨੂੰ ਰਿਮੂਵ ਕੀਤਾ ਉਹਦੇ ਨਾਮ ਦੱਸੋ। ਫਿਰ ਮੈਂ ਉਹਨੂੰ ਕਿਹਾ ਵੀ ਤੁਹਾਨੂੰ ਰੀਜ਼ਨ ਕੀ ਦਿੰਦੇ ਨੇ ਸੀ ਬੀ ਐਸ ਏ ਵਾਲੇ, ਨਾਮ ਕਿਉਂ ਨਹੀਂ ਦਿੰਦੇ?
ਪ੍ਰਾਈਵੇਸੀ ਕਹਿੰਦੇ।
ਕਹਿੰਦੇ ਪ੍ਰਾਈਵੇਸੀ ਆ ਕਿ ਸੀ ਬੀ ਐਸ ਏ ਦੀ ਪਾਲਿਸੀ ਜਿਹੜਾ ਬਾਕੀ ਦਾ ਸਾਡਾ ਕ੍ਰਿਮੀਨਲ ਕਾਨੂੰਨ ਐਗਜ਼ਿਸਟ ਕਰਦਾ ਉਹ ਤੋਂ ਵੱਖਰੀ ਆ।
ਕਹਿੰਦੇ ਲੌਂਗ ਸਟੈਂਡਿੰਗ ਪਾਲਿਸੀਜ਼ ਨੇ ਉਹਨਾਂ ਦੀਆਂ,
ਲੌਂਗ ਸਟੈਂਡਿੰਗ ਪਾਲਿਸੀਜ਼ ਤਾਂ ਹੁਣ
ਦੀਸ ਆਰ ਅਨਪ੍ਰੈਸੀਡੈਂਟਿਡ ਟਾਈਮਸ।
ਹਾਂ, ਇੱਕ ਪਾਸੇ ਸਿਟੀ ਕਹਿ ਰਹੀ ਹੈ ਕਿ ਜੀ ਅਸੀਂ ਐਮਰਜੈਂਸੀ ਲਾਈਏ, ਅਤੇ ਫੈਡਰਲ ਪੱਧਰ ਤੋਂ ਜੇ ਜਵਾਬ ਇਹ ਆਉਂਦਾ ਕਿ ਜੀ ਅਸੀਂ ਨਾਮ ਨਹੀਂ ਜਾਰੀ ਕਰ ਸਕਦੇ ਕਿਉਂਕਿ ਇਹ ਪਾਲਿਸੀ ਆ, ਇੱਕ ਇਹੋ ਜਿਹੀ ਪਾਲਿਸੀ, ਸਗੋਂ ਉਹਨੇ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਹੈਲਪ ਕਰਨੀ ਆ।
ਐਂਡ ਵਿਜੇ ਜੀ, ਪਿਛਲੇ ਦਿਨੀ ਬੀਸੀ ਟਾਸਕ ਫੋਰਸ ਜਿਹੜੀ ਪ੍ਰੋਵਿੰਸ਼ੀਅਲ ਟਾਸਕ ਫੋਰਸ ਆ, ਉਹਨਾਂ ਨੇ ਜਾਂ ਸਰੀ ਪੁਲਿਸ ਸਰਵਿਸ ਨੇ, ਦੋਨਾਂ 'ਚੋਂ ਕਿਸੇ ਇੱਕ ਨੇ ਇਹ ਵੀ ਗੱਲ ਕਹੀ ਸੀ ਵੀ ਅਸੀਂ ਅੱਗੇ ਤੋਂ ਹੁਣ ਕੋਸ਼ਿਸ਼ ਕਰਿਆ ਕਰਨੀ ਹੈ ਕਿ ਜਦੋਂ ਇਸ ਤਰ੍ਹਾਂ ਕੋਈ ਚਾਰਜਸ ਲੱਗਣ ਤੇ ਨਾਮ ਤੇ ਫੋਟੋਆਂ ਵੀ ਉਹਨਾਂ ਦੀਆਂ ਜਾਰੀ ਕੀਤੀਆਂ ਜਾਣ
ਜੀ।
ਤੇ ਇਸ ਵਾਰ ਫੋਟੋਆਂ ਤਾਂ ਨਹੀਂ ਕੋਈ ਜਾਰੀ ਕੀਤੀਆਂ ਗਈਆਂ, ਨਾਮ ਹੀ ਦੱਸੇ ਗਏ ਨੇ ਦੋਨਾਂ ਦੇ,
ਫੋਟੋਆਂ ਅਫੀਸ਼ੀਅਲ ਅਧਿਕਾਰਤ ਤੌਰ ਤੇ ਨਹੀਂ ਗਈਆਂ। ਮੈਂ ਸੋਸ਼ਲ ਮੀਡੀਆ ਤੇ ਫੋਟੋ ਦੇਖੀ ਜ਼ਰੂਰ ਆ ਕਿਸੇ ਪੋਸਟ 'ਚ,
ਬਟ ਆਈ ਡੋਂਟ ਥਿੰਕ
ਉਹ ਅਧਿਕਾਰਤ ਨਹੀਂ ਹੈ,
ਅਫੀਸ਼ੀਅਲੀ ਜਨਤਕ ਨਹੀਂ ਕੀਤੀ,
ਅਫੀਸ਼ੀਅਲੀ ਜਨਤਕ ਨਹੀਂ ਹੋਈ।
ਸੋ ਗੱਲ ਕਰਨੀ ਤੇ ਜੋ ਕੀਤਾ ਜਾ ਰਿਹਾ ਉਹਦੇ ਵਿੱਚ ਇੱਕ ਮਿਸ,
ਇਹ ਗੱਲ ਸਰੀ ਪੁਲਿਸ ਸਰਵਿਸ ਦੇ ਚੀਫ ਨੇ ਆਖੀ ਸੀ,
ਚੀਫ ਨੇ ਆਖੀ ਸੀ,
ਚੀਫ ਨੇ ਕਹੀ ਸੀ
ਨਾਮ ਲਿਪਿੰਸਕੀ ਨੇ,
ਜੀ 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 ਉਹਨਾਂ ਨੇ ਇਹ ਗੱਲ ਆਖੀ ਸੀ ਕਿ ਅਸੀਂ ਪ੍ਰੋਐਕਟਿਵਲੀ ਤਸਵੀਰਾਂ ਜਾਰੀ ਕਰਾਂਗੇ,
ਉਹਦੇ ਨਾਲ ਇਨਵੈਸਟੀਗੇਸ਼ਨ ਦੇ ਵਿੱਚ ਹੋਰ
ਮਦਦ ਮਿਲੇਗੀ। ਅੱਛਾ, ਫਿਰ ਮੈਂ ਇੱਕ ਹੋਰ ਵੀ ਗੱਲ ਪੁੱਛੀ ਸੀ ਪਬਲਿਕ ਸੇਫਟੀ ਮਿਨਿਸਟਰ ਨੂੰ, ਇਹ ਸਵਾਲ ਮੈਂ ਕਈ ਵਾਰ ਪੁੱਛ ਚੁੱਕਾ ਉਹਨਾਂ ਨੂੰ ਕਿ ਤੁਸੀਂ ਜੀ ਜਿਹੜੇ ਚਾਰਜਿਸ ਪ੍ਰੈਸ ਕਰਨ ਦੀ ਅਥਾਰਟੀ ਆ ਉਹ ਪੁਲਿਸ ਸਰਵਿਸ ਨੂੰ ਸਿੱਧੀ ਕਿਉਂ ਨਹੀਂ ਮਿਲਦੀ? ਬੀ ਸੀ ਸਿਰਫ ਦੋ ਸੂਬਿਆਂ 'ਚੋਂ ਇੱਕ ਆ, ਹੁਣ ਸੁਣਨ ਨਾਲ ਨੂੰ ਪਤਾ ਕਿੰਨੀ ਵਾਰ ਇਹ ਗੱਲ ਕਰ ਲਈ ਹੈ, ਇੱਕ ਕਿਊਬੈਕ ਆ, ਇੱਕ ਬੀ ਸੀ ਆ, ਜਿੱਥੇ ਪੁਲਿਸ ਸਿੱਧੇ ਤੌਰ 'ਤੇ ਚਾਰਜਿਸ ਨਹੀਂ ਲਗਾ ਸਕਦੀ, ਪੁਲਿਸ ਵੱਲੋਂ ਚਾਰਜਿਸ ਰੈਕਮੈਂਡ ਕੀਤੇ ਜਾਂਦੇ ਨੇ, ਜਿਹੜੀ ਇੱਥੇ ਬੀ ਸੀ ਦੇ ਵਿੱਚ ਫਿਰ ਪ੍ਰੋਸੀਕਿਊਸ਼ਨ ਸਰਵਿਸ ਆ ਉਹਨਾਂ ਵੱਲੋਂ ਉਹਦੀ ਪੁਣਛਾਣ ਕਰਕੇ ਫਿਰ ਉਹ ਚਾਰਜਿਸ ਅਪਰੂਵ ਕੀਤੇ ਜਾਂਦੇ ਨੇ, ਇੱਕ ਐਕਸਟਰਾ ਸਟੈਪ ਆ ਇੱਥੇ ਲੇਅਰ ਆ। ਅਤੇ ਵੀ ਜੇ ਚਲੋ ਤੁਸੀਂ ਇਹ ਕਹਿੰਦੇ ਹੋ ਵੀ ਬਾਕੀ ਸਾਰੇ ਕੇਸਿਸ ਦੇ ਵਿੱਚ ਸਿਸਟਮ ਠੀਕ ਚੱਲ ਰਿਹਾ, ਜੇ ਐਕਸਟੋਰਸ਼ਨ ਦੇ ਮਾਮਲੇ ਨੂੰ ਸਰੀ ਦੇ ਕਾਉਂਸਲ ਵਾਲੇ ਕਹਿੰਦੇ ਨੇ ਕਿ ਜੀ ਆਪਾਂ ਫੈਡਰਲ ਲੈਵਲ ਤੋਂ ਕਰਾਈਏ ਐਮਰਜੈਂਸੀ ਐਲਾਨ, ਤਾਂ ਸੂਬਾ ਆਪਣੇ ਪੱਧਰ 'ਤੇ ਇਹ ਕਿਉਂ ਨਹੀਂ ਕਰ ਦਿੰਦਾ ਕਿ ਇੱਕ ਸਪੈਸ਼ਲ ਪ੍ਰੋਸੀਕਿਊਟਰ ਨਿਯੁਕਤ ਕਰ ਦਿਓ ਕਿ ਜਿੱਥੇ ਕਿਤੇ ਐਕਸਟੋਰਸ਼ਨ ਨਾਲ ਰਿਲੇਟਡ ਕੋਈ ਵੀ ਮਾਮਲਾ ਆਇਆ ਉਹ ਚਾਰਜਿਸ ਲੱਗਣ ਦੇ ਵਿੱਚ ਫਿਰ ਦੇਰ ਨਾ ਹੋਵੇ, ਕਿਸੇ ਤਰ੍ਹਾਂ ਦਾ ਡਿਲੇ ਨਾ ਹੋਵੇ। ਮਿਨਿਸਟਰ ਕਹਿੰਦੇ ਵੀ ਦੇਖੋ ਆਲਰੇਡੀ, ਕਿਉਂ ਮੈਂ ਅਰਲੀਅਰ ਦਿਸ ਵੀਕ ਵੀ ਜਦੋਂ ਮਿਨਿਸਟਰ ਨਾਲ ਗੱਲ ਹੋਈ ਸੀ ਇਹੀ ਕੁਐਸਚਨ ਪੁੱਛਿਆ ਸੀ, ਉਦੋਂ ਇਹਨਾਂ ਨੇ ਕਿਹਾ ਸੀ ਕਿ ਤਾਲਮੇਲ ਬੜਾ ਠੀਕ ਆ ਪੁਲਿਸ ਸਰਵਿਸ ਦਾ ਅਤੇ ਪ੍ਰੋਸੀਕਿਊਸ਼ਨ ਸਰਵਿਸ ਦਾ। ਅੱਜ ਉਹਨਾਂ ਨੇ ਐਗਜ਼ਾਮਪਲ ਦੇ ਤਾ, ਕਹਿੰਦੇ ਦੇਖੋ ਹੁਣ ਜਿਵੇਂ ਪਰਸੋਂ ਉਹ ਦੋ ਬੰਦੇ ਰਾਊਂਡ ਅਪ ਹੋਏ ਜਿਨ੍ਹਾਂ ਦਾ ਆਪਾਂ ਜ਼ਿਕਰ ਕਰਕੇ ਹਟਿਆ ਹੁਣੇ, ਹੰਸਪ੍ਰੀਤ ਸਿੰਘ ਅਤੇ ਹਰਸ਼ਦੀਪ ਸਿੰਘ, ਜਿਨ੍ਹਾਂ ਨੂੰ ਸਰੀ ਪੁਲਿਸ ਸਰਵਿਸ ਨੇ ਪਰਸੋਂ ਫੜਿਆ, ਕਹਿੰਦੇ ਪਰਸੋਂ ਉਹਨਾਂ ਨੂੰ ਸਵੇਰੇ ਫੜਿਆ ਜਾਂਦਾ ਅਤੇ ਕੱਲ੍ਹ ਯੈਸਟਰਡੇ ਉਹਨਾਂ ਦੇ ਚਾਰਜਿਸ ਵੀ ਅਪਰੂਵ ਹੋ ਗਏ ਸੀ। ਸੋ ਕਹਿੰਦੇ ਇਹਦੇ ਵਿੱਚ ਇਹਤੋਂ ਪਤਾ ਲੱਗਦਾ ਵੀ ਕਿੰਨੇ ਸੀਮਲੈਸਲੀ ਉਹ ਕੰਮ ਚੱਲ ਰਿਹਾ। ਇਸ ਕਰਕੇ ਪੁਲਿਸ ਨੂੰ ਚਾਰਜਿਸ ਲਗਾਉਣ ਦੀ ਪਾਵਰ ਦੇਣੀ ਜਾਂ ਇਸ ਮਾਮਲੇ ਦੇ ਵਿੱਚ ਕੋਈ ਸਪੈਸ਼ਲ ਡੈਡੀਕੇਟਿਡ ਪ੍ਰੋਸੀਕਿਊਟਰ ਨਿਯੁਕਤ ਕਰਨਾ, ਕਹਿੰਦੇ ਉਹਦੀ ਜ਼ਰੂਰਤ ਨਹੀਂ ਆ।
ਪਹਿਲਾਂ ਵੀ ਕਹੀਏ ਐਡਵੋਕੇਟ ਸੇ ਗੱਲ ਕਹਿ ਕੰਮ ਨੂੰ ਫਾਸਟ ਟਰੈਕ ਕੀਤਾ ਜਾ ਸਕਦਾ ਜੇਕਰ ਪੋਲੀਟੀਕਲ ਵਿਲ ਹੋਵੇ ਕਿ ਜੇਕਰ ਸਰਕਾਰ ਵੱਲੋਂ ਕਲੀਅਰ ਡਾਇਰੈਕਸ਼ਨ ਹੋਵੇ ਪ੍ਰੋਸੀਕਿਊਸ਼ਨ ਸਰਵਿਸ ਨੂੰ ਦੈਟ ਯੂ ਨੀਡ ਟੂ ਮੂਵ ਇਟ ਮੂਵ ਫੈਸਟਰ ਕਿ ਯੂ ਨੀਡ ਟੂ ਅਪਰੂਵ ਦ ਚਾਰਜਿਸ ਫੈਸਟਰ ਕਿ ਇਹ ਮਾਮਲਾ ਪਬਲਿਕ ਸੇਫਟੀ ਦਾ ਸੋ ਉਹ ਹੁਣ ਸਾਨੂੰ ਦੇਖਣ ਨੂੰ ਮਿਲ ਰਿਹਾ ਬਿਕਾਜ਼ ਦੇਰ ਇਜ਼ ਸਮ ਪੋਲੀਟੀਕਲ ਵਿਲ
ਦੇਰ ਇਜ਼ ਸਮ ਪੋਲੀਟੀਕਲ ਵਿਲ ਜਿਹੜਾ ਪ੍ਰੈਸ਼ਰ ਪਿਆ ਉਹਦੇ ਕਰਕੇ ਜਿਹੜੇ ਹੈਲੀਕਾਪਟਰ ਪਹਿਲਾਂ ਵਾਸੂ ਜੀ ਕੋਈ ਸਾਡੇ ਸੁਣਨ ਵਾਲਿਆਂ ਨੇ ਦੱਸਿਆ ਸੀ ਆਪਣਾ ਨਾਮ ਗੁਪਤ ਰੱਖਦੇ ਆ ਕਹਿੰਦੇ ਹੈਲੀਕਾਪਟਰ ਲੈਂਗਲੀ ਖੜਾ ਹੁੰਦਾ ਕਈ ਵਾਰੀ ਤੇ ਜਦੋਂ ਸੱਦਿਆ ਜਾਵੇ ਹੈਲੀਕਾਪਟਰ ਕਈ ਵਾਰੀ ਆਉਂਦਾ ਨਹੀਂ ਸੋ ਪਿਛਲੇ ਦਿਨਾਂ ਤੋਂ ਜਿਹੜਾ ਪ੍ਰੈਸ਼ਰ ਪਿਆ ਉਸ ਤੋਂ ਬਾਅਦ ਆ ਹੈਲੀਕਾਪਟਰ ਦੀਆਂ ਜਿਹੜੀਆਂ ਹਵਾਈ ਗਸ਼ਤ ਸ਼ੁਰੂ ਹੋਈ ਆ ਜੈਕ ਖੋਸਾ ਨਾ ਜਦੋਂ ਪਿਛਲੇ ਦਿਨੀ ਪ੍ਰੋਗਰਾਮ ਦੇ ਵਿੱਚ ਆਏ ਸੀ ਵਾਸੂ ਜੀ ਉਹਨਾਂ ਨੂੰ ਮੈਂ ਕੁਐਸਚਨ ਪੁੱਛਿਆ ਸੀ ਵੀ ਹੈਲੀਕਾਪਟਰ ਦਾ ਬੈਨੀਫਿਟ ਹੈ ਕੀ ਪ੍ਰਿਸਾਈਜ਼ਲੀ ਆਫਕੋਰਸ ਵੀ ਜਿਹੜੀ ਹਵਾਈ ਸਰਵੇਲੈਂਸ ਆ ਵੀ ਆਮ ਬੰਦੇ ਨੂੰ ਤਾਂ ਇਹੀ ਗੱਲ ਸਮਝ ਪੈਂਦੀ ਆ ਵੀ ਉਹਦਾ ਉਹ ਕੰਮ ਤਾਂ ਡਰੋਨ ਵੀ ਕਰ ਸਕਦਾ ਉਹਨਾਂ ਨੇ ਕਿਹਾ ਵੀ ਹੈਲੀਕਾਪਟਰ ਦਾ ਡਰ ਬਹੁਤ ਆ ਹੈਲੀਕਾਪਟਰ ਦਾ ਈਵਨ ਕਹਿੰਦੇ ਪੁਲਿਸ ਆਫਿਸਰ ਨੂੰ ਬੜਾ ਆਸਰਾ ਰਹਿੰਦਾ ਉਹਨਾਂ ਨੇ ਐਗਜ਼ਾਮਪਲ ਦਿੱਤਾ ਸੀ ਕਿਉਂਕਿ ਉਹ ਐਡਮਿੰਟਨ ਦੇ ਵਿੱਚ ਵੀ ਕਈ ਸਾਲ ਐਜ਼ ਪੁਲਿਸ ਆਫਿਸਰ ਕੰਮ ਕਰਕੇ ਆਏ ਨੇ ਉਹਨਾਂ ਕਿਹਾ ਵੀ ਜਦੋਂ ਅਸੀਂ ਕਈ ਵਾਰੀ ਐਡਮਿੰਟਨ ਦੇ ਵਿੱਚ ਕਿਸੇ ਬੰਦੇ ਨੂੰ ਰੋਕਣਾ ਕਈ ਵਾਰੀ ਖਾਲੀ ਸੁਨਸਾਨ ਸੜਕ ਆ ਉੱਥੇ ਇੱਕ ਗੱਡੀ ਨੂੰ ਰੋਕਣਾ ਕਹਿੰਦੇ ਜਦੋਂ ਸਿਰ 'ਤੇ ਤੁਹਾਡੇ ਤੁਹਾਨੂੰ ਪਤਾ ਨਾ ਵੀ ਉੱਪਰ ਚੌਪਰ ਹੈਗਾ ਉਹਦੇ ਨਾਲ ਪੁਲਿਸ ਆਫਿਸਰ ਦਾ ਵੀ ਜਿਹੜਾ ਲੈਵਲ ਆਫ ਕੌਨਫੀਡੈਂਸ ਹੈ ਉਹ ਕਿਤੇ ਜ਼ਿਆਦਾ ਵੱਧ ਜਾਂਦਾ ਕਿ ਮੇਰੀ ਰੱਖਿਆ ਵਾਸਤੇ ਵੀ ਉੱਪਰ ਹੈਲੀਕਾਪਟਰ ਅਤੇ ਜਿਹੜਾ ਕ੍ਰਿਮੀਨਲ ਆ ਜਿਹੜਾ ਰੋਂਗ ਡੂਅਰ ਆ ਉਹਦੇ ਲਈ ਹੈਲੀਕਾਪਟਰ ਦੀ ਮੌਜੂਦਗੀ ਦਾ ਡਰ ਹੀ ਬਹੁਤ ਜ਼ਿਆਦਾ
ਉਹਦਾ ਹੌਸਲਾ ਵੀ ਪਸਤ ਹੋ ਜਾਂਦਾ ਵੀ ਯਾਰ ਮੈਂ ਫੜੇ ਹੀ ਜਾਣਾ
ਹਾਂ ਉਹਦਾ ਹੌਸਲਾ ਪਸਤ ਹੋ ਜਾਂਦਾ ਅਤੇ ਪੁਲਿਸ ਆਫਿਸਰ ਦਾ ਹੌਸਲਾ ਵੱਧ ਜਾਂਦਾ ਵੀ ਕੋਈ ਨਹੀਂ ਭੱਜੋ ਕਿੱਥੇ ਤੱਕ ਭੱਜੋਗੇ ਵੀ ਸਾਡਾ ਜਿਹੜਾ ਹਵਾਈ ਯੂਨਿਟ ਉਹਨੇ ਤੁਹਾਨੂੰ ਫੜ ਲੈਣਾ ਸੋ ਇਸ ਕਰਕੇ ਹੈਲੀਕਾਪਟਰ ਦੀ ਮਹੱਤਤਾ ਇਹ ਆ
ਜੀ
ਅਤੇ ਅਸੀਂ ਪਿਛਲੇ ਦਿਨ ਹੀ ਉਹ ਨੰਬਰ ਸਾਂਝੇ ਕੀਤੇ ਹੀ ਨੇ ਯਾਰ ਐਡਾ ਵੀ ਮਹਿੰਗਾ ਨਹੀਂ ਪੈਂਦਾ ਹੈਲੀਕਾਪਟਰ ਯਾਰ $75,000 ਦੀ ਕਿਸ਼ਤ ਤੇ ਵਿਨੀਪੈਗ ਦੀ ਪੁਲਿਸ ਵੱਲੋਂ ਨਵਾਂ ਹੈਲੀਕਾਪਟਰ ਲਿਆ ਜਾ ਰਿਹਾ ਸਾਲ ਦਾ $9,00,000 ਹੋਇਆ $75,000 ਦੀ ਕਿਸ਼ਤ ਉਹ ਲੀਜ਼ ਟੂ ਓਨ ਪ੍ਰੋਗਰਾਮ ਆ ਅਤੇ ਜਿਹੜੀ ਇਹਦੀ ਓਪਰੇਸ਼ਨਲ ਕੋਸਟ ਹੈਗੀ ਆ ਜੇ ਤੁਸੀਂ ਮਹੀਨੇ ਦਾ $1,000,000 ਉਹ ਵੀ ਲਾ ਲਓ ਵੱਧ ਤੋਂ ਵੱਧ ਸੋਰੀ ਸਾਲ ਦਾ $1,000,000 ਆਈ ਮੀਨ ਨੋਟ ਮਹੀਨੇ ਦਾ ਤਾਂ ਇਫ ਇਟਸ $2,000,000 ਫੋਰ ਦਾ ਹੋਲ ਈਅਰ ਯਾਰ $2,000,000 ਇਜ਼ ਲੈਸ ਦੈਨ ਹਾਫ ਪਰਸੈਂਟ ਆਫ ਦਾ ਟੈਕਸ ਰੈਵਨਿਊ ਸਰੀ $5,000,000 ਰਫਲੀ 1% ਆਫ ਦਾ ਟੈਕਸ ਰੈਵਨਿਊ ਇਜ਼ ਇਕੁਅਲ ਟੂ $5,000,000
ਤੇ ਉਹ ਸਿਟੀ ਆਫ ਸਰੀ ਹੀ ਕਿਉਂ ਉਹ ਖਰਚਾ ਚੁੱਕੇ
ਨਾ ਐਗਜ਼ੈਕਟਲੀ ਯੈਸ
ਅਸੀਂ ਕੈਨੇਡੀਅਨ ਵੀ ਤਾਂ ਹੈਗੇ ਹਾਂ ਅਸੀਂ ਬ੍ਰਿਟਿਸ਼ ਕੋਲੰਬੀਅਨ ਵੀ ਤਾਂ ਹੈਗੇ
ਜੀ ਜੀ ਜੀ
ਤੇ ਇਸ ਮਾਮਲੇ ਨੂੰ ਸਿਰਫ ਸਰੀ ਦਾ ਮਸਲਾ ਸਮਝ ਕੇ ਹੀ ਨਹੀਂ ਨਜਿੱਠਿਆ ਜਾਣਾ ਚਾਹੀਦਾ
ਜਿੰਨੀ
ਅੱਜ ਪ੍ਰੋਬਲਮ ਸਰੀ ਦੇ ਵਿੱਚ ਆ ਕੱਲ ਇਹ ਵੈਂਕੂਵਰ ਵਿੱਚ ਵੀ ਹੋ ਸਕਦੀ
ਹੈ ਅਸੀਂ ਉਦਣ ਵੀ ਬਿਲਕੁਲ ਅਸੀਂ ਉਦਣ ਵੀ ਇਹ ਗੱਲ ਕੀਤੀ ਸੀ ਕਿ ਜਿਹੜੇ ਇੱਦਾਂ ਨਹੀਂ ਹੈਗਾ ਵੀ ਇੱਥੇ ਸ਼ਹਿਰ ਬਹੁਤ ਦੂਰ ਦੂਰ ਨੇ ਸਰੀ ਵੱਡਾ ਸ਼ਹਿਰ ਹੈ ਪਰ ਆਲੇ ਦੁਆਲੇ ਉੱਥੇ ਲੈਂਗਲੀ ਨਾਲ ਹੀ ਆ ਜਾਂਦਾ ਇੱਧਰ ਡੈਲਟਾ ਹੈ ਇੱਧਰ ਨਿਊ ਵੈਸਟ ਹੈ
ਪਾਰਟ ਆਫ ਮੈਟਰੋ ਵੈਂਕੂਵਰ
ਮੈਟਰੋ
ਵੈਂਕੂਵਰ ਦੇ ਸੂਵਜ ਡਿਸਪੋਜ਼ਲ ਦੇ ਵਾਟਰ ਦੇ ਅਸੀਂ ਪੈਸੇ ਦਿੰਦੇ ਹਾਂ ਤੇ ਫਿਰ ਪਬਲਿਕ ਸੇਫਟੀ ਦਾ ਵੀ ਖਰਚਾ ਸਾਂਝਾ ਹੋਵੇ ਜੇ ਨਾਰਥ ਸ਼ੋਰ ਦੇ ਵਿੱਚ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਲੱਗਣਾ ਉਹਦਾ ਖਰਚਾ ਸਾਰਾ ਮੈਟਰੋ ਵੈਂਕੂਵਰ ਚੱਕਦਾ ਸਰੀ ਵਿੱਚ ਗੋਲੀਆਂ ਚੱਲਦੀਆਂ ਨੇ ਫਿਰ ਉਹਦਾ ਖਰਚਾ ਵੀ ਮੈਟਰੋ ਵੈਂਕੂਵਰ ਵਾਲੇ ਚੱਕ
ਹਾਂ ਪਰ ਉਹਦੀ ਜ਼ਿੰਮੇਵਾਰੀ ਮੈਟਰੋ ਵੈਂਕੂਵਰ ਨੂੰ ਨਾ ਦਿੱਤੀ ਜਾਵੇ ਹੈਲੀਕਾਪਟਰ
ਨਹੀਂ ਸੋ ਆਈ ਐਮ ਜਸਟ ਮੀਨਿੰਗ ਕਲੈਕਟਿਵ ਰਿਸਪੋਂਸਿਬਿਲਿਟੀ ਬਣਦੀ
ਹੈ
ਕੋਈ ਸਰੀ ਦਾ ਇਕੱਲੇ ਦਾ ਮਸਲਾ ਨਹੀਂ ਜਾਂ ਸਾਊਥ ਏਸ਼ੀਅਨ ਕਮਿਊਨਿਟੀ ਦਾ ਮਸਲਾ ਨਹੀਂ
ਕਰੈਕਟ
ਇਹ ਕੈਨੇਡੀਅਨ ਮਸਲਾ
ਤੇ ਜੇ ਸੂਬੇ ਭਰ ਦੇ ਵਿੱਚ 10 ਹੈਲੀਕਾਪਟਰ ਹੈਗੇ ਨੇ 10 ਚੋਂ ਮੈਟਰੋ ਵੈਨਕੂਵਰ ਦੇ ਵਿੱਚ 2 ਨੇ ਇਹ ਵੀ ਚਲੋ ਖੈਰ ਉਹਦੇ ਪਿੱਛੇ ਵੀ ਕੋਈ ਨਾ ਕੋਈ ਰੀਜ਼ਨ ਹੋਏਗਾ ਮੈਂ ਪੁੱਛਿਆ ਸੀ ਮਿਨਿਸਟਰ ਨੂੰ ਵੀ ਟੋਟਲ 10 ਨੇ
ਸ਼ੋਰ ਨਹੀਂ ਸੀਗੇ ਕਹਿੰਦੇ
ਉਹ ਸ਼ੋਰ ਨਹੀਂ ਸੀ ਕਹਿੰਦੇ ਆਈ ਬਿਲੀਵ ਕਿਉਂਕਿ ਜਿੱਥੇ ਤੱਕ ਮੈਂ ਬਸ ਜੀ ਲੱਭੀ ਸੀ ਗੱਲ ਮੇਰੇ ਹਿਸਾਬ ਨਾਲ ਤਾਂ 10 ਨੇ ਹੁਣ 10 ਨੇ ਜਾਂ 10 ਤੋਂ ਘੱਟ ਨੇ ਵਾਸੂ ਜੀ ਬੈਂਕ ਆਫ ਕੈਨੇਡਾ ਵੱਲੋਂ ਇਸ ਸਾਲ ਦੀ ਆਪਣੀ ਪਹਿਲੀ ਇੰਟਰਸਟ ਰੇਟ ਸੰਬੰਧੀ ਜਿਹੜੀ ਅਨਾਊਂਸਮੈਂਟ ਸੀ ਉਹ ਅੱਜ ਸਵੇਰੇ ਕੀਤੀ ਗਈ ਆ ਤੇ ਇਹ ਪਹਿਲਾਂ ਤੋਂ ਹੀ ਉਮੀਦ ਜਤਾਈ ਜਾ ਰਹੀ ਸੀ ਕਿ ਇੰਟਰਸਟ ਰੇਟ ਦੇ ਵਿੱਚ ਕੋਈ ਹਲਚਲ ਨਹੀਂ ਹੋਏਗੀ ਅਜਿਹਾ ਹੀ ਹੋਇਆ ਓਵਰਨਾਈਟ ਲੈਂਡਿੰਗ ਰੇਟ ਨੂੰ 2% ਤੇ ਹੋਲਡ ਕੀਤਾ ਗਿਆ ਹੈ 2.25% ਜਿਹਦਾ ਮਤਲਬ ਇਹ ਹੈ ਕਿ ਜਿਹੜਾ ਪ੍ਰਾਈਮ ਰੇਟ ਆ ਉਹ 4.45% ਤੇ ਹੀ ਰਹੇਗਾ ਇਹਦੇ ਵਿੱਚ ਜਿਹੜੀ ਸਟੇਟਮੈਂਟ ਜਾਰੀ ਕੀਤੀ ਜਾਂਦੀ ਹੈ ਬੈਂਕ ਆਫ ਕੈਨੇਡਾ ਵੱਲੋਂ ਉਹਦੇ 'ਚ ਜਿਹੜੇ ਉਹੀ ਕੁਝ ਇਨਫੋਰਮੇਸ਼ਨ ਦੇ ਐਨਾਲਿਸਿਸ ਦੇ ਪੁਆਇੰਟਸ ਹੁੰਦੇ ਨੇ ਉਹਦੇ ਵਿੱਚ ਉਹਨਾਂ ਨੇ ਐਤਕੀ ਵੀ ਸ਼ਾਮਿਲ ਕੀਤੇ ਨੇ
ਬੜੀ ਅਨਇਵੈਂਟਫੁਲ ਜਿਹੀ ਸਟੇਟਮੈਂਟ ਆ
ਜੀ ਜੀ
ਇਹਦੇ 'ਚ ਕੋਈ ਖਾਸ ਉਹ ਆਪ ਹੀ ਕਹਿ ਰਹੇ ਕਹਿੰਦੇ ਵੀ ਅਕਤੂਬਰ MPR ਦੇ ਮੁਕਾਬਲੇ ਮੋਨਿਟਰੀ ਪਾਲਿਸੀ ਰਿਪੋਰਟ ਦੇ ਮੁਕਾਬਲੇ ਕੋਈ ਬਹੁਤਾ ਕਹਿੰਦੇ ਕੋਈ ਫਰਕ ਪਿਆ ਨਹੀਂ ਹੈ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਿਵੇਂ ਜਿਹੜੀਆਂ ਚੀਜ਼ਾਂ ਇਹਨਾਂ ਨੇ ਅਕਤੂਬਰ ਦੇ ਵਿੱਚ ਪ੍ਰੋਜੈਕਟ ਕੀਤੀਆਂ ਸੀ ਥਿੰਗਸ ਆਰ ਲਾਰਜਲੀ ਇਨ ਸਿੰਕ
ਅਲੋਂਗ ਦੋਜ਼ ਲਾਈਨਸ ਸੋ ਉਹਨਾਂ ਨੇ ਇਹ ਕਿਹਾ ਜੀ ਕਿ ਅਜੇ ਵੀ ਦੇਖੋ ਸਭ ਤੋਂ ਆਊਟਲੁੱਕ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਵਲਨਰੇਬਿਲਿਟੀ ਹੈ ਕੈਨੇਡਾ ਵਾਸਤੇ ਉਹ ਅਮਰੀਕਾ ਦੀਆਂ ਟ੍ਰੇਡ ਪੋਲਿਸੀਜ਼ ਅਤੇ ਜਿਹੜਾ ਜੀਓ ਪੋਲੀਟੀਕਲ ਰਿਸਕ ਬਣਿਆ ਹੋਇਆ ਉਹ ਸਭ ਤੋਂ ਵੱਡਾ ਪਹਿਲੂ ਆ ਫਿਰ ਸ਼ੁਰੂਆਤ ਦੇ ਵਿੱਚ ਇਹ ਗੱਲ ਕਰਿਆ ਕਰਦੇ ਨੇ ਕਿ ਅਮਰੀਕਾ ਦੀ ਇਕੋਨਮੀ ਕਿੱਥੇ ਚੱਲਦੀ ਪਈ ਹੈ ਕਿਉਂਕਿ ਅਮੈਰੀਕਨ ਇਕੋਨਮੀ ਦਾ ਪਰਛਾਵਾਂ ਜਾਂ ਅਮੈਰੀਕਨ ਪੋਲਿਸੀਜ਼ ਦਾ ਇੰਪੈਕਟ ਕੈਨੇਡਾ ਦੀ ਇਕਨੋਮੀ ਉੱਪਰ ਵੀ ਹੈ, ਵਰਲਡ ਇਕਨੋਮੀ ਦੇ ਉੱਪਰ ਵੀ ਆ। ਮੈਂ ਕਿਹਾ ਵੀ ਜਿਹੜੀ ਅਮਰੀਕਾ ਦੇ ਵਿੱਚ ਇਕਨੋਮਿਕ ਗਰੋਥ ਉਮੀਦ ਨਾਲੋਂ ਜ਼ਿਆਦਾ ਹੋ ਰਹੀ ਹੈ ਅਤੇ ਉਹਦੇ ਪਿੱਛੇ ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਰਿਲੇਟਡ ਇਨਵੈਸਟਮੈਂਟ ਆ ਉਹ, ਅਤੇ ਕੰਜ਼ਿਊਮਰ ਸਪੈਂਡਿੰਗ ਦੇ ਵਿੱਚ ਜਿਹੜਾ ਵਾਧਾ ਹੈ, ਦੈਟ ਇਜ਼ ਲੀਡਿੰਗ ਟੂ ਦੀ ਗਰੋਥ ਇਨ ਦਾ ਯੂ ਐੱਸ। ਪਰ ਜਿਹੜੇ ਟੈਰਿਫਸ ਨੇ ਉਹਨਾਂ ਦੇ ਕਰਕੇ ਅਮਰੀਕਾ ਦੇ ਵਿੱਚ ਇਨਫਲੇਸ਼ਨ ਦੇ ਵਿੱਚ ਵਾਧਾ ਹੋ ਰਿਹਾ, ਪਰ ਉਸਦਾ ਵੀ ਜਿਹੜਾ ਇੰਪੈਕਟ ਹੈ ਲੇਟਰ ਦਿਸ ਈਅਰ ਯੂ ਐੱਸ ਦੇ ਵਿੱਚ ਇਨਫਲੇਸ਼ਨ ਦਾ ਇੰਪੈਕਟ ਵੀ ਇਸ ਸਾਲ ਦੇ ਵਿੱਚ ਹੌਲੀ ਹੌਲੀ ਫੇਡ ਹੋ ਜਾਏਗਾ। ਫਿਰ ਅਮਰੀਕਾ ਤੋਂ ਬਾਅਦ ਆਉਂਦੇ ਨੇ ਯੂਰੋ ਜ਼ੋਨ ਦੀ ਗੱਲ ਕਰਦੇ ਨੇ।
ਜਾਂ ਯੂਰੋ ਜ਼ੋਨ ਦੇ ਵਿੱਚ ਇਹ ਕਹਿ ਰਹੇ ਨੇ ਜਿਹੜੀ ਗਰੋਥ ਐਕਟੀਵਿਟੀ ਹੈ ਉਹ ਸਰਵਿਸ ਸੈਕਟਰ ਦੇ ਕਰਕੇ ਕਹਿੰਦੇ ਹੌਲੀ ਹੌਲੀ ਵੱਧ ਰਹੀ ਹੈ, ਪਰ ਕਹਿੰਦੇ ਨਾਲ ਇਹਨਾਂ ਨੂੰ ਫਿਸਕਲ ਪਾਲਿਸੀ ਦੇ ਕਰਕੇ ਵੀ ਐਡੀਸ਼ਨਲ ਸਪੋਰਟ ਮਿਲੇਗੀ
ਜੀ।
ਅਤੇ ਚਾਈਨਾ ਦੇ ਵਿੱਚ ਜੀ ਡੀ ਪੀ ਗਰੋਥ ਇਜ਼ ਐਕਸਪੈਕਟਡ ਟੂ ਸਲੋ ਗ੍ਰੈਜੂਅਲੀ, ਕਿ ਉੱਥੇ ਗਰੋਥ ਹੌਲੀ ਹੌਲੀ ਘਟੇਗੀ ਬਿਕੋਜ਼ ਆਫ ਵੀਕਨਿੰਗ ਡੋਮੈਸਟਿਕ ਡਿਮਾਂਡ, ਅਤੇ ਨਾਲੇ ਕਹਿੰਦੇ ਐਕਸਪੋਰਟਸ ਦੇ ਵਿੱਚ ਭਾਵੇਂ ਕਹਿੰਦੇ ਵਾਧਾ ਹੋ ਰਿਹਾ ਪਰ ਡੋਮੈਸਟਿਕ ਡਿਮਾਂਡ ਉਹਨਾਂ ਦੀ ਘੱਟ ਰਹੀ ਹੈ। ਸੋ ਇਸ ਕਰਕੇ ਓਵਰਆਲ ਜਿਹੜੀ ਗਰੋਥ ਹੈ ਇਟਸ ਐਕਸਪੈਕਟਡ ਟੂ ਸਲੋ ਗ੍ਰੈਜੂਅਲੀ।
ਅਤੇ ਬੈਂਕ ਆਫ ਕੈਨੇਡਾ ਦਾ ਇਹ ਮੰਨਣਾ ਹੈ ਕਿ ਇਸ ਸਾਲ ਗਲੋਬਲ ਗਰੋਥ ਐਵਰੇਜ ਤਕਰੀਬਨ 3% 'ਤੇ ਰਹੇਗੀ, ਪਰ ਜਿਹੜੀਆਂ ਗਲੋਬਲ ਫਾਈਨੈਂਸ਼ੀਅਲ ਕੰਡੀਸ਼ਨਸ ਨੇ ਉਹ ਕਹਿੰਦੇ ਓਵਰਆਲ ਜੇ ਦੇਖਿਆ ਜਾਵੇ ਨਾ ਇਸ ਅਨਸਰਟਨਟੀ ਦੇ ਦੌਰ ਦੇ ਵਿੱਚ ਵੀ ਉਹਨਾਂ ਨੇ ਆਪਣੇ ਆਪ ਨੂੰ ਢਾਲ ਲਿਆ ਕਿਸੇ ਨਾ ਕਿਸੇ ਤਰ੍ਹਾਂ, ਉਹਦੇ ਮੁਤਾਬਕ ਆਪਣੇ ਆਪ ਨੂੰ ਅਕੋਮੋਡੇਟ ਕੀਤਾ ਹੈ। ਅਤੇ ਫਿਰ ਇਹਨਾਂ ਨੇ ਗੱਲ ਕੀਤੀ ਓਇਲ ਪ੍ਰਾਈਸਿਸ ਦੀ ਵੀ, ਕਿ ਓਇਲ ਪ੍ਰਾਈਸਿਸ ਦੇ ਵਿੱਚ ਜਿਹੜੀ ਫਲਕਚੁਏਸ਼ਨ ਹੈਗੀ ਆ ਉਹ ਆਫਕੋਰਸ ਇਸ ਕਰਕੇ ਆ ਕਿਉਂਕਿ ਜਿਹੜੇ ਜੀਓ ਪੋਲੀਟੀਕਲ ਇਵੈਂਟਸ ਨੇ, ਵੀ ਕਦੇ ਟਰੰਪ ਵੈਨੇਜ਼ੁਏਲਾ ਦੇ ਵਿੱਚ ਜੋ ਕਾਰਵਾਈ ਕਰਦੇ ਨੇ ਉਹ, ਕਦੇ ਈਰਾਨ ਨੂੰ ਧਮਕੀ ਦਿੱਤੀ ਜਾਂਦੀ ਆ, ਅੱਜ ਬਾਏ ਦਾ ਵੇ ਟਰੰਪ ਨੇ ਈਰਾਨ ਨੂੰ ਇੱਕ ਹੋਰ ਧਮਕੀ ਦਿੱਤੀ ਆ। ਸੋ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਤੇਲ ਦੀਆਂ ਕੀਮਤਾਂ ਨੂੰ ਵੀ ਇੰਪੈਕਟ ਕਰਦੀਆਂ ਪਈਆਂ ਨੇ। ਅਤੇ ਫਿਰ
ਉਹਨਾਂ ਨੇ ਨਾਲ ਇਹ ਕਿਹਾ ਕਹਿੰਦੇ ਵੀ ਗੋਇੰਗ ਫਾਰਵਰਡ ਜਿਹੜੇ ਓਇਲ ਪ੍ਰਾਈਸਿਸ ਨੇ ਅਕਤੂਬਰ ਦੇ ਵਿੱਚ ਜੋ ਪ੍ਰੋਜੈਕਸ਼ਨ ਸੀ ਉਸ ਤੋਂ ਘੱਟ ਰਹਿਣ ਦੇ ਅਸਾਰ ਨੇ ਥੋੜ੍ਹੇ ਜਿਹੇ। ਸੋ ਓਇਲ ਪ੍ਰਾਈਸਿਸ ਥੋੜ੍ਹੇ ਜਿਹੇ ਘੱਟ ਰਹਿਣ ਦੇ ਅਸਾਰ ਨੇ, ਪਰ ਪਿਛਲੇ ਕੁਝ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਗੈਸ ਸਟੇਸ਼ਨਸ ਤੇ ਓਇਲ ਪ੍ਰਾਈਸਿਸ ਗੈਸ ਪ੍ਰਾਈਸਿਸ ਇੱਕ ਵਾਰ ਫਿਰ ਤੋਂ ਵਧੇ ਹੋਏ ਨੇ, ਪਰ ਚਲੋ ਇਹ ਗਲੋਬਲ ਲੈਵਲ ਤੇ ਗੱਲ ਹੋ ਰਹੀ ਹੈ, ਕਰੂਡ ਦੀ ਗੱਲ ਹੋ ਰਹੀ ਹੈ ਬੈਂਚਮਾਰਕ ਦੀ। ਸੋ ਕੈਨੇਡਾ ਤੇ ਆਉਂਦੇ ਆ, ਕੈਨੇਡਾ ਬਾਰੇ ਕਹਿ ਰਹੇ ਨੇ ਕਿ ਅਮਰੀਕਾ ਦੀਆਂ ਟ੍ਰੇਡ ਰਿਸਟ੍ਰਿਕਸ਼ਨਸ ਤੇ ਅਨਸਰਟਨਟੀ ਦੇ ਕਰਕੇ ਸਾਡੀ ਜਿਹੜੀ ਗਰੋਥ ਹੈ ਉਹ ਕੰਟੀਨਿਊਲੀ ਕਹਿੰਦੇ ਡਿਸਰਪਟ ਹੋ ਰਹੀ ਹੈ। ਤੀਜਾ ਕੁਆਟਰ ਸਟਰੋਂਗ ਰਿਹਾ ਸੀ ਪਰ ਚੌਥੇ ਕੁਆਟਰ ਦੇ ਵਿੱਚ ਗਰੋਥ ਕਹਿੰਦੇ ਘਟੀ ਹੋਣ ਦੇ, ਘਟੀ ਨਹੀਂ ਸਟਾਲ ਹੋਣ ਦੇ ਕਿ ਖੜੋਤ ਆਈ ਹੋਣ ਦੇ ਕਹਿੰਦੇ ਆਸਾਰ ਨੇ
ਜੀ।
ਅਜੇ ਨੰਬਰਸ ਆਣੇ ਉਹਨਾਂ ਦੀ ਪੁਸ਼ਟੀ ਹੋਣੀ ਬਾਕੀ ਹੈ।
ਜਦੋਂ ਕਿ ਚੌਥਾ ਕੁਆਟਰ ਐਕਟੀਵਿਟੀ ਦੇ ਹਿਸਾਬ ਨਾਲ ਜਨਰਲੀ ਜ਼ਿਆਦਾ ਕਹਿ ਲਓ ਕਿ ਬਿਜ਼ੀ ਮੰਨਿਆ ਜਾਂਦਾ, ਕਿਉਂਕਿ ਚੌਥੇ ਕੁਆਟਰ ਦੇ ਵਿੱਚ ਈਅਰ ਐਂਡ ਹੁੰਦਾ, ਈਅਰ ਐਂਡ ਵੇਲੇ ਸੇਲਸ ਵਗੈਰਾ ਲੱਗੀਆਂ ਹੁੰਦੀਆਂ। ਅਤੇ ਵੈਸੇ ਵੀ ਬਹੁਤ ਸਾਰੀਆਂ ਇੰਡਸਟਰੀਜ਼ ਦੇ ਵਿੱਚ 31 ਦਸੰਬਰ ਤੋਂ ਪਹਿਲਾਂ ਇੱਕ ਪੁਸ਼ ਹੁੰਦਾ ਕਿ ਤੁਸੀਂ ਆਪਣੀ ਜਿਹੜੀ ਕੁਝ ਇਨਵੈਂਟਰੀ ਉਹਨੂੰ ਕਲੀਅਰ ਕਰੋ। ਸੋ ਕੀ ਇਕਨੋਮਿਕ ਐਕਟੀਵਿਟੀ ਬੈਂਕ ਆਫ ਕੈਨੇਡਾ ਦਾ ਮੰਨਣਾ ਵੀ ਅਖੀਰਲੇ ਕੁਆਟਰ 'ਚ ਉਸ ਲੈਵਲ ਦੀ ਰਹੀ ਨਹੀਂ, ਲੈਟਸ ਵੇਟ ਫੋਰ ਦਾ ਨੰਬਰਸ। ਫਿਰ ਵਾਸੂ ਜੀ ਇੰਪਲੋਇਮੈਂਟ ਦਾ ਵੀ ਇਹਨਾਂ ਨੇ ਜ਼ਿਕਰ ਕੀਤਾ,
ਐਕਸਪੋਰਟਸ ਬਾਰੇ ਵੀ ਇਹਨਾਂ ਨੇ ਕਿਹਾ ਕਿ ਐਕਸਪੋਰਟਸ ਦੇ ਕੰਟੀਨਿਊ ਟੂ ਬੀ ਹਿਟ ਬਾਏ ਦਾ ਯੂ ਐਸ ਟੈਰਿਫਸ, ਡੋਮੈਸਟਿਕ ਡਿਮਾਂਡ ਕੈਨੇਡਾ ਦੇ ਵਿੱਚ ਕਹਿੰਦੇ ਵੱਧਦੀ ਹੋਈ ਪ੍ਰਤੀਤ ਹੁੰਦੀਆਂ ਹੁਣ, ਇਟ ਇਜ਼ ਪਿਕਿੰਗ ਅਪ।
ਇਹ ਆਪਣੇ ਆਪ ਦੇ ਵਿੱਚ ਥੋੜ੍ਹੀ ਹੈਰਾਨੀ ਵਾਲੀ ਗੱਲ ਆ ਕਿ ਆਬਾਦੀ ਦੇ ਵਿੱਚ ਦੇਖੋ ਹੁਣ ਵਾਧਾ ਉਸ ਹਿਸਾਬ ਨਾਲ ਨਹੀਂ ਹੋ ਰਿਹਾ, ਕਿਉਂਕਿ ਇਮੀਗ੍ਰੇਸ਼ਨ ਨੰਬਰਸ ਘੱਟ ਗਏ ਹੋਏ ਨੇ, ਇੰਟਰਨੈਸ਼ਨਲ ਸਟੂਡੈਂਟਸ ਦੀ ਉਨੀ ਕੋਈ ਗਿਣਤੀ ਨਹੀਂ ਹੈ, ਟੈਂਪਰੇਰੀ ਫੋਰਨ ਵਰਕਰਸ ਉਨੇ ਨਹੀਂ ਹੈਗੇ, ਪਰ ਉਹਦੇ ਬਾਵਜੂਦ ਇਹ ਬੈਂਕ ਆਫ ਕੈਨੇਡਾ ਦੀ ਅਸੈਸਮੈਂਟ ਕਹਿੰਦੀ ਆ ਕਿ ਡੋਮੈਸਟਿਕ ਡਿਮਾਂਡ ਕੈਨੇਡਾ ਦੇ ਵਿੱਚ ਮਜ਼ਬੂਤ ਆ। ਫਿਰ ਉਹਨਾਂ ਨੇ ਅੱਗੇ ਗੱਲ ਕੀਤੀ ਹੈ ਕੈਨੇਡਾ ਦੇ ਵਿੱਚ ਜੋਬ ਮਾਰਕੀਟ ਦੀ, ਇੰਪਲੋਇਮੈਂਟ ਦੀ, ਕਿ ਇਸ ਵੇਲੇ ਅਨਇੰਪਲੋਇਮੈਂਟ ਰੇਟ 6.8% 'ਤੇ ਆ ਜੋ ਕਿ ਉਚੇਰੇ ਪੱਧਰ 'ਤੇ ਆ, ਅਤੇ ਇਸ ਸਾਲ ਜੇ ਅਸੀਂ ਮੁਕਾਬਲਤਨ ਵੇਖੀਏ ਪਹਿਲਾਂ ਦੇ ਸਾਲਾਂ ਨਾਲੋਂ ਤਾਂ ਕਿੰਨੇ ਕੁ ਬਿਜ਼ਨਸਿਸ ਨਵੇਂ ਲੋਕਾਂ ਨੂੰ ਹਾਇਰ ਕਰਨਗੇ, ਉਹਨਾਂ ਦੀ ਗਿਣਤੀ ਘੱਟ ਆ। ਸੋ ਰੈਲੇਟਿਵਲੀ ਫਿਊ ਬਿਜ਼ਨਸਿਸ ਸੇ ਦੇ ਪਲਾਨ ਟੂ ਹਾਇਰ ਮੋਰ ਵਰਕਰਸ, ਸੋ ਐਕਸਪੈਂਸ਼ਨ ਦਾ ਕਿਸੇ ਦਾ ਇਰਾਦਾ ਨਹੀਂ ਆ।
ਸੋ ਅੰਗਰੇਜ਼ੀ ਦੇ ਵਿੱਚ ਬੜਾ ਇੰਟਰਸਟਿੰਗ ਇਹ ਹੈ ਕਿ ਫਿਊ ਅਤੇ ਅਫਿਊ ਦੇ ਵਿੱਚ ਫਰਕ ਆ
ਜੀ ਜੀ ਜੀ।
ਸੋ ਜਦੋਂ ਅਸੀਂ ਕਹਿੰਦੇ ਹਾਂ ਫਿਊ, ਉਹਦਾ ਮਤਲਬ ਲਗਭਗ ਕੋਈ ਵੀ ਨਹੀਂ
ਜੀ,
ਆਲਮੋਸਟ ਨਿਲ
ਜੀ।
ਜਦੋਂ ਅਸੀਂ ਕਹਿੰਦੇ ਹਾਂ ਅਫਿਊ ਦਾ ਮਤਲਬ ਕੁਝ ਇੱਦਾਂ ਦੇ ਹੈਗੇ ਨੇ ਜਾਂ ਥੋੜ੍ਹੇ ਜਿਹੇ ਹੈਗੇ ਨੇ ਵੀ ਜਿਹੜੇ ਹਾਇਰ ਕਰਨ ਨੂੰ ਦੇਖ ਰਹੇ ਨੇ
ਜੀ।
ਵੈਨ ਦੇ ਸੇ ਫਿਊ ਬਿਜ਼ਨਸਿਸ ਮਤਲਬ ਕੋਈ ਵੀ ਬਿਜ਼ਨਸ ਵੀ ਉਹ ਹਾਇਰ ਨਹੀਂ ਕਰਨਾ,
ਜ਼ਿਆਦਾ ਕਾਰੋਬਾਰ ਜ਼ਿਆਦਾ ਵਰਕਰਸ ਕਿਸੇ ਨੇ ਹਾਇਰ ਕਰਨੇ ਨਹੀਂ। ਫਿਰ ਇਕਨੋਮਿਕ ਗਰੋਥ ਇਜ਼ ਪ੍ਰੋਜੈਕਟਡ ਟੂ ਬੀ ਮੋਡੈਸਟ ਇਨ ਦ ਨੀਅਰ ਟਰਮ, ਕਿਉਂਕਿ ਪਾਪੂਲੇਸ਼ਨ ਗਰੋਥ ਸਲੋ ਹੋ ਰਹੀ ਹੈ, ਕੈਨੇਡਾ ਅਮਰੀਕਾ ਦੀਆਂ ਪੋਲਿਸੀਜ਼ ਦੇ ਮੁਤਾਬਕ ਆਪਣੇ ਆਪ ਨੂੰ ਐਡਜਸਟ ਕਰਦਾ ਪਿਆ। ਬੈਂਕ ਆਫ ਕੈਨੇਡਾ ਨੇ ਜਿਹੜੀ ਵਾਸੂ ਜੀ ਪ੍ਰੋਜੈਕਸ਼ਨ ਕੀਤੀ ਆ ਕਿ ਇਸ ਸਾਲ ਦੇ ਵਿੱਚ ਦੇਖੋ ਗਲੋਬਲ ਗਰੋਥ ਪ੍ਰੋਜੈਕਸ਼ਨ ਕੀ ਸੀ 3% ਬੈਂਕ ਆਫ ਕੈਨੇਡਾ ਦੀ, 2026 ਦੇ ਵਿੱਚ ਬੈਂਕ ਆਫ ਕੈਨੇਡਾ ਮੁਤਾਬਕ ਕੈਨੇਡੀਅਨ ਆਰਥਿਕਤਾ 'ਚ 1.1% ਦੀ ਗਰੋਥ ਹੋਣੀ ਹੈ ਸਿਰਫ, ਅਤੇ 2027 ਦੇ ਵਾਸਤੇ ਕਹਿ ਰਹੇ ਨੇ 1.5% ਦੀ ਗਰੋਥ।
ਅਤੇ ਆਮ ਤੌਰ 'ਤੇ ਘਬਰਾਉਣ ਦੀ ਲੋੜ ਨਹੀਂ, ਵੀ ਆਮ ਤੌਰ 'ਤੇ ਵੀ ਇੱਦਾਂ ਹੀ ਹੁੰਦਾ, ਕਿਉਂਕਿ ਜਦੋਂ ਆਪਾਂ ਗਲੋਬਲ ਜੀ ਡੀ ਪੀ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਡਿਵੈਲਪਿੰਗ ਮੁਲਕ ਨੇ, ਇੰਡੀਆ ਵਰਗੇ, ਚਾਈਨਾ ਵਰਗੇ, ਉਹ ਵੀ ਆਉਂਦੇ ਨੇ, ਉਹਨਾਂ ਦੀਆਂ ਜਿਹੜੀਆਂ ਜੀ ਡੀ ਪੀਜ਼ ਨੇ ਉਹ 6-7% 7% 8% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7% 7 ਇੱਕ ਡੇਢ ਦੋ ਪਰਸੈਂਟ ਦੇ ਅੰਦਰ ਅੰਦਰ ਹੀ ਗਰੋ ਕਰਿਆ ਕਰਦੀ ਹੈ
ਜੀ।
ਸੋ ਕੈਨੇਡਾ ਵਾਸਤੇ ਜਿਹੜੀ ਪ੍ਰੋਜੈਕਸ਼ਨ ਹੈ ਦੈਟਸ 1.1 ਫੋਰ ਦਿਸ ਈਅਰ 1.1% ਅਤੇ ਅਗਲੇ ਸਾਲ ਵਾਸਤੇ ਡੇਢ ਪਰਸੈਂਟ ਵਿਚ ਇਜ਼ ਇਨ ਲਾਈਨ ਵਿਦ ਦ ਅਕਟੂਬਰ ਪ੍ਰੋਜੈਕਸ਼ਨ।
ਹਾਂ ਸੋ ਉਹਦੇ ਮੁਤਾਬਕ ਉਸੇ ਹੀ ਤਰਜ਼ 'ਤੇ ਆ। CPI ਇਨਫਲੇਸ਼ਨ, ਸੋ ਇਨਫਲੇਸ਼ਨ ਦਾ ਨੰਬਰ ਵੀ ਦਸੰਬਰ ਦੇ ਵਿੱਚ 2.4% ਸੀ, ਪਰ ਜਿਹੜੀ ਵਸਤੂ ਜੀ ਗੱਲ ਹੈ ਨਾ ਕਿ ਓਵਰਆਲ 2025 ਦੇ ਵਿੱਚ ਇਨਫਲੇਸ਼ਨ 2.1% ਰਹੀ ਹੈ ਕੈਨੇਡਾ 'ਚ, ਜੋ ਕਿ ਬੈਂਕ ਆਫ ਕੈਨੇਡਾ ਦੀ ਜੋ ਪੋਲਿਸੀ ਹੈਗੀ ਹੈ ਕਿ 2-3% ਦੇ ਵਿੱਚ ਰਹੇ ਇਨਫਲੇਸ਼ਨ ਦਾ ਨੰਬਰ, ਉਹਦੇ ਵਿੱਚ ਹੀ ਹੈ। ਸੋ ਕਹਿੰਦੇ ਵੀ ਉਹ ਵੀ ਸਾਡਾ ਹੁਣ ਮਕਸਦ ਇਹੀ ਹੁੰਦਾ ਕਿ ਇਨਫਲੇਸ਼ਨ ਨੂੰ ਇਸ ਬ੍ਰੈਕਟ ਦੇ ਵਿੱਚ ਕੰਟਰੋਲ ਕਰਕੇ ਰੱਖਿਆ ਜਾਵੇ, ਦੈਟਸ ਵੇਅਰ ਇਟ ਇਜ਼।
ਅਤੇ ਇਸ ਸਾਲ ਵਾਸਤੇ ਉਹ ਕਹਿ ਰਹੇ ਨੇ ਕਿ ਅੱਗੋਂ ਜਿਹੜੀ ਪ੍ਰੋਜੈਕਸ਼ਨ ਵੀ ਹੈ ਵੀ ਉਹ 2% ਦੇ ਨੇੜੇ ਤੇੜੇ ਰਹਿਣ ਦੇ ਹੀ ਆਸਾਰ ਨੇ, ਸੋ ਪ੍ਰੋਜੈਕਸ਼ਨ ਵੀ ਇਹੀ ਹੈ
ਜੀ।
ਫਿਰ ਉਹ ਜਿਹੜਾ ਲਾਸਟ ਪੈਰਾਗ੍ਰਾਫ ਹੁੰਦਾ ਜਿਹ 'ਚੋਂ ਦੱਸਦੇ ਨੇ ਵੀ ਅਸੀਂ ਕੀ ਫੈਸਲਾ ਕੀਤਾ ਅਤੇ ਅਗਾਂਹ ਵਾਸਤੇ ਕੀ ਸਾਡੀ ਸੋਚ ਹੈ, ਸੋਚ ਉਹਨਾਂ ਨੇ ਉਹੀ ਕਿਹਾ, ਕਹਿੰਦੇ ਵੀ ਗਵਰਨਿੰਗ ਕਾਊਂਸਲ ਨੂੰ ਇੱਦਾਂ ਲੱਗ ਰਿਹਾ ਕਿ ਜਿਹੜਾ ਕਰੰਟ ਪੋਲਿਸੀ ਰੇਟ ਹੈ 2.25% ਦਾ, ਇਟਸ
ਐਪਰੋਪ੍ਰੀਏਟ,
ਵੀ ਇਹ ਬਿਲਕੁਲ ਠੀਕ ਹੈ, ਜਾਇਜ਼ ਹੈ, ਸਟੀਕ ਹੈ। ਅਤੇ ਕਹਿੰਦੇ ਕੰਡੀਸ਼ਨਲ ਔਨ ਦ ਇਕਨੋਮੀ ਇਵੋਲਵਿੰਗ ਬਰੋਡਲੀ ਇਨ ਲਾਈਨ ਵਿਦ ਵਿਦ ਦ ਆਊਟਲੁੱਕ ਵੀ ਪਬਲਿਸ਼ ਟੂਡੇ, ਜਿਹੜੀ ਅੱਜ ਅਸੀਂ ਆਊਟਲੁੱਕ ਪਬਲਿਸ਼ ਕੀਤੀ ਹੈ, ਜੇਕਰ ਚੀਜ਼ਾਂ ਇਸੇ ਮੁਤਾਬਕ ਹੀ ਅਨਫੋਲਡ ਹੁੰਦੀਆਂ ਨੇ, ਕਿਉਂਕਿ ਬਹੁਤਾ ਕੋਈ ਉੱਪਰ ਥੱਲੇ ਕੰਮ ਨਹੀਂ ਹੁੰਦਾ, ਅਤੇ ਫਿਰ ਕਹਿੰਦੇ ਅਸੀਂ ਇਹਨੂੰ 2.25% 'ਤੇ ਰੱਖਣਾ ਚਾਹੁੰਦੇ ਹਾਂ, ਪਰ ਇਸ ਵੇਲੇ ਅਨਸਰਟਨਟੀ ਬਹੁਤ ਜ਼ਿਆਦਾ ਹੈ, ਅਨਪ੍ਰਡਿਕਟੇਬਲ ਮਾਹੌਲ ਹੈ, ਇਸ ਕਰਕੇ ਅਸੀਂ ਰਿਸਕਸ ਨੂੰ ਬਹੁਤ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ, ਅਤੇ ਜੇਕਰ ਆਊਟਲੁੱਕ ਦੇ ਵਿੱਚ ਬਹੁਤ ਵੱਡੇ ਕੋਈ ਚੇਂਜਸ ਹੁੰਦੇ ਨੇ ਤੇ ਫਿਰ ਵੀ ਆਰ ਪ੍ਰਿਪੇਅਰ ਟੂ ਰਿਸਪੋਂਡ, ਮਤਲਬ ਅਸੀਂ ਇੰਟਰਸਟਿਡ ਵਧਾ ਘਟਾ ਵੀ ਸਕਦੇ
ਹਾਂ। ਤੇ ਬੈਂਕ ਆਫ ਕੈਨੇਡਾ ਦੀ ਇੱਕ ਕਮਿਟਮੈਂਟ ਹੈ ਕਿ ਕੈਨੇਡੀਅਨਸ ਨੂੰ ਪ੍ਰਾਈਸ ਸਟੇਬਿਲਿਟੀ ਦੇ ਵਿੱਚ ਕੌਨਫੀਡੈਂਸ ਹੋਵੇ, ਜਦੋਂ ਅਸੀਂ ਇੱਕ ਅਜਿਹੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ ਜਦੋਂ ਦੁਨੀਆ ਦੇ ਵਿੱਚ ਬਹੁਤ ਕੁਝ ਉਥਲ ਪੁਥਲ ਹੁੰਦਾ ਪਿਆ ਹੈ। ਸੋ ਕਾਫੀ ਕਹਿ ਲਓ ਐਤਕੀ ਬੜੀ ਮੰਡੇਨ ਜਿਹੀ ਇੱਕ ਬੜੀ ਰੈਗੂਲਰ ਜਿਹੀ ਸਟੇਟਮੈਂਟ ਆ, ਪਰ ਮੁੱਕਦੀ ਗੱਲ ਇਹ ਹੈ ਕਿ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ, ਐਕਸਪੈਕਟੇਸ਼ਨ ਇਹੀ ਸੀ।
ਐਨ ਵਿਜੇ ਜੀ ਦੇਖੋ, ਅਸੀਂ ਬਤੌਰ ਜਰਨਲਿਸਟ ਕਹਿ ਲਓ ਜਾਂ ਵੀ ਸਾਡਾ ਜੋ ਕੰਮ ਆ, ਸਾਨੂੰ ਇਦਾਂ ਲੱਗਦਾ ਯਾਰ ਉਹ ਵੀ ਬੜੀ ਯਾਰ ਅਨਇਵੈਂਟਫੁਲ ਜੀ ਸਟੇਟ, ਇਹ ਬੜਾ ਚੰਗੀ ਗੱਲ ਹੁੰਦੀ ਕਿਸੇ ਵੀ ਇਕਨੋਮੀ ਵਾਸਤੇ।
ਯੈਸ,
ਵੀ ਜਦੋਂ ਮੁਲਕ ਦੇ ਵਿੱਚ ਦਿਨ ਦੀ ਸਭ ਤੋਂ ਵੱਡੀ ਖਬਰ ਸੈਂਟਰਲ ਬੈਂਕ ਦੀ ਸਟੇਟਮੈਂਟ ਨਾ ਹੋਵੇ, ਇਟਸ ਅ ਗੁੱਡ ਓਮਨ।
ਜੇ ਤੁਹਾਡੇ ਮੁਲਕ ਦੀ ਪੋਲੀਟਿਕਸ ਤੇ ਤੁਹਾਡੇ ਸੈਂਟਰਲ ਬੈਂਕਿੰਗ ਸਿਸਟਮ ਜੇ ਬੋਰਿੰਗ ਹੈ ਨਾ, ਤੇ ਚੰਗੀ ਗੱਲ
ਹੈ। ਸੋ ਜ਼ਿਆਦਾ ਸੈਂਸੇਸ਼ਨਲਿਜ਼ਮ ਜਿਹੜਾ ਉਹ ਵਧੀਆ ਨਹੀਂ ਹੁੰਦਾ,
ਕਰੈਕਟ।
ਸੋ ਇਹਦਾ ਮਤਲਬ ਕਿ ਸਭ ਕੁਝ ਠੀਕ ਠਾਕ ਚੱਲ ਰਿਹਾ,
ਐਂਟਰਟੇਨਮੈਂਟ ਸੈਕਟਰ 'ਚ ਹੀ ਰਹਿਣ ਦਿਓ, ਐਂਟਰਟੇਨਮੈਂਟ ਸੈਕਟਰ ਬੋਰਿੰਗ ਨਾ ਹੋਵੇ ਤੇ ਪੋਲੀਟਿਕਸ ਐਂਟਰਟੇਨਿੰਗ ਨਾ ਹੋਵੇ,
ਐਗਜੈਕਟਲੀ,
ਫਿਰ ਠੀਕ ਹੈ।
ਫਿਸਕਲ ਪਾਲਿਸੀ ਵੀ ਤੇ ਮੋਨਿਟਰੀ ਪਾਲਿਸੀ
ਜੀ ਜੀ ਜੀ
ਤੇ ਹੁਣ ਇਹਨੂੰ ਲੈ ਕੇ ਜੋ ਸੋ ਇਹਨਾਂ ਦਾ ਮਤਲਬ ਇਹ ਹੈ ਕਿ ਇਨਫਲੇਸ਼ਨ ਵੀ ਕੰਟਰੋਲ 'ਚ ਹੈ ਤੇ GDP ਵੀ ਪ੍ਰੋਜੈਕਸ਼ਨ ਦੇ ਮੁਤਾਬਕ ਹੀ ਹੈ, ਕੰਜ਼ਮਪਸ਼ਨ ਡਿਮਾਂਡ ਜਿਹੜੀ ਉਹ ਸਾਡੇ ਹੁਣ ਕਹਿੰਦੇ ਇਟਸ ਪਿਕਿੰਗ ਅਪ, ਸੋ ਚੰਗੇ ਸੰਕੇਤ ਨੇ
ਜੀ ਜੀ।
ਬੜੇ ਕੋਈ ਉਦਾਸ ਹੋਣ ਵਾਲੀ ਗੱਲ ਨਹੀਂ,
ਪਰ
ਯਾਰ ਵੀ ਬੜੀ ਅਨਇਵੈਂਟਫੁਲ ਜੀ ਸਟੇਟਮੈਂਟ।
ਪਰ ਦੂਜਾ ਪਾਸਾ ਹਜੇ ਇਹ ਹੈ ਕਿ ਜਿਹੜੀਆਂ ਅਨਸਰਟਨਟੀਜ਼ ਨੇ ਨਾ, ਇਸ ਸਾਲ ਇੱਕ ਜਿਹੜੀ ਗੱਲ ਇਹਨੇ ਲਿਖੀ ਆ ਕਿ ਜਿਹੜਾ ਸਭ ਤੋਂ ਪਿਵਟਲ ਮੂਮੈਂਟ ਹੋਣਾ ਕੈਨੇਡਾ ਵਾਸਤੇ, ਉਹ ਹੋਣਾ ਹੈ USMCA ਦਾ ਜਦੋਂ ਰਿਵਿਊ ਹੁੰਦਾ ਕਿ ਅਮਰੀਕਾ ਨਾਲ ਕਿਸ ਭਾਅ ਬੀਤਦੀ ਹੈ, ਅਮਰੀਕਾ ਦੇ ਨਾਲ ਜਿਹੜੀ ਹੁਣ ਉਹ ਡੀਲ ਰਿਵਿਊ ਹੋ ਕੇ ਫ੍ਰੀ ਟ੍ਰੇਡ ਅਗਰੀਮੈਂਟ ਵਾਲੀ, ਉਹਦੇ ਵਿੱਚ ਡੋਨਲਡ ਟਰੰਪ ਕਿੰਨੀ ਕੁ ਬਾਂਹ ਮਰੋੜਦੇ ਨੇ,
ਉਹਦੀ ਰੀਨੈਗੋਸੀਏਸ਼ਨ,
ਉਹਦੀ ਰੀਨੈਗੋਸੀਏਸ਼ਨ,
ਇਹ ਵੀ ਰਿਵਿਊ ਤੇ ਰੀਨੈਗੋਸੀਏਸ਼ਨ ਕੁਇਕਲੀ ਮੈਨ 30 seconds। ਸੋ ਇਹਦੇ ਚ ਇੱਕ ਹੈ ਕੀ ਹੈ ਕਿ ਜਿਹੜਾ ਰਿਵਿਊ ਆ ਉਹ USMCA ਚ ਲਿਖਿਆ ਹੋਇਆ ਕਿ ਤਿੰਨੋਂ ਮੁਲਕ ਆਪਣੇ ਆਪਣੇ ਪੱਧਰ ਤੇ ਘਰੇਲੂ ਲੈਵਲ ਤੇ ਰਿਵਿਊ ਕਰਨਗੇ, ਕਿ ਉਹ ਦੇਖਣਗੇ ਵੀ ਅਜੇ ਤੱਕ ਜਿਹੜੀ ਇਹ ਪਾਲਿਸੀ ਸੀ ਸਾਡੇ ਫਾਇਦੇ ਦੀ ਸੀ, ਨੁਕਸਾਨ ਦੀ ਸੀ, ਇਹਦੇ ਵਿੱਚ ਕੋਈ ਚੇਂਜਸ ਚਾਹੀਦੇ ਨੇ ਕਿ ਨਹੀਂ। ਉਸ ਤੋਂ ਬਾਅਦ ਫਿਰ ਤਿੰਨੋਂ ਮੁਲਕ ਜੇ ਉਹਨਾਂ ਨੂੰ ਲੱਗਦਾ ਕਿਸੇ ਵੀ ਇੱਕ ਮੁਲਕ ਨੂੰ ਕਿ ਵੀ ਅਸੀਂ ਇਹਦੇ ਵਿੱਚ ਕੋਈ ਚੇਂਜ ਚਾਹੁੰਦੇ ਹਾਂ, ਦੈਨ ਦੇ ਵਿਲ ਕਮ ਟੂ ਦ ਟੇਬਲ ਐਂਡ ਦੇ ਵਿਲ ਸੇ ਕਿ ਆਹ ਚੇਂਜਸ ਚਾਹੀਦੇ ਨੇ, ਜੋ ਕਿ ਐਕਸਪੈਕਟ ਕੀਤਾ ਜਾ ਰਿਹਾ ਕਿ ਡੋਨਲਡ ਟਰੰਪ ਇਸ ਵਾਰ ਕਹਿਣਗੇ। ਜਦੋਂ ਉਹ ਆ ਕੇ ਕਹਿਣਗੇ ਫਿਰ USMCA ਦੀ ਰੀਨੈਗੋਸੀਏਸ਼ਨ
ਹੋਣੀ ਆ,
ਟ੍ਰਿਗਰ ਹੋ ਜਾਏਗੀ
ਜੀ,
ਉਹਨੂੰ ਦੁਬਾਰਾ ਤੋਂ ਨੈਗੋਸ਼ੀਏਟ ਕੀਤਾ ਜਾਏਗਾ। ਕੈਨੇਡਾ ਕਹੇਗਾ ਅੱਛਾ ਜੇ ਤੁਸੀਂ ਆਹ ਚੇਂਜ ਕਰਾਉਣਾ ਫਿਰ ਅਸੀਂ ਆਹ ਕਰਾਉਣਾ, ਮੈਕਸੀਕੋ ਕਹੇਗਾ ਅਸੀਂ ਆਹ ਕਰਾਉਣਾ, ਇਟ ਵਿਲ ਲੀਡ ਟੂ ਦ ਰੀਨੈਗੋਸੀਏਸ਼ਨ ਆਫ ਦ USMCA
ਤੇ ਟਰੰਪ ਨੇ ਕਰਾਉਣਾ ਹੀ ਕਰਾਉਣਾ,
ਤੇ ਜਿਹੜਾ ਰਿਵਿਊ ਹੈ ਉਹ ਆਲਰੇਡੀ ਤਿੰਨੋਂ ਮੁਲਕਾਂ ਵੱਲੋਂ ਕੀਤਾ ਜਾ ਰਿਹਾ
ਹੈ,
ਰੀਨੈਗੋਸੀਏਸ਼ਨ ਜਿਹੜੀ ਹੈ ਉਹ ਸਮਰ ਦੇ ਵਿੱਚ ਸ਼ੁਰੂ ਹੋਈ,
ਸਟੇਕ ਹੋਲਡਰਸ ਦੇ ਨਾਲ ਜਿਹੜੀ ਡਿਸਕਸ਼ਨਸ ਦੇ ਵਿੱਚ ਜਿਹੜਾ ਰਿਵਿਊ ਹੈ ਉਹ ਵਾਲਾ ਪ੍ਰੋਸੈਸ ਆਲਰੇਡੀ ਚੱਲਦਾ ਪਿਆ,
ਤਿੰਨੋਂ ਮੁਲਕ ਆਪਣੇ ਆਪਣੇ ਪੱਧਰ ਤੇ
ਆਪਣੇ ਪੱਧਰ ਤੇ ਕਰ ਰਹੇ ਨੇ, ਰਿਵਿਊ ਦੇ ਮੁਤਾਬਕ ਦੱਸਣਗੇ ਵੀ ਕੀ ਠੀਕ ਆ ਕੀ ਗਲਤ ਹੈ ਤੇ ਕੀ ਦਰੁਸਤ ਕਰਨ ਦੀ ਲੋੜ ਹੈ,
ਫਿਰ ਕੀ ਰੀਨੈਗੋਸੀਏਸ਼ਨ ਦੀ ਲੋੜ ਹੈ ਕਿ ਨਹੀਂ
ਜੀ। ਅੱਛਾ ਵਾਸੂ ਜੀ, ਜਿਹੜੀ ਆਪਾਂ ਗੱਲ ਕਰਦੇ ਸੀ ਨਾ ਕਿ ਤਸਵੀਰਾਂ ਜਾਰੀ ਕੀਤੀਆਂ ਜਾਣ ਜਿਹੜੇ ਐਕਸਟੋਰਸ਼ਨ ਦੇ ਮਾਮਲੇ 'ਚ ਕਿਸੇ ਨੂੰ ਫੜਿਆ ਜਾਂਦਾ, ਚਾਰਜਿਸ ਲੱਗਦੇ ਨੇ, ਜੋ ਕਿ ਸਰੀ ਪੁਲਿਸ ਸਰਵਿਸ ਦੇ ਚੀਫ ਨੇ ਪਿਛਲੇ ਦਿਨ ਕਿਹਾ ਵੀ ਸੀ ਵੀ ਅਸੀਂ ਕਰਾਂਗੇ, ਇਹ ਹੁਣ ਹੋਰ ਵੀ ਜ਼ਰੂਰੀ ਇਸ ਕਰਕੇ ਹੋ ਗਿਆ ਕਿਉਂਕਿ ਸੋਸ਼ਲ ਮੀਡੀਆ 'ਤੇ ਕਈ ਅਜਿਹੇ ਪੇਜਿਸ ਨੇ ਜਿਹੜੇ ਏ ਆਈ ਦੇ ਨਾਲ ਫੋਟੋ ਜਨਰੇਟ ਕਰਕੇ ਪੋਸਟ ਕਰ ਰਹੇ ਨੇ ਉਹਦੇ ਵਿੱਚ ਲੱਗਦਾ ਦੇਖੋ ਯਾਰ ਦੋ ਬੰਦੇ ਪੁਲਿਸ ਨੇ ਫੜ ਲਏ ਅਤੇ ਪਿੱਛੇ ਦੋ ਪੁਲਿਸ ਆਫਿਸਰ ਨੇ ਦੋ ਜਣਿਆਂ ਨੂੰ ਹਥਕੜੀਆਂ ਲਈਆਂ ਨੇ ਥੱਲੇ ਨਿੱਕਾ ਜਿਹਾ ਲਿਖਿਆ ਏ ਆਈ ਫੋਟੋ ਉਹ ਦੇਖਣ ਨੂੰ ਲੱਗਦਾ ਵੀ ਅੱਛਾ ਕਿਤੇ ਇਹ ਬੰਦਾ ਹੋਣਾ ਸੋ ਇਹਦੇ ਕਰਕੇ ਉਹ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਹੁਣ ਕਿ ਜਿਨ੍ਹਾਂ ਨੂੰ ਵੀ ਚਾਰਜ ਕੀਤਾ ਜਾਂਦਾ ਜਿਹੜੇ ਫੜੇ ਜਾਂਦੇ ਨੇ ਉਹਨਾਂ ਦੀਆਂ ਤਸਵੀਰਾਂ ਅਧਿਕਾਰਤ ਤੌਰ 'ਤੇ ਰਿਲੀਜ਼ ਕੀਤੀਆਂ ਜਾਣ
ਬਿਲਕੁਲ ਟਰਾਂਸਪੇਰੈਂਸੀ ਦੇ ਨਾਂ 'ਤੇ ਵਿਜੇ ਜੀ ਕਿੰਨੀਆਂ ਪੋਲਿਸੀਜ਼ ਬਣਾਈਆਂ ਜਾਂਦੀਆਂ ਕਿੰਨੇ ਐਲਾਨ ਜਾਰੀ ਕੀਤੇ ਜਾਂਦੇ ਆ ਅਤੇ ਟਰਾਂਸਪੇਰੈਂਸੀ ਫਿਰ ਲਾਗੂ ਵੀ ਹੋਣੀ ਚਾਹੀਦੀ ਹੈ ਸੋ ਜਦੋਂ ਪਬਲਿਕ ਸੇਫਟੀ ਦੇ ਮਾਮਲਿਆਂ ਦੇ ਵਿੱਚ ਜਿਹੜੇ ਬਿਆਨ ਜਾਰੀ ਹੁੰਦੇ ਨੇ ਉਹਨਾਂ ਦੇ ਵਿੱਚ ਟਰਾਂਸਪੇਰੈਂਸੀ ਦੀ ਬਹੁਤ ਲੋੜ ਆ ਕਿ ਕਈ ਵਾਰ ਅਸੀਂ ਦੇਖਦੇ ਹਾਂ ਕਿ ਕਈ ਇੱਦਾਂ ਦੀਆਂ ਸਰਕਾਰੀ ਪ੍ਰੈਸ ਰਿਲੀਜ਼ ਹੁੰਦੀਆਂ ਨੇ ਵੀ ਜਿਨ੍ਹਾਂ ਦੇ ਵਿੱਚ ਇੰਨੀ ਡੀਟੇਲ ਪਾਈ ਹੁੰਦੀ ਆ ਮਿਨਿਸਟਰੀ ਆਫ ਹੈਲਥ ਇਜ਼ ਇਨਫੇਮਸ ਫੋਰ ਦੈਟ ਕਈ ਵਾਰ ਜਿਹੜੀ ਚੀਜ਼ ਦੀ ਲੋੜ ਵੀ ਨਹੀਂ ਇੰਨੇ ਜੀ ਅਸੀਂ ਆ ਫਲਾਣੇ ਇੰਸਟਰੂਮੈਂਟ ਖਰੀਦ ਲਏ ਇੰਨੇ ਆ ਖਰੀਦ ਲਏ ਉਹ ਤੀਜੀ ਡੈਸੀਮਲ ਪਲੇਸ ਤੱਕ ਕੇਅਰ ਨੰਬਰ ਦਿੱਤੇ ਹੁੰਦੇ ਆ ਡਾਲਰਸ ਦੇ ਵਿੱਚ ਸੋ ਜਿਹੜੇ ਆ ਪਬਲਿਕ ਸੇਫਟੀ ਨਾਲ ਰਿਲੇਟਡ ਜਿਹੜੇ ਪ੍ਰੈਸ ਰਿਲੀਜ਼ ਨੇ ਇਹਨਾਂ ਦੇ ਵਿੱਚ ਵੀ ਨੀਡ ਮੋਰ ਡੀਟੇਲ
ਸਪੈਸ਼ਲੀ
ਜਿਹੜੇ ਹੁਣ ਹੈਲੀਕਾਪਟਰ ਦੀ ਜਿਹੜੀ ਆਪਾਂ ਗੱਲ ਕਰਦੇ ਵੀ ਹੈਲੀਕਾਪਟਰ ਰਿਸੋਰਸਿਸ ਲਗਾ ਦਿੱਤੇ ਗਏ ਨੇ ਉਹ ਯਾਰ ਦੱਸ ਦਿਓ ਵੀ ਚਾਰ ਹੈਲੀਕਾਪਟਰ ਨੇ ਛੇ ਨੇ ਅੱਠ ਨੇ ਦਸ ਨੇ ਬਾਰਾਂ ਨੇ ਕਿੰਨੇ ਨੇ ਕਿੰਨੇ ਹੈਲੀਕਾਪਟਰ ਹੋਣਗੇ ਜਿਹੜੇ ਡਿਪਲੋਏ ਕੀਤੇ ਗਏ ਨੇ ਸਰੀ ਵਾਲੇ ਖੁਸ਼ ਹੋਣਗੇ ਉਹਨਾਂ ਨੂੰ ਥੋੜ੍ਹਾ ਜਿਹਾ ਇੱਕ ਕੌਨਫੀਡੈਂਸ ਮਿਲੇਗਾ ਉਹਨਾਂ ਦੋ ਬੰਦੇ ਗ੍ਰਿਫਤਾਰ ਕੀਤੇ ਸੋਮਵਾਰ ਉਹ ਪ੍ਰੋਜੈਕਟ ਅਸ਼ੋਰੈਂਸ ਵਰਕ ਬਾਰੇ ਪੜ੍ਹ ਕੇ ਹੀ ਇੱਕ ਹੌਸਲਾ ਜਿਹਾ ਹੋਇਆ ਵੀ ਚਲੋ ਯਾਰ ਵੀ ਹੁਣ ਜਿਹੜੇ ਪੁਲਿਸ ਆਫਿਸਰਸ ਨੇ ਵੀ ਇਹ ਉੱਥੇ ਪੈਟਰੋਲਿੰਗ ਕਰ ਰਹੇ ਨੇ ਤੇ ਸੰਭਾਵੀ ਤੌਰ ਤੋਂ ਨਾ ਰੰਗੇ ਹੱਥੀ ਆ ਦੋ ਬੰਦੇ ਗ੍ਰਿਫਤਾਰ ਕੀਤੇ ਨੇ ਤੇ ਇਹਦੇ ਨਾਲ ਕਿੰਨੀ ਇੱਕ ਅਸ਼ੋਰੈਂਸ ਜੀ ਕਿੰਨਾ ਹੌਸਲਾ ਮਿਲਦਾ
ਬਿਲਕੁਲ
ਤੇ ਜੇ ਦੱਸਿਆ ਜਾਵੇ ਕਿ ਯਾਰ ਵੀ ਚਾਰ ਹੈਲੀਕਾਪਟਰ ਨੇ ਵੀ ਦਿਨ ਰਾਤ ਉੱਡ ਰਹੇ ਨੇ ਚਿੰਤਾ ਨਾ ਕਰੋ ਅਸੀਂ ਕੋਈ ਪਰਿੰਦੇ ਨੂੰ ਵੀ ਪਰ ਨਹੀਂ ਮਾਰਨ ਦੇਵਾਂਗੇ ਤੇ ਬੰਦੇ ਜਿਹੜੇ ਨੇ ਗ੍ਰਿਫਤਾਰ ਕੀਤੇ ਜਾਣਗੇ ਤੇ ਇੱਕ ਹੌਸਲਾ ਹੁੰਦਾ ਉਹਦੇ ਨਾਲ ਇੱਕ ਜਿਹੜਾ ਪਬਲਿਕ ਟਰੱਸਟ ਆ ਜਿਹੜਾ ਉਹ ਪਬਲਿਕ ਸੇਫਟੀ ਦੇ ਵਿੱਚ ਐਨਫੋਰਸਮੈਂਟ ਦੇ ਵਿੱਚ ਦੈਟ ਨੀਡਸ ਟੂ ਬੀ
ਰੀਸਟੇਟਡ ਦੂਜੀ ਗੱਲ ਇਹ ਹੈ ਕਿ ਰਿਸੋਰਸਿਸ ਚਲੋ ਲਾਏ ਤਾਂ ਹੈਗੇ ਨੇ ਉਹਨਾਂ ਦੇ ਵਿੱਚ ਘਾਟ ਇੰਨੀ ਕੁ ਕਿ ਤੁਸੀਂ ਡੰਕੇ ਦੀ ਚੋਟ ਤੇ ਇਹੋ ਜਿਹਾ ਦਾਅਵਾ ਕਰਨਾ ਨਹੀਂ ਚਾਹੁੰਦੇ ਕਿਉਂਕਿ ਜੇ ਕਿਤੇ ਸੱਚੀ ਕੋਈ ਪਰਿੰਦਾ ਪਰ ਮਾਰ ਗਿਆ ਫਿਰ ਸਵਾਲ ਪੁੱਛੇ ਜਾਣਗੇ ਵੀ ਤੁਸੀਂ ਤਾਂ ਬੜਾ ਕਹਿੰਦੇ ਸੀ
ਕਈ ਮੈਸੇਜ ਆ ਰਹੇ ਕਹਿੰਦੇ ਵੀ ਜੇ ਹੈਲੀਕਾਪਟਰ ਇੰਨਾ ਮਹਿੰਗਾ ਹੈ ਨਹੀਂ ਤੇ ਕਹਿੰਦੇ ਫਿਰ ਕਿੰਨੀ ਗੱਲ ਆ ਕਮਿਊਨਿਟੀ ਪੈਸੇ ਇਕੱਠੇ ਕਰਕੇ ਕਹਿੰਦੇ ਹੈਲੀਕਾਪਟਰ ਲੈ ਕੇ ਦੇ ਦੇਵੇ ਚੱਕਰ ਇਹ ਹੈ ਕਿ ਚਲੋ ਮੰਨ ਲਓ ਹਾਈਪੋਥੈਟਿਕਲੀ ਕੋਈ ਇੱਕ ਸੰਸਥਾ ਕਹਿੰਦੀ ਆ ਵੀ ਅਸੀਂ ਪੈਸੇ ਇਕੱਠੇ ਕਰਕੇ ਦਿੰਦੇ ਹਾਂ ਹੈਲੀਕਾਪਟਰ ਲਵਾ ਦਿਓ ਤੇ ਹੈਲੀਕਾਪਟਰ ਜੇ ਉਹ ਲਾ ਵੀ ਦਈਏ ਹੁਣ ਪਹਿਲੀ ਗੱਲ ਤਾਂ ਕਿ ਐਨਫੋਰਸਮੈਂਟ ਵੱਲੋਂ ਜਾਂ ਸਰਕਾਰ ਵੱਲੋਂ ਇਹ ਮੰਗ ਸਾਹਮਣੇ ਰੱਖੀ ਜਾਵੇ ਕਿ ਵੀ ਅਸੀਂ ਚਾਹਾਂਗੇ ਕਿ ਕੋਈ ਇੱਦਾਂ ਫੰਡ ਰੇਜ਼ਿੰਗ ਕਰਕੇ ਹੈਲੀਕਾਪਟਰ ਲੈ ਦੇਵੇ ਤੇ ਫਿਰ ਉਹ ਚੱਕਰ ਹੈ ਸਰਕਾਰ ਨੇ ਤਾਂ ਕਹਿਣਾ ਨਹੀਂ ਕਿਉਂਕਿ ਉਹਨਾਂ ਨਾਲ ਫਿਰ ਗਰੰਟੀ ਦੇਣੀ ਪੈਣੀ ਹੈ ਵੀ ਜੇ ਹੈਲੀਕਾਪਟਰ ਆ ਗਿਆ ਤੇ ਉਸ ਤੋਂ ਬਾਅਦ ਕੋਈ ਗੋਲੀ ਨਹੀਂ ਚੱਲੇਗੀ ਤੇ ਚੱਕਰ ਇਹ ਹੈ ਕਿ ਜਿਹੜੀ ਕਿਸੇ ਸੰਸਥਾ ਨੇ ਇਨਵੋਲਵ ਹੋ ਕੇ ਹੈਲੀਕਾਪਟਰ ਲੈ ਵੀ ਦਿੱਤਾ ਤੇ ਫਿਰ ਉਸ ਤੋਂ ਬਾਅਦ ਜੇ ਗੋਲੀ ਚੱਲ ਗਈ ਲੋਕਾਂ ਨੇ ਸੰਸਥਾ ਨੂੰ ਵੀ ਨਹੀਂ
ਛੱਡਣਾ
ਤੁਸੀਂ ਸਾਡੇ ਕੋਲੋਂ ਪੈਸੇ ਲਏ ਤੁਹਾਨੂੰ$100 ਦਿੱਤਾ ਸੀ ਹੈਲੀਕਾਪਟਰ ਆ ਗਿਆ ਤੇ ਗੋਲੀ ਤਾਂ ਫਿਰ ਵੀ ਚੱਲ ਗਈ
ਸੋ
ਇਹਦੇ ਵਿੱਚ ਗਰੰਟੀ ਨਹੀਂ ਕੋਈ ਦੇ ਸਕਦਾ
ਸਭ ਤੋਂ ਵੱਡੀ ਜਿਹੜੀ ਤਬਦੀਲੀ ਕਰਨ ਵਾਲੀ ਹੈ ਚਲੋ ਯੂ ਨੋ ਦੀ ਹੈਲੀਕਾਪਟਰਸ ਇਨ ਦੀ ਏਅਰ ਚੰਗੀ ਗੱਲ ਫਿਰ ਗੱਲ ਆ ਜਾਂਦੀ ਲਾਅ ਤੇ ਕਿ ਜਿਹੜੇ ਸਾਡਾ ਕ੍ਰਿਮੀਨਲ ਕੋਡ ਆ ਉਹਦੇ ਵਿੱਚ ਸਖਤੀ ਹੋਵੇ ਇਹ ਇੱਦਾਂ ਦੇ ਕ੍ਰਿਮੀਨਲ ਕੋਡ ਦੇ ਵਿੱਚ ਜਿਹੜੇ ਲੂਪ ਹੋਲਸ ਨੇ ਉਹਨਾਂ ਦੀ ਆੜ ਦੇ ਵਿੱਚ ਜਿਹੜੇ ਕਈ ਕ੍ਰਿਮੀਨਲਸ ਨੇ ਉਹ ਆਪਣਾ ਰਾਹ ਨਾ ਪੱਧਰਾ ਕਰਦੇ ਰਹਿਣ ਜਿਵੇਂ ਕਿ ਹੁਣ ਤੱਕ ਹੁੰਦਾ ਜਾ ਰਿਹਾ ਹੈ
ਦੇਅਰ ਨੀਡ ਟੂ ਬੀ ਕੰਸੀਕਵੈਂਸਿਸ ਇਹ ਨਾ ਭੁੱਲੀਏ ਜਿਹੜੇ ਦੋ ਵਿਅਕਤੀ ਗ੍ਰਿਫਤਾਰ ਵੀ ਕੀਤੇ ਆ ਉਹਨਾਂ ਜਿਹੜੇ ਚਾਰਜਸ ਲੱਗੇ ਨੇ ਇੱਕ ਤੇ ਡੇਂਜਰਸ ਡਰਾਈਵਿੰਗ ਤੇ ਸਿਟਿੰਗ ਇਨ ਅ ਵਹੀਕਲ ਜਿਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਉਹਦੇ ਵਿੱਚ ਹਥਿਆਰ ਆ
ਪੋਜੈਸ਼ਨ ਆਫ ਅ ਲੋਡਡ ਵੈਪਨ ਦਾ ਚਾਰਜ ਨਹੀਂ ਆ
ਪੋਜੈਸ਼ਨ ਦਾ ਚਾਰਜ ਨਹੀਂ ਆ ਗੋਲੀ ਚਲਾਉਣ ਦਾ ਚਾਰਜ ਨਹੀਂ ਆ ਕਿਸੇ ਨੂੰ ਤਾਂ ਡਰਾਉਣ ਧਮਕਾਉਣ ਦਾ ਚਾਰਜ ਨਹੀਂ ਆ ਸੀਰੀਅਸ ਚਾਰਜਸ ਅਜੇ ਤੱਕ ਲੱਗੇ ਨਹੀਂ
ਪਰ
ਇਨਵੈਸਟੀਗੇਸ਼ਨ ਇਜ਼ ਗੋਇੰਗ ਔਨ ਤੇ ਹੋ ਸਕਦਾ ਕਿ ਹੋਰ ਚਾਰਜਸ ਲੱਗਣ ਪਰ ਅਜੇ ਤੱਕ
ਲੱਗੇ ਨਹੀਂ ਬਸ ਜੀ ਕੁਇਕਲੀ ਗੱਲ ਕਰੀਏ ਅੱਛਾ ਇੱਕ ਇੰਟਰਨੈਸ਼ਨਲ ਮੋਨਿਟਰੀ ਫੰਡ ਨੇ ਰਿਪੋਰਟ ਜਾਰੀ ਕੀਤੀ ਆ ਇਹ ਰਿਪੋਰਟ ਇਹਨਾਂ ਨੇ ਤਿਆਰ ਕੀਤੀ ਹੈ ਯੂਨੀਵਰਸਿਟੀ ਆਫ ਕੈਲਗਰੀ ਦੇ ਇੱਕ ਇਕਨੋਮਿਸਟ ਨੇ ਟ੍ਰੈਵਰ ਟੋਂਬੇ ਉਹਨਾਂ ਦੀ ਕੰਟਰੀਬਿਊਸ਼ਨ ਦੇ ਨਾਲ ਉਹਨਾਂ ਦਾ ਇਹ ਕਹਿਣਾ ਵੀ ਕੈਨੇਡਾ ਦੇ ਵਿੱਚ ਜਿਹੜਾ ਰੀਅਲ ਜੀ ਡੀ ਪੀ ਆ ਉਹਦੇ ਵਿੱਚ 7% ਔਰ ਇਨ ਅਦਰ ਵਰਡਸ ਸਾਲਾਨਾ $210 billion ਦਾ ਵਾਧਾ ਹੋ ਸਕਦਾ ਜੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਇੱਕ ਸੂਬੇ ਤੋਂ ਦੂਜੇ ਸੂਬੇ ਸਮਾਨ ਭੇਜਣਾ ਜਾਂ ਸਰਵਿਸਿਜ਼ ਉੱਥੇ ਮੁਹੱਈਆ ਕਰਵਾ ਸਕਣ ਦੇ ਵਿੱਚ ਜਿਹੜੇ ਅੜਿੱਕੇ ਨੇ ਜੇ ਉਹ ਹਟਾ ਲਈਏ ਤਾਂ ਕੈਨੇਡੀਅਨ ਰੀਅਲ ਜੀ ਡੀ ਪੀ ਦੇ ਵਿੱਚ 7% ਦਾ ਵਾਧਾ ਹੋਏਗਾ ਅਤੇ ਜਿਹੜੇ ਇਹ ਇੰਟਰਨਲ ਟ੍ਰੇਡ ਬੈਰੀਅਰਸ ਨੇ ਤੁਸੀਂ ਇਹ ਲਾ ਲਓ ਵੀ ਇੱਕ ਤਰੀਕੇ ਨਾਲ ਅਸੀਂ ਆਪਣੇ ਉੱਪਰ 9% ਦਾ ਟੈਰਿਫ ਲਾਇਆ ਹੋਇਆ
ਅਤੇ ਪਿਛਲੇ ਸਾਲ ਜੇ ਅਸੀਂ ਦੇਖੀਏ ਨਵੰਬਰ 2025 ਦੇ ਵਿੱਚ ਜਿਹੜੇ ਅਮੈਰੀਕਨ ਟੈਰਿਫਸ ਕੈਨੇਡੀਅਨ ਪ੍ਰੋਡਕਟਸ ਉੱਤੇ ਲੱਗੇ ਹੋਏ ਨੇ ਉਹਨਾਂ ਦੀ ਐਵਰੇਜ 5.9% ਬਣਦੀ ਆ
ਤੇ ਕਿੰਨੀ ਹਾਹਾਕਾਰ ਮਚੀ ਹੋਈ
ਉਹਦਾ ਰੀਜ਼ਨ ਇਹ ਆ ਵੀ ਕਿਉਂਕਿ 95% ਪ੍ਰੋਡਕਟਸ ਸਾਡੇ USMCA ਕੰਪਲਾਇੰਟ ਹੋ ਚੁੱਕੇ ਨੇ ਤੇ 5% ਉੱਤੇ ਟੈਰਿਫ ਲੱਗਦੀ ਆ ਬਟ ਵੈਨ ਯੂ ਡਿਵਾਈਡਡ ਬਾਈ ਦਾ ਟੋਟਲ ਵਾਲਿਊਮ ਤੇ ਉਹ 5.9% ਐਵਰੇਜ ਨਿਕਲਦੀ ਆ ਹੁਣ ਵਿਜੇ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਅਧੂਰੇ ਸੱਚਾਂ ਵਾਲੀ ਸੋ ਮਾਰਕ ਕਾਰਨੀ ਨੇ ਡੈਵੋਸ ਵਾਲੇ ਭਾਸ਼ਣ ਚ ਵੀ ਉੱਥੋਂ ਜਾ ਕੇ ਉੱਥੇ ਉਹਨਾਂ ਨੇ ਸ਼ੇਖ ਹੀ ਮਾਰੀ ਸੀ ਕਹਿੰਦੇ ਵੀ ਹੈਵ ਰਿਮੂਵਡ ਆਲ ਫੈਡਰਲ ਬੈਰੀਅਰਸ ਇਨ ਇੰਟਰਨਲ ਟ੍ਰੇਡ
ਜੀ,
ਉਹ ਸੱਚ ਹੈ ਗੱਲ ਝੂਠ ਨਹੀਂ,
ਝੂਠ ਨਹੀਂ,
ਪਰ ਜਿਹੜੇ ਇੰਟਰ ਪ੍ਰੋਵਿੰਸ਼ੀਅਲ ਬੈਰੀਅਰਸ ਨੇ
ਜੀ,
ਜਿਹੜੇ ਪ੍ਰੋਵਿੰਸਿਸ ਨੇ ਇੱਕ ਦੂਜੇ ਉੱਤੇ ਲਗਾਏ ਹੋਏ ਨੇ, ਦੇ ਸਟਿਲ ਪਰਸਿਸਟ, ਉਹ ਤਾਂ ਅਜੇ ਵੀ ਹੈਗੇ ਨੇ। ਫੈਡਰਲ ਸਰਕਾਰ ਨੇ ਆਪਣੀਆਂ ਜਿਹੜੀਆਂ ਰਿਸਟ੍ਰਿਕਸ਼ਨ ਸੀਗੀਆਂ ਉਹ ਹਟਾਈਆਂ ਨੇ, ਸੋ ਇੰਟਰਨਲ ਬੈਰੀਅਰਸ ਤਾਂ ਅਜੇ ਵੀ ਹੈਗੇ ਨੇ, ਤੇ ਜੇ ਉਹ ਹਟਾਏ ਜਾਣ ਤਾਂ ਫਿਰ ਅਸੀਂ ਆਪਣੀ ਇਕਾਨਮੀ ਦੇ ਵਿੱਚ 7% ਐਡ ਕਰ ਸਕਦੇ ਹਾਂ ਜੀਡੀਪੀ।
ਅੱਛਾ, ਇੱਦਾਂ ਨਹੀਂ ਹੈ ਕਿ ਇਹ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰ ਹਟਾਉਣ ਦੀ ਗੱਲ ਹੁਣ ਚੱਲੀ ਹੋਵੇ। ਵਾਸੂ ਜੀ, 2017 ਦੇ ਵਿੱਚ ਇੱਕ ਅਗਰੀਮੈਂਟ ਹੋਇਆ ਸੀ ਜਿਹਨੂੰ ਕਿਹਾ ਜਾਂਦਾ ਕੈਨੇਡੀਅਨ ਫਰੀ ਟ੍ਰੇਡ ਅਗਰੀਮੈਂਟ, CFTA,
ਉਹ ਵੀ ਉਸ ਤੋਂ ਕਈ ਸਾਲ ਪੁਰਾਣੇ ਅਗਰੀਮੈਂਟ ਨੂੰ ਰਿਨਿਊ ਕੀਤਾ
ਸੀ 2017 ਚ। ਅੱਛਾ, ਉਹਦੇ ਚ ਚੱਕਰ ਕੀ ਆ, ਜਿਹੜਾ ਡਿਸਪਿਊਟ ਰੈਜ਼ੋਲੂਸ਼ਨ ਦਾ ਪ੍ਰੋਸੈਸ ਉਹ ਇੰਨਾ ਸਲੋ ਆ ਕਿ ਬਹੁਤ ਸਾਰੇ ਜਿਹੜੇ ਕੋਈ ਸਮਾਲ ਬਿਜ਼ਨਸਿਸ ਨੇ ਜੋ ਦੇਖਦੇ ਨੇ ਕਿ ਯਾਰ ਆਹ ਮਾਲ ਤਾਂ ਦੂਜੇ ਸੂਬੇ ਤੋਂ ਇੱਦਾਂ ਆ ਨਹੀਂ ਸੀ ਸਕਦਾ, ਜਾਂ ਇਹ ਤਾਂ ਸਮਾਲ ਸਾਡਾ ਦੂਜੇ ਸੂਬੇ 'ਚ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਸੀ, ਜਦੋਂ ਉੱਥੇ ਕੋਈ ਅੜਿੱਕਾ ਪੈਂਦਾ ਕਹਿੰਦੇ ਛੱਡੋ ਯਾਰ, ਕਿਹੜਾ ਇਸ ਸਰਦਰਦੀ 'ਚ ਪਊਗਾ ਵੀ ਅਸੀਂ ਆਪਣੇ ਕੰਮ ਵੱਲ ਧਿਆਨ ਦਈਏ ਕਿ ਆਹ ਡਿਸਪਿਊਟ ਰਿਜ਼ੋਲਵ ਕਰਾਉਂਦੇ ਫਿਰੀਏ। ਅੱਛਾ, ਉਹਦੇ ਵਿੱਚ ਇੱਕ ਹੋਰ ਹੈ, ਜੇ ਕੋਈ ਸੂਬਾ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਦੀ ਉਲੰਘਣਾ, ਜਿਹੜਾ ਉਹ ਕੈਨੇਡੀਅਨ ਫਰੀ ਟ੍ਰੇਡ ਅਗਰੀਮੈਂਟ ਦੀ ਉਲੰਘਣਾ ਕਰਦਾ, $10 million ਦਾ ਜੁਰਮਾਨਾ, ਅਤੇ ਕਈ ਸੂਬਾਈ ਸਰਕਾਰਾਂ ਵਾਸਤੇ ਆਪਣੀ ਕਿਸੇ ਡੋਮੈਸਟਿਕ ਇੰਡਸਟਰੀ ਨੂੰ, $multi-billion ਦੀ ਇੰਡਸਟਰੀ ਨੂੰ ਪ੍ਰੋਟੈਕਟ ਕਰਨਾ, ਅਤੇ ਫਿਰ ਉਸ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੀਆਂ ਵੋਟਾਂ ਕੰਸੋਲੀਡੇਟ ਕਰਨੀਆਂ, ਉਹਦੇ ਮੂਹਰੇ ਕਹਿੰਦੇ $10 million ਦੇ ਦਿਓ, ਤਾਂ ਕੋਈ ਵੱਡੀ ਰਕਮ ਹੈ ਨਹੀਂ ਪੇ ਕਰ।
ਹੈਲੀਕਾਪਟਰ ਕਿੰਨੇ ਦਾ ਸੀ?
ਹਾਂ, ਹੈਲੀਕਾਪਟਰ ਐਗਜੈਕਟਲੀ 2 million ਸਾਲ ਦਾ ਰਫਲੀ
ਜੀ, 5 ਆ ਜਾਣੇ 10 million 'ਚ।
ਅੱਛਾ, ਹੁਣ ਤੁਸੀਂ, ਹਾਂ, ਜਿਹੜੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਨੇ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਭ ਤੋਂ ਜ਼ਿਆਦਾ ਇੰਪੈਕਟ ਹੋ ਰਹੀਆਂ ਨੇ? ਦੇਖੋ, ਇੱਕ ਤਾਂ ਗੁੱਡਸ ਦੀ ਗੱਲ ਤਾਂ ਹੋ ਜਾਂਦੀ ਆ, ਪਰ ਜਿਹੜੀਆਂ ਸਰਵਿਸਿਜ਼ ਨੇ, ਟੀਚਰ ਆ, ਇੱਕ ਸੂਬੇ 'ਚ ਲਾਇਸੈਂਸ ਟੀਚਰ ਸਿੱਧਾ ਦੂਜੇ ਸੂਬੇ ਦੇ ਸਕੂਲਾਂ 'ਚ ਜਾ ਕੇ ਪੜ੍ਹਾ ਨਹੀਂ ਸਕਦਾ, ਡਾਕਟਰਸ ਨੇ, ਨਰਸਿਸ ਨੇ, ਈਵਨ ਵਾਸੂ ਜੀ ਜਿਹੜੇ ਫਾਈਨੈਂਸ਼ੀਅਲ ਸਰਵਿਸਿਜ਼ ਪ੍ਰਦਾਨ ਕਰਨ ਵਾਲੇ ਨੇ।
ਤੁਸੀਂ ਦੱਸਿਆ ਨਾ ਕਿ ਵੀ ਜਿਹੜਾ ਇਹ ਟੈਰਿਫ ਜਿਹੜੀਆਂ ਇੰਟਰਨਲ ਬੈਰੀਅਰਸ ਨੇ, ਟ੍ਰੇਡ ਬੈਰੀਅਰਸ, ਵੀ ਇਹ ਦੀਜ਼ ਆਰ ਇਕੁਇਲੈਂਟ ਟੂ 9% ਟੈਰਿਫ, ਵੀ ਆਪਾਂ ਆਪਣੇ ਆਪ ਦੇ ਉੱਤੇ ਹੀ 9% ਟੈਰਿਫ ਲਗਾ ਰੱਖੀ ਹੈ। ਕਹਿੰਦੇ ਜੇ ਅਸੀਂ ਸਿਰਫ ਸਪੈਸੀਫਿਕ ਸੈਕਟਰਸ ਨੂੰ ਦੇਖਾਂਗੇ, ਹੈਲਥ ਕੇਅਰ ਜਾਂ ਐਜੂਕੇਸ਼ਨਲ ਸਰਵਿਸਿਜ਼, ਉਹਨਾਂ ਦੇ ਵਿੱਚ ਜੇ ਤੁਸੀਂ ਇਹਨੂੰ ਕੈਲਕੂਲੇਟ ਕਰਕੇ ਦੇਖੋ, ਇਹ ਟੈਰਿਫ 40% ਦੇ ਨੇੜੇ ਤੇੜੇ
40% ਦੇ ਨੇੜੇ ਬਣਦਾ,
40%। ਅੱਛਾ, ਮਤਲਬ ਅਸੀਂ ਕੋਸਟ ਐਡ ਕੀਤੀਆਂ ਹੋਈਆਂ ਨੇ ਹੈਲਥ ਕੇਅਰ ਦੇ ਵਿੱਚ 40%, ਫਿਰ ਅਸੀਂ ਕਹਿੰਦੇ ਸਾਡਾ ਹੈਲਥ ਬਜਟ ਬਹੁਤ ਵੱਡਾ ਹੈ।
ਟਰੱਕਿੰਗ 'ਚ ਦੇਖ ਲਓ, ਟਰੱਕਿੰਗ ਇੰਡਸਟਰੀ 'ਚ ਕੰਮ ਕਰਨ ਵਾਲਿਆਂ ਨੇ ਕਈਆਂ ਨੇ ਮੈਸੇਜ ਭੇਜਣਾ ਕਿ ਵੇਟ ਤੇ ਡਾਇਮੈਂਸ਼ਨ ਦੀਆਂ ਰਿਕੁਆਇਰਮੈਂਟਸ ਇੱਕ ਸੂਬੇ ਤੋਂ ਦੂਜੇ ਸੂਬੇ ਦੀਆਂ ਵੱਖਰੀਆਂ ਨੇ। ਸਸਕੈਚੂਅਨ ਤੋਂ ਤੁਰਿਆ ਟਰੱਕ ਜਦੋਂ BC 'ਚ ਐਂਟਰ ਕਰਦਾ, ਤਾਂ ਉਸ ਟਰੱਕ ਦੇ ਉੱਪਰ ਤੁਸੀਂ ਕਿੰਨਾ ਭਾਰ ਲੱਦ ਕੇ ਲਿਆ ਸਕਦੇ ਹੋ ਮਾਲ, ਉਹਦੀਆਂ ਡਾਇਮੈਂਸ਼ਨਸ ਕੀ ਹੋਣਗੀਆਂ, ਉਹਦੇ ਵਿੱਚ ਵੀ ਡਿਫਰੈਂਸ ਆ। ਸੋ ਕਈ ਵਾਰੀ ਇੱਕ ਸੂਬੇ ਤੋਂ ਚੱਲਿਆ ਲੋਡ ਦੂਜੇ ਸੂਬੇ ਤੱਕ ਪਹੁੰਚਣ ਤੱਕ ਰਾਹ 'ਚ ਰੁਕ ਕੇ ਉਹਨੂੰ ਰੀਐਡਜਸਟ ਕਰਨਾ ਪੈਂਦਾ, ਉਹਦੀ ਕਨਫੀਗਰੇਸ਼ਨ ਚੇਂਜ ਕਰਨੀ ਪੈਂਦੀ ਆ। ਫਿਰ ਆਫਕੋਰਸ ਜਿਹੜੇ ਲਾਇਸੈਂਸਿੰਗ ਅਤੇ ਗੇਟਕੀਪਰਸ ਨੇ ਆਪਾਂ ਗੱਲ ਕੀਤੀ ਆ, ਵੀ ਨਰਸਿੰਗ ਹੋਇਆ, ਟੀਚਰਸ ਹੋਏ, ਡਾਕਟਰਸ ਹੋਏ, ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਹੋਏ, ਉਹਨਾਂ ਵਾਸਤੇ ਲੈਦੇ ਅੜਿੱਕੇ ਨੇ। ਇੱਕ ਨੇ ਇਹਦੇ 'ਚ ਹੋਰ ਇੱਕ ਇੰਟਰਸਟਿੰਗ ਗੱਲ ਹੋਈ ਸੀ, 2018 ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਰੂਲਿੰਗ ਦੇ ਦਿੱਤੀ ਸੀ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਵਾਲੇ ਮਾਮਲੇ 'ਚ। ਉਹਨੇ ਕਿਹਾ ਸੀ ਵੀ ਪ੍ਰੋਵਿੰਸਿਜ਼ ਕੋਲ ਇਹ ਹੱਕ ਹੈ ਕਿ ਉਹ ਪਬਲਿਕ ਪਾਲਿਸੀ ਦੇ ਆਧਾਰ 'ਤੇ ਐਗਰੀਮੈਂਟ ਦੇ ਬਾਵਜੂਦ ਜੇ ਦੂਜੇ ਸੂਬੇ ਤੋਂ ਆਉਂਦੇ ਸਮਾਨ ਉੱਪਰ ਰੋਕ ਲਗਾਉਣਾ ਚਾਹੁੰਦੇ ਨੇ ਤਾਂ ਲਗਾ ਸਕਦੇ ਨੇ। ਸੋ ਪਬਲਿਕ ਪਾਲਿਸੀ ਦਾ ਮਤਲਬ ਕੀ ਆ, ਤੁਸੀਂ ਹੈਲਥ ਜਾਂ ਫਿਰ ਸੇਫਟੀ ਦਾ ਹਵਾਲਾ ਦੇ ਕੇ ਕਹਿ ਸਕਦੇ ਵੀ ਨਹੀਂ 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 ਨਹੀਂ, ਦੂਜੇ ਸੂਬੇ ਤੋਂ ਆਉਂਦਾ ਸਮਾਨ ਸਾਨੂੰ ਇਸ ਕਰਕੇ ਨਹੀਂ ਠੀਕ ਲੱਗਦਾ ਕਿਉਂਕਿ ਲੋਕਾਂ ਦੀ ਹੈਲਥ ਜਾਂ ਸੇਫਟੀ ਪ੍ਰਭਾਵਿਤ ਹੋ ਜਾਏਗੀ।
ਵੋਟਾਂ ਨੂੰ ਧਿਆਨ 'ਚ ਰੱਖ ਕੇ ਵੀ ਇੱਦਾਂ ਕਹਿ ਸਕਦੇ।
ਹਾਂ,
ਅਸਲ ਮਸਲਾ ਵਿਜੇ ਜੀ ਪੋਲੀਟੀਕਲ ਵਿਲ ਦਾ ਹੀ ਹੈ। ਸੋ ਫੈਡਰਲ ਸਰਕਾਰ ਦੀ ਪੋਲੀਟਿਕਸ ਨੂੰ ਇਹ ਗੱਲ ਸੂਟ ਕਰਦੀ ਸੀ, ਮਾਰਕ ਕਾਰਨੀ ਦੀ ਪੋਲੀਟਿਕਸ ਨੂੰ, ਕਿ ਉਹ ਆਪਣੇ ਆਪ ਨੂੰ ਪ੍ਰੋ ਟ੍ਰੇਡ, ਪ੍ਰੋ ਬਿਜ਼ਨਸ, ਪ੍ਰੋ ਇਕਾਨਮੀ ਲੀਡਰ ਵਜੋਂ ਪ੍ਰੋਜੈਕਟ ਕਰਨ। ਉਹਨਾਂ ਨੇ ਜ਼ੋਰ ਲਾ ਕੇ ਫੈਡਰਲ ਬੈਰੀਅਰ ਜਿਹੜੇ ਨੇ ਉਹ ਕੁਝ ਮਹੀਨਿਆਂ ਦੇ ਵਿੱਚ ਹੀ ਹਟਾ ਤੇ। ਸੂਬੇ ਵੀ ਜੇ ਚਾਹੁਣ ਉਹ ਕਰ ਸਕਦੇ ਨੇ। ਹੈ ਕੀ ਟ੍ਰੇਡ ਬੈਰੀਅਰ, ਰੂਡੀਮੈਂਟਰੀ ਐਗਜ਼ਾਮਪਲ ਆ ਕਿ ਵੀ ਅਸੀਂ ਹੋਰਨਾਂ ਸੂਬਿਆਂ ਦੀ ਸ਼ਰਾਬ ਆਪਣੇ ਸੂਬੇ 'ਚ ਨਹੀਂ ਵਿਕਣ ਦੇਵਾਂਗੇ, ਕਿਉਂਕਿ ਅਸੀਂ ਆਪਣੇ ਜਿਹੜੇ ਸੂਬੇ ਦਾ ਸ਼ਰਾਬ ਦਾ ਸੈਕਟਰ ਆ, ਵਾਈਨ ਸੈਕਟਰ ਆ ਜਾਂ ਬੀਅਰ ਸੈਕਟਰ ਆ, ਉਹਨੂੰ ਅਸੀਂ ਪ੍ਰੋਟੈਕਟ ਕਰਨਾ ਚਾਹੁੰਦੇ ਹਾਂ, ਉਹਨਾਂ ਦੀਆਂ ਵੋਟਾਂ ਨੇ ਉੱਥੇ ਜਿਹੜੀ ਇੰਪਲੋਇਮੈਂਟ ਜਨਰੇਟ ਹੁੰਦੀ ਆ। ਹੁਣ ਇਸੇ ਤਰ੍ਹਾਂ ਜਿਹੜੇ ਬਾਕੀ ਦੂਸਰਾ ਬੈਰੀਅਰ ਕਿਹੜਾ, ਕਿ ਜੋ ਅਸੀਂ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹਾਂ, ਵੀ ਜੇ ਤੁਸੀਂ ਡਾਕਟਰ ਇੱਕ ਸੂਬੇ ਦੇ ਵਿੱਚ ਡਾਕਟਰ ਹੈਗੇ ਹੋ, ਦੂਜੇ ਸੂਬੇ ਜਾ ਕੇ ਡਾਕਟਰੀ ਕਰਨੀ, ਉੱਥੋਂ ਅੱਡ ਤੁਸੀਂ ਲਾਇਸੈਂਸ ਲਓ, ਉਹਦੇ ਵਿੱਚ ਮਾਮਲਾ ਹੈ। ਜਿਹੜੇ ਅਸੀਂ ਕਾਲਜਸ ਬਣਾਏ ਹੋਏ ਨੇ ਫਿਜ਼ੀਸ਼ੀਅਨਸ ਐਂਡ ਸਰਜਨਸ ਦੇ, ਹਰ ਸੂਬਿਆਂ ਦੇ ਵਿੱਚ ਆਪਣੇ ਆਪਣੇ ਕਾਲਜਸ ਨੇ, ਉਹ ਉਹਨਾਂ ਤੋਂ ਡਰਦੀਆਂ ਨੇ ਸਰਕਾਰਾਂ, ਉਹਨਾਂ ਤੋਂ ਚੱਲਦੀਆਂ ਨੇ ਸਰਕਾਰਾਂ, ਸੋ ਉਹਨਾਂ ਨੂੰ ਜਾ ਕੇ ਕੁਝ ਕਹਿ ਨਹੀਂ ਸਕਦੇ। ਸੋ ਦਿੱਕਤ, ਇਹ ਦੋ ਦਿੱਕਤਾਂ ਨੇ, ਇੱਕ ਮਾਮਲਾ ਵੋਟ ਬੈਂਕ ਦਾ ਹੈ, ਇੱਕ ਜਿਹੜੇ ਕਾਲਜਸ ਨੇ ਬੜੇ ਸਟਰੋਂਗ ਨੇ, ਇਹਨਾਂ ਤੋਂ ਡਰਦੀਆਂ ਸਰਕਾਰਾਂ। ਅਸੀਂ ਪਿਛਲੇ ਸਾਲਾਂ 'ਚ ਦੇਖਿਆ, ਹੁਣ ਰੀਸੈਂਟਲੀ ਆਫ ਲੇਟ BC ਸਰਕਾਰ ਨੇ ਕਾਲਜ ਆਫ ਫਿਜ਼ੀਸ਼ੀਅਨ ਐਂਡ ਸਰਜਨਸ ਨੂੰ ਕਹਿਣਾ ਸ਼ੁਰੂ ਕੀਤਾ ਵੀ ਤੁਸੀਂ ਇਹ ਥੋੜ੍ਹਾ ਜਿਹਾ ਪ੍ਰੋਸੈਸ ਜਿਹੜਾ ਸਟ੍ਰੀਮਲਾਈਨ ਕਰੋ। ਉਹਨਾਂ ਵੱਲੋਂ ਕੁਝ ਛੋਟੇ ਮੋਟੇ ਚੇਂਜਸ ਕੀਤੇ ਵੀ ਗਏ ਨੇ ਪਿਛਲੇ ਸਮੇਂ ਦੌਰਾਨ, ਪਰ ਫੋਰ ਦ ਲੌਂਗੈਸਟ ਟਾਈਮ ਅਸੀਂ ਦੇਖਿਆ ਕਿ ਦੇਰ ਵਾਸ ਆਲਵੇਜ਼ ਅ ਹੈਸੀਟੇਸ਼ਨ ਕਿ ਅਸੀਂ ਕਾਲਜ ਨੂੰ ਨਹੀਂ ਕੁਝ ਕਹਿ ਸਕਦੇ ਜੀ, ਉਹ ਤਾਂ ਉਹ ਰੈਗੂਲੇਟ ਕਰਦੇ ਨੇ।
ਅੱਛਾ, ਉਹ ਇੰਡੀਪੈਂਡੈਂਟ?
ਹਾਂ,
ਅੱਛਾ ਵਾਸੂ ਜੀ ਇੱਕ ਆਹ ਵੀ ਬੜੀ ਇਮਾਰਤ ਹੈ, ਫਲਾਨਾ ਇੰਡੀਪੈਂਡੈਂਟ ਆਰਮਸ ਲੈਂਥ ਆਰਗੇਨਾਈਜੇਸ਼ਨ, ਇਹਦੇ ਵਿੱਚ ਫਲਾਨੀ ਮਿਨਿਸਟਰੀ ਦਾ ਫਲਾਨੀ ਪੋਲੀਟਿਕਸ ਦਾ ਕੋਈ ਦਖਲ ਨਹੀਂ ਹੈ।
ਨਵਾਂ ਹੋਸਪਿਟਲ ਬਣਿਆ ਉਹ ਮਿਨਿਸਟਰੀ ਆਫ ਹੈਲਥ ਨੇ ਬਣਾਇਆ, ਜੇ ਕੋਈ ਕਿਸੇ ਡਰੱਗ ਯੂਜ਼ਰਸ ਲਿਬਰੇਸ਼ਨ ਫਰੰਟ ਨੂੰ ਜੇ ਪੈਸੇ $5 lakh ਦੇ ਦਿੱਤੀ ਫੰਡਿੰਗ, ਉਹ ਵੈਂਕੂਵਰ ਕੋਸਟਲ
ਅਥਾਰਟੀ ਨੇ ਦਿੱਤੀ ਹੈ,
ਵੈਂਕੂਵਰ ਕੋਸਟਲ ਹੈਲਥ ਨੇ।
ਪੰਜ ਲੱਖ ਸੀ ਦੋ ਲੱਖ ਸੀ ਸਮਥਿੰਗ ਲਾਈਕ ਸਹੀ ਕਰ ਦੀ ਗੱਲ
ਹਾਂ, ਜੋ ਵੀ ਸੀਗੇ ਕਿੰਨੇ ਲੱਖ ਡਾਲਰ ਸੀਗੇ ਉਹਨਾਂ ਨੂੰ ਫੰਡਿੰਗ ਦਿੱਤੀ ਗਈ ਸੀ, ਤੇ ਜਿਹੜਾ ਡਰੱਗ ਯੂਜ਼ਰਸ ਲਿਬਰੇਸ਼ਨ ਫਰੰਟ ਸੀਗਾ। ਸੋ ਉਸ ਤੋਂ ਬਾਅਦ ਪਤਾ ਲੱਗਿਆ ਵੀ ਇਹ ਤਾਂ ਜੀ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ, ਤੇ ਉਹ ਬਾਅਦ ਚ ਕਹਿੰਦੇ ਜੀ ਉਹ ਮਿਨਿਸਟਰੀ ਨੂੰ ਪੁੱਛਿਆ, ਕਹਿੰਦੇ ਉਹ ਤਾਂ ਵੈਂਕੂਵਰ ਕੋਸਟਲ ਹੈਲਥ ਨੇ ਜਾ ਰਹੀ,
ਉਹਨਾਂ ਨੂੰ ਪੁੱਛੋ,
ਉਹਨਾਂ ਨੂੰ ਪੁੱਛ ਲਓ।
ਅੱਛਾ ਜਿਹੜੀ ਵਸੂ ਜੀ ਆ ਇੰਟਰਨਲ ਟ੍ਰੇਡ ਬੈਰੀਅਰਸ ਦੀ ਗੱਲ ਹੈ, ਨਵੰਬਰ ਦੇ ਵਿੱਚ ਫੈਡਰਲ ਸਰਕਾਰ ਨੇ ਤੇ ਪ੍ਰੋਵਿੰਸਿਸ ਨੇ ਇੱਕ ਐਗਰੀਮੈਂਟ ਵੀ ਸਾਈਨ ਕੀਤਾ ਸੀ ਵੀ ਜੀ ਅਸੀਂ ਫੈਡਰਲ ਕੁਝ ਜਿਹੜੇ ਟ੍ਰੇਡ ਬੈਰੀਅਰਸ ਹਟਾ ਦਿੰਦੇ ਹਾਂ, ਪਰ ਉਹਦੇ ਵਿੱਚੋਂ ਸਰਵਿਸਿਜ਼ ਬਾਹਰ ਸੀਗੀਆਂ, ਉਹਦੇ ਵਿੱਚੋਂ ਫੂਡ ਤੇ ਐਲਕੋਹਲ ਵੀ ਬਾਹਰ ਰੱਖੀ ਗਈ ਸੀ। ਤੇ ਜਦੋਂ ਨਵੰਬਰ ਦਾ ਐਗਰੀਮੈਂਟ ਹੋਇਆ ਸੀ ਅਸੀਂ ਉਦੋਂ ਵੀ ਗੱਲ ਕੀਤੀ ਸੀ ਵੀ ਇਹਦਾ ਫਾਇਦਾ ਕੀ ਆ, ਜਿਹੜਾ ਮੇਨ ਪਹਿਲੂ ਹੈ ਫੂਡ ਐਲਕੋਹਲ ਤੇ ਸਰਵਿਸਿਜ਼ ਉਹ ਬਾਹਰ ਰੱਖਿਆ ਗਿਆ। ਅੱਛਾ ਜੇ
ਸਾਡੀ ਇਕਨੋਮੀ ਦਾ GDP ਦਾ 80% ਬਣਦਾ,
ਯੈਸ
4/5
ਜੀ,
ਜਿਹੜੀਆਂ ਚੀਜ਼ਾਂ ਬਾਹਰ ਰੱਖੀਆਂ ਨੇ ਉਹ GDP ਦਾ 80% ਆ ਜਿਹੜਾ ਬਾਹਰ ਹੀ ਰੱਖਤਾ
ਜੀ, ਸੋ ਇਹ ਕਾਹਦੇ ਬੈਰੀਅਰ ਹਟਾ। ਅੱਛਾ ਫਿਰ ਜੇ ਇਹ ਜਿਹੜੀ IMF ਦੀ ਰਿਪੋਰਟ ਹੈ, ਹੁਣ ਇੱਥੇ ਇਹਨਾਂ ਨੇ ਕਿਹਾ ਵੀ ਜਿਹੜੇ ਪ੍ਰੋਵਿੰਸਿਸ ਨੂੰ ਸਭ ਤੋਂ ਵੱਧ ਫਾਇਦਾ ਹੋਏਗਾ ਇੰਟਰਨਲ ਟ੍ਰੇਡ ਬੈਰੀਅਰਸ ਹਟਾ ਕੇ, ਉਹ ਐਟਲਾਂਟਿਕ ਪ੍ਰੋਵਿੰਸਿਸ
ਛੋਟੇ ਪ੍ਰੋਵਿੰਸ,
ਹਾਂਜੀ PEI ਦਾ ਜਿਹੜਾ ਉਹਨਾਂ ਦਾ ਵਸੂ ਜੀ GDP ਰੀਅਲ GDP ਉਹ ਤਕਰੀਬਨ 40% ਵੱਧ ਸਕਦਾ,
ਇਮੈਜਿਨ,
ਕਿਉਂਕਿ PEI ਦੇ ਕੋਲ ਛੋਟੇ ਸੂਬਿਆਂ ਦੇ ਕੋਲ ਵਸੂ ਜੀ ਉਹਨਾਂ ਦੇ ਰਿਲਾਏ ਮੋਰ ਔਨ ਟ੍ਰੇਡ ਵਿਦ ਅਦਰ ਪ੍ਰੋਵਿੰਸਿਸ, ਰਾਈਟ, ਸੋ ਇਸ ਕਰਕੇ ਉਹਨਾਂ ਨੂੰ ਉਹਦਾ ਫਾਇਦਾ ਹੋ ਸਕਦਾ। ਨਿਊ ਬ੍ਰਾਂਸਵਿਕ ਨੂੰ ਤਕਰੀਬਨ 26%, ਨੋਵਾ ਸਕੋਸ਼ੀਆ ਨੂੰ ਤਕਰੀਬਨ 24%, ਨਿਊਫਿਨਲੈਂਡ ਐਂਡ ਲੈਬਰੇਡੋਰ ਤਕਰੀਬਨ 15.5%, ਸੋ ਇੱਦਾਂ ਦਾ ਵੱਖੋ ਵੱਖਰੇ ਨੰਬਰਸ ਨੇ। BC ਨੂੰ ਇਹ ਕਿਹਾ ਜਾਂਦਾ ਵੀ ਜੇ ਇੰਟਰਨਲ ਟ੍ਰੇਡ ਬੈਰੀਅਰਸ ਹਟ ਜਾਣ ਤਾਂ 5.7% ਦਾ ਬੈਨੀਫਿਟ ਹੋਏਗਾ ਰੀਅਲ GDP ਦੇ ਵਿੱਚ,
ਯਾ ਨੋਟ ਬੈਡ।
ਡੈਫੀਸਿਟ ਆਪਣਾ ਕਿੰਨਾ
ਕਿੰਨਾ ਵਿਜੇ ਜੀ,
ਦੇਖੋ ਦੱਸੋ
ਵਿਜੇ, ਤੁਸੀਂ ਦੱਸੋ, ਸਰਕਾਰ ਕਹਿੰਦੀ 11.2 billion
ਹੈਗਾ, 13.9 billion
ਉਹ ਕਿਉਂ ਵਿਜੇ,
ਬਸ ਇਹ ਰਹਿਣ ਦੇ ਬਸ। ਸੋ ਇਹ ਜਿਹੜੀ
ਰੋਜ਼ ਸਵਾਲ ਆਉਂਦਾ ਵਟਸਐਪ ਤੇ,
ਅੱਛਾ
ਕਿ ਵਿਜੇ ਜੀ ਡੈਫੀਸਿਟ ਕਿੰਨਾ, ਦੱਸ ਦਿਆ ਕਰੋ, ਲੋਕ ਜਾਣਨਾ ਚਾਹੁੰਦੇ ਨੇ।
ਮੈਂ ਜੋ ਸਵੇਰੇ ਮੈਂ ਜੋ ਸਾਈਨ ਜੋ ਕਰਦਾ ਹੁੰਦਾ
ਉਹਦੇ ਦੱਸ
ਸੈਲੂਟੇਸ਼ਨ, ਉਹਦੇ ਵਿੱਚ ਹੀ ਤੁਹਾਡਾ ਸਵਾਗਤ ਹੈ, ਤੇ BC ਦਾ ਡੈਫੀਸਿਟ 11.2 ਨਹੀਂ 13.9 billion ਹੈ, ਬਸ ਇਹ ਨਾਲ
ਫਿਰ ਲੋਕਾਂ ਨੇ ਪੁੱਛਣਾ ਕਾਰਨ ਵੀ ਦੱਸੋ ਕਿਉਂ, ਦੱਸੋ ਵਿਜੇ ਜੀ ਇੱਕ ਵਾਰ।
ਅੱਛਾ ਵਸੂ ਜੀ ਪਹਿਲਾਂ ਇਹ ਰਿਪੋਰਟ ਦੀ ਗੱਲ ਮੁਕਾ ਲਈਏ, ਕੁਝ ਜਿਹੜੇ CCPA ਵਾਲੇ ਨੇ ਨਾ, ਕੈਨੇਡੀਅਨ ਸੈਂਟਰ ਫਾਰ ਪੋਲਿਸੀ ਅਲਟਰਨੇਟਿਵਸ, ਉਹਨਾਂ ਨੇ ਕਿਹਾ ਵੀ ਇਹ $210 billion ਵਾਲਾ ਜਿਹੜਾ ਇਹਨਾਂ ਨੇ ਐਸਟੀਮੇਟ ਦਿੱਤਾ ਇਹ ਐਗਜੈਜਰੇਟਿਡ ਵੀ ਆ, ਵੀ ਇੱਦਾਂ ਨਹੀਂ ਹੋਣਾ ਵੀ ਤੁਸੀਂ ਇੰਟਰਨਲ ਟ੍ਰੇਡ ਬੈਰੀਅਰਸ ਹਟਾ ਕੇ ਜਿਹੜੀ ਸਾਡੀ GDP ਹੈ ਕੈਨੇਡਾ ਦੀ ਉਹਦੇ ਵਿੱਚ $210 billion ਦਾ ਐਡੀਸ਼ਨ ਹੋ ਜਾਵੇ, ਵੀ ਇਹਦੇ ਵਿੱਚ ਜਿਹੜੀ ਮਾਡਲਿੰਗ ਆ ਉਹ ਫਲੋਡ ਆ, ਕੁਝ ਨੰਬਰਸ ਐਵੇਂ ਬਹੁਤ ਜ਼ਿਆਦਾ ਵਧਾ ਚੜਾ ਕੇ ਦੱਸੇ ਨੇ।
ਯਾ CCPA ਇੱਕ ਲੈਫਟ ਲੀਨਿੰਗ ਥਿੰਕ ਟੈਂਕ ਆ ਤੇ ਇਹ ਆਮ ਤੌਰ ਤੇ ਯੂਨੀਅਨਸ ਦੀ ਹਿਮਾਇਤ ਕਰਦੇ ਨੇ, ਤੇ ਸੋ ਇਹ ਇੱਥੇ ਹੁਣ ਕੀ ਹੈ ਪ੍ਰੋਟੈਕਸ਼ਨਿਜ਼ਮ ਦੀ ਗੱਲ ਆ, ਜਿਹੜੇ ਬੈਰੀਅਰਸ ਨੇ ਸੋ ਪ੍ਰੋਟੈਕਟਿੰਗ ਲੋਕਲ ਜੋਬ
ਉਹਦਾ ਪੱਖ,
ਸੋ ਉਹਨਾਂ ਦਾ ਪੱਖ ਪੂਰਦੇ ਨੇ, ਸੋ ਇਹ ਸਾਰਾ ਕੁਝ ਹੀ ਪੋਲੀਟੀਕਲੀ ਮੋਟੀਵੇਟਡ ਆ
ਜੀ। ਵਾਸੂ ਜੀ ਡੋਨਲਡ ਟਰੰਪ ਨੇ ਟਰੁੱਥ ਸੋਸ਼ਲ ਤੇ ਇਰਾਨ ਨੂੰ ਧਮਕੀ ਦਿੰਦੇ ਹੋਏ ਆਗਾਹ ਕਰਦੇ ਹੋਏ ਪੋਸਟ ਵਗੈਰਾ ਪਾਈਆਂ ਨੇ। ਸਾਨੂੰ ਪਤਾ ਹੈ ਕਿ ਇਰਾਨ ਦੇ ਵਿੱਚ ਦਸੰਬਰ ਦੇ ਅਖੀਰਲੇ ਹਫ਼ਤੇ ਤੋਂ ਜਿਹੜੇ ਪ੍ਰੋਟੈਸਟ ਚੱਲੇ ਸੀ, ਉਸ ਤੋਂ ਬਾਅਦ ਫਿਰ ਇਰਾਨ ਦੀ ਜਿਹੜੀ ਨਿਊਕਲੀਅਰ ਆਪਣੀ ਕੈਪੇਬਿਲਿਟੀ ਨੂੰ ਵਧਾਉਣ ਸੰਬੰਧੀ ਜਿਹੜੀ ਕਵਾਇਦ ਆ ਉਹ ਵੀ ਡੋਨਲਡ ਟਰੰਪ ਨੂੰ ਰਾਸ ਨਹੀਂ ਆਉਂਦੀ। ਉਹਦੇ ਬਾਰੇ ਵੀ ਪਿਛਲੇ ਸਾਲ ਜੂਨ 'ਚ ਇਰਾਨ ਦੀਆਂ ਨਿਊਕਲੀਅਰ ਸਾਈਟਸ ਉੱਪਰ ਅਮਰੀਕਾ ਵੱਲੋਂ ਹਮਲਾ ਕੀਤਾ ਗਿਆ ਸੀ, ਦਾਅਵਾ ਕੀਤਾ ਗਿਆ ਸੀ ਕਿ ਜੀ ਅਸੀਂ ਬਹੁਤ ਬੁਰੀ ਤਰ੍ਹਾਂ ਨੇ ਇਸ ਤੋਂ ਨਾਬੂਦ ਕਰ ਦਿੱਤਾ ਉਹਨਾਂ ਨਿਊਕਲੀਅਰ ਸਾਈਟਸ ਨੂੰ। ਪਰ ਕੁਝ ਅਨੈਲਿਸਿਸ ਇਹ ਵੀ ਆਇਆ ਸੀ ਕਿ ਅਮੈਰੀਕਨ ਅਟੈਕ ਤੋਂ ਬਾਅਦ ਇਰਾਨੀਅਨ ਨਿਊਕਲੀਅਰ ਸਾਈਟਸ ਦਾ ਇੰਨਾ ਕੁ ਨੁਕਸਾਨ ਹੋਇਆ ਕਿ ਉਹ 6 ਮਹੀਨੇ ਹੀ ਪਿੱਛੇ ਪਏ ਨੇ, ਵੀ 6 ਮਹੀਨਿਆਂ ਦੇ ਅੰਦਰ ਅੰਦਰ ਉਹ ਕੈਚਅਪ ਕਰ ਲੈਣਗੇ। ਡੋਨਲਡ ਟਰੰਪ ਨੇ ਹੁਣ ਧਮਕੀ ਦੇ ਨਾਲ ਨਾਲ ਇੱਕ ਹੋਰ ਕੰਮ ਅਮੈਰੀਕਨ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਵੀ ਕੀਤਾ ਜਾ ਰਿਹਾ ਕਿ ਅਮੈਰੀਕਨ ਨੇਵੀ ਦੀ ਬਹੁਤ ਵੱਡੀ ਤੈਨਾਤੀ ਇਰਾਨ ਦੇ ਆਲੇ ਦੁਆਲੇ ਕੀਤੀ ਜਾ ਰਹੀ ਆ, ਅਤੇ ਇੱਕ ਮੋਡਰੇਟ ਰਿਸਕ ਇਹ ਬਣਿਆ ਹੋਇਆ ਕਿ ਕੀ ਅਮਰੀਕਾ ਵੱਲੋਂ ਇਰਾਨ ਦੇ ਵਿੱਚ ਕੋਈ ਮਿਲਟਰੀ ਕਾਰਵਾਈ ਕੀਤੀ ਜਾ ਸਕਦੀ ਆ।
ਵਿਜੇ ਜੀ ਪਿਛਲੇ ਦਿਨੀ ਮਿਡਲ ਈਸਟ ਦੇ ਜਿਹੜੇ ਵੱਡੇ ਸ਼ਕਤੀਸ਼ਾਲੀ ਮੁਲਕ ਨੇ ਸਾਊਦੀ ਅਰੇਬੀਆ UAE ਉਹਨਾਂ ਨੇ ਅਮਰੀਕਾ ਨੂੰ ਗੁਹਾਰ ਲਗਾਈ ਸੀ ਕਿ ਤੁਸੀਂ ਇਰਾਨ ਦੇ ਖਿਲਾਫ਼, ਇਰਾਨ ਜੋ ਕਿ ਮਿਡਲ ਈਸਟ ਦੇ ਵਿੱਚ ਉਹਨਾਂ ਦਾ ਵੈਸੇ ਦੁਸ਼ਮਣ ਹੈ
ਜੀ,
ਸਾਊਦੀ ਅਰੇਬੀਆ ਦਾ UAE ਦਾ, ਇਹਨਾਂ ਨਾਲ ਬਣਦੀ ਨਹੀਂ ਪਰ ਸਾਊਦੀ ਅਰੇਬੀਆ ਤੇ UAE ਨੇ ਅਮਰੀਕਾ ਨੂੰ ਕਿਹਾ ਸੀ ਕਿ ਤੁਸੀਂ ਇਰਾਨ ਦੇ ਖਿਲਾਫ਼ ਕੋਈ ਕਾਰਵਾਈ ਨਾ ਕਰਿਓ, ਮਿਡਲ ਈਸਟ ਦੇ ਵਿੱਚ ਤੇ ਪੂਰੇ ਵਿਸ਼ਵ ਦੇ ਵਿੱਚ ਹੋਰ ਜ਼ਿਆਦਾ ਖਲਾਰਾ ਪੈ ਜਾਏਗਾ, ਅਨਸਰਟਨਟੀ ਹੋ ਜਾਏਗੀ, ਬਹੁਤ ਜ਼ਿਆਦਾ ਅਨਿਸ਼ਚਿਤਤਾ ਵੱਧ ਜਾਏਗੀ, ਤੁਹਾਡੀ ਇਕਾਨਮੀ ਦਾ ਹੀ ਨੁਕਸਾਨ ਹੋਏਗਾ। UAE ਤੇ ਸਾਊਦੀ ਅਰੇਬੀਆ ਨੇ ਅਮਰੀਕਾ ਨੂੰ ਇੱਥੇ ਤੱਕ ਕਹਿਤਾ ਸੀ ਕਿ ਅਸੀਂ ਆਪਣੀ ਜ਼ਮੀਨ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਟ੍ਰਾਈਕ ਲਾਂਚ ਕਰਨ ਵਾਸਤੇ, ਇਰਾਨ ਦੇ ਖਿਲਾਫ਼ ਸਟ੍ਰਾਈਕ ਲਾਂਚ ਕਰਨ ਵਾਸਤੇ ਅਸੀਂ ਯੂਜ਼ ਨਹੀਂ ਕਰਨ ਦੇਵਾਂਗੇ। ਅਤੇ ਉਸ ਤੋਂ ਬਾਅਦ ਡੋਨਲਡ ਟਰੰਪ ਦਾ ਮਨ ਫਿਰ ਵੀ ਇਰਾਨ ਦੇ ਖਿਲਾਫ਼ ਕਿਸੇ ਤਰ੍ਹਾਂ ਦਾ ਐਕਸ਼ਨ ਲੈਣ ਲਈ ਬਣਿਆ ਹੋਇਆ ਸੀ, ਜਦੋਂ ਦੇ ਪ੍ਰੋਟੈਸਟ ਚੱਲ ਰਹੇ ਨੇ ਉਹ ਵਾਰ ਵਾਰ ਪ੍ਰੋਟੈਸਟਰਸ ਨੂੰ ਉਕਸਾ ਰਹੇ ਨੇ
ਅਤੇ ਹੈਲਪ ਇਜ਼ ਔਨ ਦਾ ਵੇ, ਰਿਮੈਂਬਰ ਆਪਾਂ ਗੱਲ ਕੀਤੀ ਸੀ,
ਅਤੇ ਜੋ ਰਜ਼ਾ ਪਹਿਲਵੀ ਜੋ ਸ਼ਾਹ ਦੇ ਬੇਟੇ ਇੱਥੇ ਅਮਰੀਕਾ ਦੇ ਵਿੱਚ ਸ਼ਰਨ ਲੈ ਕੇ ਬੈਠੇ ਨੇ, ਉਹ ਇਹ ਵੀ ਗੱਲ ਚੱਲਦੀ ਵੀ ਉਹਨਾਂ ਨੂੰ ਉੱਥੇ ਦੁਬਾਰਾ ਉਹ ਰੀਇੰਸਟੇਟ ਕਰਨਾ ਚਾਹੁੰਦੇ ਨੇ ਐਜ਼ ਅ ਸ਼ਾਹ ਆਫ ਇਰਾਨ ਔਰ ਵਟਐਵਰ। ਸੋ ਉਹ ਹੁਣ ਕਾਫ਼ੀ ਜ਼ਿਆਦਾ ਉਹਦੇ ਵਿੱਚ ਇੰਟਰਫੇਅਰ ਕਰ ਰਹੇ ਨੇ ਪ੍ਰੋਟੈਸਟ ਦੇ ਵਿੱਚ। ਅੱਜ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਜਿਹੜੀ ਪੋਸਟ ਪਾਈ ਆ ਉਹ ਵਿਜੇ ਜੀ ਪੜ੍ਹ ਕੇ ਹੈਰਾਨੀ ਵੀ ਹੁੰਦੀ ਹੈ, ਪਰੇਸ਼ਾਨੀ ਵੀ ਹੁੰਦੀ ਹੈ, ਗੁੱਸਾ ਵੀ ਆਉਂਦਾ ਕਿ ਅਮਰੀਕਾ ਦਾ ਰਾਸ਼ਟਰਪਤੀ ਇਹੋ ਜਿਹੀ ਗੱਲ ਕਰ ਰਿਹਾ। ਸੋ ਕਹਿ ਰਹੇ ਨੇ ਅ ਮੈਸਿਵ ਆਰਮੈਡਾ ਇਜ਼ ਹੈਡਿੰਗ ਟੂ ਇਰਾਨ, ਇਟ ਇਜ਼ ਮੂਵਿੰਗ ਕੁਇਕਲੀ ਵਿਦ ਗ੍ਰੇਟ ਪਾਵਰ ਐਨਥਿਊਜ਼ੀਆਜ਼ਮ ਐਂਡ ਪਰਪਸ, ਇਟ ਇਜ਼ ਅ ਲਾਰਜਰ ਫਲੀਟ ਹੈਡਿਡ ਬਾਈ ਦਾ ਗ੍ਰੇਟ ਏਅਰਕ੍ਰਾਫਟ ਕੈਰੀਅਰ ਅਬਰਾਹਮ ਲਿੰਕਨ ਦੈਨ ਦੈਟ ਸੈਂਟ ਟੂ ਵੈਨੇਜ਼ੁਏਲਾ। ਵੈਨੇਜ਼ੁਏਲਾ ਦੇ ਨਾਲ ਕੰਪੇਅਰ ਕਰ ਰਹੇ ਨੇ ਕਿ ਜਿਹੜੀ ਵੈਨੇਜ਼ੁਏਲਾ ਨੂੰ ਅਸੀਂ ਫਲੀਟ ਭੇਜੀ ਸੀ,
ਉਹੀ ਭੇਜ ਰਹੇ ਹਾਂ ਉੱਥੇ,
ਉਸ ਤੋਂ ਵੀ ਵੱਡੀ ਲਾਰਜਰ ਫਲੀਟ, ਕਹਿੰਦੇ ਦੈਨ ਵਾਟ ਵਾਸ ਸੈਂਟ ਟੂ ਵੈਨੇਜ਼ੁਏਲਾ। ਲਾਈਕ ਵਿਦ ਵੈਨੇਜ਼ੁਏਲਾ, ਇਟ ਇਜ਼ ਰੈਡੀ, ਵਿਲਿੰਗ ਐਂਡ ਏਬਲ ਟੂ ਰੈਪਿਡਲੀ ਫੁਲਫਿਲ ਇਟਸ ਮਿਸ਼ਨ ਵਿਦ ਸਪੀਡ ਐਂਡ ਵਾਇਲੈਂਸ ਇਫ ਨੀਡਿਡ, ਅੱਗੇ ਲਿਖਿਆ ਇਫ ਨੈਸੈਸਰੀ। ਹੋਪਫੁਲੀ ਇਰਾਨ ਵਿਲ ਕੁਇਕਲੀ ਕਮ ਟੂ ਦਾ ਟੇਬਲ ਐਂਡ ਨੈਗੋਸ਼ੀਏਟ ਅ ਫੇਅਰ ਐਂਡ ਇਕੁਇਟੇਬਲ ਡੀਲ, ਨੋ ਨਿਊਕਲੀਅਰ ਵੈਪਨਸ,
ਆਲ ਕੈਪਸ,
ਹਾਂ, ਐਂਡ ਵਨ ਦੈਟ ਇਜ਼ ਗੁੱਡ ਫਾਰ ਆਲ ਪਾਰਟੀਜ਼, ਟਾਈਮ ਇਜ਼ ਰਨਿੰਗ ਆਊਟ, ਇਟ ਇਜ਼ ਟਰੂਲੀ ਆਫ ਐਸੈਂਸ, ਐਜ਼ ਆਈ ਟੋਲਡ ਇਰਾਨ ਵੰਸ ਬਿਫੋਰ, ਮੇਕ ਅ ਡੀਲ, ਦੇ ਡਿਡਨਟ, ਐਂਡ ਦੇਰ ਵਾਸ ਆਪਰੇਸ਼ਨ ਮਿਡਨਾਈਟ ਹੈਮਰ, ਜਿਹਦਾ ਤੁਸੀਂ ਜ਼ਿਕਰ ਕੀਤਾ
ਪਿਛਲੇ ਸਾਲ
ਨਿਊਕਲੀਅਰ ਸਾਈਟਸ ਦੇ ਉੱਤੇ, ਤੁਸੀਂ ਕਿਹਾ ਵੀ ਉਹ 6 ਮਹੀਨੇ ਉਹਨਾਂ ਦਾ ਆਪਰੇਸ਼ਨ ਪਿੱਛੇ ਪਿਆ, ਬਟ ਡੋਨਲਡ ਟਰੰਪ ਕਹਿੰਦੇ ਅ ਮੇਜਰ ਡਿਸਟਰਕਸ਼ਨ ਆਫ ਇਰਾਨ ਉਸ ਆਪਰੇਸ਼ਨ ਨਾਲ ਹੋਈ ਸੀ, ਦ ਨੈਕਸਟ ਅਟੈਕ ਵਿਲ ਬੀ ਫਾਰ ਵਰਸ, ਡੋਂਟ ਮੇਕ ਦੈਟ ਹੈਪਨ ਅਗੇਨ, ਥੈਂਕ ਯੂ ਫਾਰ ਯੋਰ ਅਟੈਂਸ਼ਨ ਟੂ ਦਿਸ ਮੈਟਰ। ਅਮਰੀਕਾ ਦਾ ਰਾਸ਼ਟਰਪਤੀ ਇਸ ਤਰ੍ਹਾਂ ਇਰਾਨ ਧਮਕੀ ਦੇ ਰਿਹਾ ਇਰਾਨ ਨੂੰ, ਮਿਡਲ ਈਸਟ ਦੇ ਇੱਕ ਬਹੁਤ ਵੱਡੇ ਮੇਜਰ ਮੁਲਕ ਨੂੰ।
ਅੱਛਾ, ਹੁਣ ਇਹਦਾ ਦੇਖੋ ਰਿਪਲ ਇਫੈਕਟ ਪੂਰੀ ਦੁਨੀਆਂ ਦੇ ਵਿੱਚ ਹੋਣਾ, ਜੇ ਇੰਡੀਆ ਦੇ ਕੰਟੈਕਸਟ 'ਚ ਦੇਖ ਲਓ ਨਾ, ਇੰਡੀਆ ਦੇ ਉੱਪਰ ਇਹਦਾ ਬਹੁਤ ਮਾਰੂ ਅਸਰ ਹੋ ਸਕਦਾ, ਕਿਉਂਕਿ ਜਿਹੜਾ ਉਹਨਾਂ ਦਾ ਪੋਰਟ ਹੈਗਾ ਇਰਾਨ ਦਾ, ਪੋਰਟ ਆਫ ਹਰਮੂਜ਼, ਉਹਦੀ ਵਰਤੋਂ ਕੀਤੀ ਜਾਂਦੀ ਹੈ ਇੰਡੀਆ ਵੱਲੋਂ ਆਪਣਾ ਬਹੁਤ ਸਾਰਾ ਜਿਹੜਾ ਸਮਾਨ ਹੈ ਉਹ ਯੂਰਪ 'ਚ ਭੇਜਣ ਲਈ, ਜਿਹੜਾ ਬਹੁਤ ਸਾਰਾ ਰਿਫਾਇੰਡ ਆਇਲ ਇੰਡੀਆ, ਰਿਫਾਇੰਡ ਆਇਲ ਐਜ ਗੈਸੋਲੀਨ ਆ, ਜਿਹੜੀ ਕਿ ਇੰਡੀਆ ਦੀਆਂ ਰਿਫਾਇਨਰੀਜ਼ ਤੋਂ ਯੂਰਪ ਨੂੰ ਜਾਂਦੀ ਆ, ਉਹ ਸਪਲਾਈ ਉਹ ਉਸ ਪੋਰਟ ਆਫ ਹਰਮੂਜ਼ ਦੇ ਥਰੂ ਜਾਂਦੀ ਹੈ ਇਰਾਨ ਵਾਲੇ ਪੋਰਟ ਤੋਂ। ਜੇ ਕਿਤੇ ਇਰਾਨ ਦੇ ਵਿੱਚ ਇਸ ਤਰ੍ਹਾਂ ਦੀ ਗੜਬੜ ਹੋ ਜਾਂਦੀ ਆ, ਤੁਸੀਂ ਸੋਚੋ ਵੀ ਯੂਰਪ ਦੇ ਵਿੱਚ ਕਿੰਨਾ ਹੀ ਐਨਰਜੀ ਕ੍ਰਾਈਸਿਸ ਬਣ ਜਾਣਾ, ਇੰਡੀਆ ਦੇ ਵਾਸਤੇ ਜਿਹੜਾ ਟ੍ਰੇਡ ਕ੍ਰਾਈਸਿਸ ਆ ਉਹ ਬਣ ਜਾਣਾ, ਐਂਡ ਆਫ ਕੋਰਸ ਵਾਸੂ ਜੀ ਜੇ ਇੱਦਾਂ ਦੀ ਜੰਗ ਹੁੰਦੀ ਹੈ ਤਾਂ ਆਮ ਲੋਕਾਂ ਦਾ ਵੀ ਨੁਕਸਾਨ ਹੋਏਗਾ। ਇਰਾਨ ਨੇ ਇਹ ਕਿਹਾ ਵੀ ਜੇ ਅਮਰੀਕਾ ਨੇ ਕੋਈ ਵੀ ਕਾਰਵਾਈ ਕੀਤੀ, ਆਫ ਕੋਰਸ ਉਹਨਾਂ ਨੇ ਇਹੀ ਕਹਿਣਾ ਵੀ ਅਸੀਂ ਫਿਰ ਰਿਟੈਲੀਏਟ ਕਰਨ ਨੂੰ ਤਿਆਰ ਹਾਂ, ਪਰ ਵਿੱਚ ਵਿੱਚ ਉਹ ਸੰਕੇਤ ਇਹ ਵੀ ਦਿੰਦੇ ਜਾ ਰਹੇ ਨੇ ਵੀ ਗੱਲ ਕਰ ਲੈਂਦੇ ਹਾਂ, ਦੱਸੋ ਤੁਹਾਨੂੰ ਚਾਹੀਦਾ ਕੀ ਆ। ਪਰ ਇਰਾਨ ਵਾਸਤੇ ਵੀ ਇਸ ਵੇਲੇ ਆਪਣੀ ਜਿਹੜੀ ਨਿਊਕਲੀਅਰ ਕੈਪੇਬਿਲਿਟੀ ਆ ਉਹ ਆਪਣੇ ਸਰਵਾਈਵਲ ਵਾਸਤੇ ਉਹਨੂੰ ਉਹ ਬਣਾਉਣਾ ਚਾਹੁੰਦੇ ਨੇ, ਕਿਉਂਕਿ ਜਿਸ ਤਰ੍ਹਾਂ ਇਰਾਨ ਨੂੰ ਵੀ ਦੇਖੋ ਇੱਕ ਖੂੰਜੇ ਦੇ ਵਿੱਚ ਪੁਸ਼ ਕੀਤਾ ਹੋਇਆ, ਉਹਦੇ ਕਰਕੇ ਜੀਓਪੋਲੀਟੀਕਲ ਟੈਨਸ਼ਨ ਪਿਛਲੇ ਤਕਰੀਬਨ 30-35 ਸਾਲ ਤੋਂ ਵਧੀ ਹੋਈ ਹੈ, ਬਣੀ ਹੋਈ ਆ। ਅੱਛਾ, ਇਰਾਨ ਦੇ ਪਿੱਛੇ ਨਾ ਭੁੱਲੀਏ, ਇਰਾਨ ਦੇ ਸਪੋਰਟਰ ਕਿਹੜੇ ਕਿਹੜੇ ਨੇ? ਰਸ਼ੀਆ ਅਤੇ ਚਾਈਨਾ।
ਯਾ, ਐਗਜੈਕਟਲੀ। ਸੋ ਇੱਕ ਬੜਾ ਇੱਕ ਸਿਰਫ ਇਹ ਮਿਡਲ ਈਸਟ ਤੱਕ ਇਹ ਸੀਮਤ ਨਹੀਂ ਰਹਿਣਾ ਕੌਨਫਲਿਕਟ, ਇਹਦੇ ਵਿੱਚ ਮੇਜਰ ਪਾਵਰਸ ਇਨਵੋਲਵ ਹੋ ਜਾਣਗੀਆਂ। ਐਂਡ ਇਹ ਵੀ ਨਾ ਭੁੱਲੀਏ ਕਿ ਇਰਾਨ ਦੇ ਪਿੱਛੇ ਹੈ ਰਸ਼ੀਆ ਅਤੇ ਚਾਈਨਾ ਵਰਗੀਆਂ ਪਾਵਰਸ, ਅਤੇ ਬਹੁਤ ਸਾਰੇ ਛੋਟੇ ਛੋਟੇ ਮਿਲੀਟੈਂਟ ਆਊਟਫਿਟਸ ਦੇ ਪਿੱਛੇ ਹੈ ਇਰਾਨ।
ਕਰੈਕਟ,
ਹਿਜ਼ਬੁੱਲਾ ਹੋਇਆ, ਹੂਥੀਜ਼ ਹੋਣ, ਉਹ ਪਹਿਲਾਂ ਹਮਾਸ ਵਾਲੇ ਵੀ ਸੀ, ਚਲੋ ਉਹਨਾਂ ਨੂੰ ਉਹਨਾਂ ਨੇ ਖਤਮ ਜਿਹਾ ਕਰ ਦਿੱਤਾ ਹੈ ਆਲਮੋਸਟ, ਪਰ ਬਹੁਤ ਸਾਰੇ ਇਸ ਤਰ੍ਹਾਂ ਦੇ ਮਿਲੀਟੈਂਟ ਆਊਟਫਿਟਸ ਨੇ ਜਿਨ੍ਹਾਂ ਨੂੰ ਇਰਾਨ ਸਪੋਰਟ ਕਰਦਾ, ਸ਼ਹਿ ਦਿੰਦਾ, ਫੰਡ ਕਰਦਾ। ਸੋ ਉਹ ਵੀ ਇਸ ਵਾਰ ਦੇ ਵਿੱਚ ਸ਼ਾਮਲ ਹੋਣਗੇ। ਸੋ ਇਹ ਇਸ ਕਰਕੇ ਹੀ, ਸੋ ਸਾਊਦੀ ਅਰੇਬੀਆ ਨੂੰ, UAE ਨੂੰ ਪਤਾ, ਤਾਂ ਹੀ ਤਾਂ ਉਹ ਅਮਰੀਕਾ ਨੂੰ ਗੁਹਾਰ ਲਗਾ ਰਹੇ ਨੇ ਕਿ ਤੁਸੀਂ ਇਸ ਪੰਗੇ 'ਚ ਨਾ ਪੈਣਾ, ਵੀ ਇਹ ਕੰਮ ਖਰਾਬ ਹੋ ਜਾਏਗਾ।
ਯਾਰ, ਉੱਧਰ ਸਟ੍ਰੇਟ ਆਫ ਹਰਮੂਜ਼ ਦੇ ਉੱਧਰਲੇ ਪਾਸੇ ਸਿੱਧਾ ਸਾਊਦੀ ਅਰੇਬੀਆ, ਨਾਲ ਹੀ ਉੱਥੇ UAE ਹੈ ਨਿੱਕਾ ਜਿਹਾ, ਅਤੇ ਦੂਜੇ ਪਾਸੇ ਔਨ ਦੀ ਅਦਰ ਸਾਈਡ ਆਫ ਦਾ ਸਟ੍ਰੇਟ ਇਜ਼ ਇਰਾਨ। ਸੋ ਮਿਡਲ ਈਸਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਜੇ ਸਮੱਸਿਆ ਪੈਂਦੀ ਆ ਉਹਦਾ ਇੰਪੈਕਟ ਦੁਨੀਆ ਭਰ ਦੇ ਉੱਪਰ ਪਏਗਾ
100%।
ਬਸ ਵੀ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।